ਨਾਮ ਸ੍ਰੀ ਵਾਹਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀਓ ਮਹਾਰਾਜ ਦੰਦੋਤ ਬੰਦਨੀਆਂ ਕੁਮਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਿਰਮਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਪਾਟੀ ਲਾਏ ਤੂੰ ਪ੍ਰਭੂਤ ਮੇਰਾ ਓਲਾ ਜੀ ਹਾਂ ਵਾਰੀ ਪਰਬਤ ਮੇਰਾ ਉਲਾਓ ਵਾਰੀ ਵੰਝਾ ਤੁਰੀ ਤੂੰ ਪਰਬਤ ਮੇਰਾ ਉਲਾ ਜੀ ਵਾਰੀ ਵੰਝਾ ਤੁਰੀ ਪਰਮ ਪਰਦਾ ਖੋਲਾ ਰਾਮ ਮਿਟੇ ਅਧਾਰੇ ਤਜੇ ਵਿਕਾਰੀ ਠਾਕਰ ਸਿਓ ਮਨ ਮਾਨਾ ਪ੍ਰਭ ਜੀ ਪਾਣੀ ਪਈ ਨਿਕਾਣੀ ਸਫਲ ਜਨਮ ਪਰਵਾਨਾ ਪਈ ਅਮੋਲੀ ਪਾਰਾ ਤੋਲੀ ਮੁਕਤ ਜਗ ਜੁਗਤ ਦਰ ਖੋਲਾ ਕਹ ਨਾਨਕ ਕਹੋ ਨਿਰਭਉ ਹੋਈ ਸੋ ਪ੍ਰਭ ਮੇਰਾ ਓਲਾ ਰਾਮ ਤੂੰ ਪਰਬਤ ਮੇਰਾ ਓਲਾ ਜੀ ਹਾਂ ਵਾਰੀ ਵੰਝਾ Thank you. ਇਕਾਗਰ ਕਰੋ, ਬਾਹਰ ਜਾਣ ਤੋਂ ਮਨ ਨੂੰ ਰੋਕੋ, ਕੰਨਾਂ ਦੇ ਨਾਲ ਸਰਵਣ ਕਰੋ ਗੁਰੂ ਦੀ ਬਾਣੀ, ਬੁੱਧੀ ਦੇ ਨਾਲ ਵਿਚਾਰ ਕੇ ਹਿਰਦੇ ਚ ਧਾਰਨ ਕਰੋ। ਦੁਨੀਆਂ ਜਦ ਤੋਂ ਸੰਸਾਰ ਬਣੇ, ਇੱਕ ਚੀਜ਼ ਆਦਮੀ ਦੇ ਨਾਲ ਸਦਾ ਹੀ ਚਲੀ ਆਈ ਹੈ, ਉਹ ਹੈ ਦੁੱਖ। ਇਹਨੇ ਆਦਮੀ ਦਾ ਪਿੱਛਾ ਨਹੀਂ ਛੱਡਿਆ, ਕਿਸੇ ਦਾ ਵੀ ਨਹੀਂ ਛੱਡਿਆ। ਉਸ ਵੇਲੇ ਤੋਂ ਹੀ ਸਿਆਣੇ ਸੋਚ ਰਹੇ ਨੇ ਕਿ ਇਸ ਦੁੱਖ ਦਾ ਕੋਈ ਇਲਾਜ ਵੀ ਹੈ, ਕਿਉਂਕਿ ਦੁੱਖ ਐਸੇ ਨੇ ਜਿਨ੍ਹਾਂ ਦਾ ਇਲਾਜ ਹੈ ਨਹੀਂ। ਦੁੱਖ ਵਿਛੋੜਾ, ਵਿਛੜ ਜਾਣਾ, ਆਪਣੇ ਪਿਆਰੇ ਦਾ ਬੇਬਸੀ ਹੋ ਜਾਣੀ ਤੇ ਵਿਛੋੜਾ ਹੋ ਗਿਆ, ਦੁੱਖ ਹਿਰਦੇ ਵਿੱਚ ਆ ਗਿਆ। ਕੋਈ ਡਾਕਟਰ ਐਸਾ ਨਹੀਂ ਜੋ ਦਵਾਈ ਦੇ ਦੇਵੇ, ਕਿਉਂਕਿ ਬਿਰੋਂ ਦਾ ਸੱਲ ਹੈ, ਭਰਿਆ ਨਹੀਂ ਕਰਦਾ ਦਵਾਈਆਂ ਦੇ ਨਾਲ। ਵੈਸੇ ਦਵਾਈਆਂ ਹੈਗੀਆਂ ਛੋਟੀ ਲੈਵਲ ਤੇ, ਆਦਮੀ ਉਦਾਸ ਰਹਿੰਦਾ, ਦਵਾਈ ਹੈ, ਚਿੜਚਿੜਾਪਣ ਆ ਗਿਆ, ਇਹਨਾਂ ਦੀ ਦਵਾਈ ਹੈ। ਪਰ ਜਿਹੜਾ ਵਿਛੜ ਗਿਆ ਉਹਨੂੰ ਡਾਕਟਰ ਚ ਤਾਕਤ ਨਹੀਂ ਹੈ ਕਿ ਫੇਰ ਵਾਪਸ ਮਿਲਾ ਦੇਵੇ। ਇੱਕ ਦੁੱਖ ਭੁੱਖ, ਮਨ ਦੇ ਅੰਦਰ ਭੁੱਖ ਲੱਗੀ ਰਹਿਣੀ, ਪੂਰੀ ਨਾ ਹੋਣੀ, ਸਾਰੀ ਜ਼ਿੰਦਗੀ ਮਿਹਨਤਾਂ ਕਰਦੇ ਰਹਿਣਾ, ਜਫ਼ਰ ਜਲ ਨੇ ਆਹ ਮਿਲ ਜੇ, ਹੁਣ ਉਹ ਮਿਲ ਜੇ, ਉਹ ਮਿਲ ਜੇ, ਇਸ ਦੀ ਕੋਈ ਹੱਦ ਨਹੀਂ ਹੈ। ਇਸ ਕਰਕੇ ਇਸ ਦਾ ਵੀ ਕੋਈ ਇਲਾਜ ਨਹੀਂ ਹੈ। ਇੱਕ ਦੁੱਖ ਸਖਤ ਬਾਹਰ ਜਮਦੂ, ਸੰਸਾਰ ਤੇ ਸਦਾ ਰਹਿਣਾ ਨਹੀਂ ਹੈ। ਕੋਈ ਅੱਜ ਚੱਲ ਗਏ, ਕੋਈ ਕੱਲ ਨੂੰ ਚੱਲ ਗਏ, ਕੋਈ ਪਰਸੋਂ ਨੂੰ, ਕੋਈ 10 ਸਾਲ ਨੂੰ, ਕੋਈ 20 ਸਾਲ ਨੂੰ, ਜੋ ਵੀ ਸੰਸਾਰ ਤੇ ਆਇਆ ਸਭ ਨੇ ਜਾਣਾ ਹੀ ਜਾਣਾ, ਇਹਨੂੰ ਕੋਈ ਰੋਕ ਨਹੀਂ ਸਕਦਾ। ਵੱਡੇ ਵੱਡੇ ਸੰਸਾਰ ਤੇ ਆਏ ਨੇ ਜਿਨ੍ਹਾਂ ਦੀਆਂ ਤਾਕਤਾਂ ਗਿਣੀਆਂ ਜਾਂਦੀਆਂ, ਸ਼ਕਤੀਆਂ ਨੂੰ ਗਿਣਿਆ ਜਾਂਦਾ। ਬੜੀ ਦੇਰ ਤੱਕ ਸੰਸਾਰ ਤੇ ਰਹੇ, ਮਹਾਰਾਜ ਕਹਿੰਦੇ ਫੇਰ ਉਹ ਵੀ ਤਾਂ ਚਲੇ ਗਏ, ਅੱਜ ਤਾਂ ਕੋਈ ਦਿਸਦਾ ਨਹੀਂ ਹੈ, ਸੰਸਾਰ ਦੇ ਉੱਤੇ ਕੋਈ ਨਜ਼ਰ ਨਹੀਂ ਆ ਰਿਹਾ। ਐਸਾ ਬਲੀ ਕਾਲ ਹੈ ਕਿ ਉਸਨੇ ਸੰਸਾਰ ਦੀਆਂ ਸਫਾਂ ਬਲੇਟ ਦਿੱਤੀਆਂ। ਐਸਾ ਬਾਣੀ ਦੇ ਅੰਦਰ ਫਰਮਾਨ ਆਉਂਦਾ ਹੈ, ਪੜੋ ਪਿਆਰ ਨਾਲ।
ਵੱਡੇ ਵੱਡੇ ਦੁਨੀਆਂ ਵਿੱਚ ਆਏ
बड़े बड़े दुनिया होते आए, बड़े बड़े दुनिया होते आए, बड़े बड़े दुनिया होते आए, सबे सबे एक शिव पे एक गए, एक बेर पे गए गए एक बेर। ओ रामचंद्र की है के अवतार की अनेक है, चंद्र कृष्ण के अवतार की अनेक हैं, परमाओ विषम के ते वेद प्राण के ते वेद प्राण सिमर समूहन के हुए हुए बते हैं। काल बस पे हैं वीर पैगंबर के ते जने ना परत ये ते जने ना परत वे पूरी ते होचे फिर पूरी मले हैं।
बढ़िया बढ़िया शक्तियां वाले देवता लोग, बड़े बड़े ऋषि मुनि, पीर पैगंबर औलिए, जिन्हां दे कहंदे सी काल हाथ विच, पर संसार तो जाना पिया। शिवजी महाराज 16 करोड़ खरब साल दी उम्र रखदे ने, 100 वर्मा उन्हां दे उम्र दे अंदर पैदा होके बिनस जांदा। 1 वर्मा की उम्र 4 अरब 32 करोड़ साल की, 1 दिन होया करदा वर्मा का 4 अरब 32 करोड़ साल। जदों दिन हुंदा है आ सारा कुछ नजर आउंदा है, जद रात आउंदी है ना धरती रहिंदी है, ना सूरज ना चंद्रमा ना तारे, कुछ नहीं रहिंदा। सुन मुन 4 अरब 32 करोड़ साल छा जांदी है, उहदे बाद फिर क्रिएशन हुंदी है, सवेर हुंदा उहदा, फिर पूरा वेला हुंदा है, फिर दोपहर हुंदी है, फिर शाम हुंदी है, फिर रात हुंदी है, इन्ने विच 4 अरब 32 करोड़ साल फिर लंघ जांदा है। उस दे बाद इत्थे कुछ नहीं रहिंदा, फिर रात पै जांदी है। इस तरह दे नाल इहदी 100 साल दी उम्र, वर्मा दी उम्र दे अंदर 36,500 वारी आ धरती बनदी है, धरती उजड़दी है, कुछ नहीं रहिंदा, नवीआं धरतीआं। इह जीव दी किन्नी उम्र है, कुछ भी नहीं है ये मुकाबले दे उते। किड्डा अपमान है, मैं नहीं जाना, होर संसार जा रहा। वर्मा दी 16 लख खरब साल दी उम्र है, ਇੱਕ ਹਜ਼ਾਰ ਇੰਦਰ ਲੰਘ ਜਾਂਦਾ ਬਰਮਾ ਦੀ ਉਮਰ ਚ। ਸੋ ਇਸ ਤਰ੍ਹਾਂ ਇਹ ਕਾਲ ਚੱਕਰ ਗਿਣਿਆ ਮਥਿਆ ਚੀਜ਼ ਹੈ, ਮੈਥੇਮੈਟਿਕਸ ਦੀ ਬਾਤ ਹੈ। ਸੋ ਵੱਡੇ ਵੱਡੇ ਤੁਰ ਜਾਂਦੇ, ਬੇਅੰਤ ਆਉਂਦੇ ਨੇ ਵੱਡੇ ਵੱਡੇ, ਸ੍ਰੀ ਰਾਮ ਚੰਦਰ ਜੀ, ਸ੍ਰੀ ਕ੍ਰਿਸ਼ਨ ਮਹਾਰਾਜ, ਹੋਰ ਅਵਤਾਰ ਪੈਗੰਬਰ ਆਉਂਦੇ ਨੇ, ਮੁਹੰਮਦ ਸਾਹਿਬ ਆਉਂਦੇ ਨੇ, ਇਬਰਾਹੀਮ ਆਉਂਦਾ, ਈਸਾ ਜੀ ਆਉਂਦਾ, ਹੋਰ ਪਤਾ ਨੀ ਕਿੰਨੇ ਕੁ ਆਉਂਦੇ ਨੇ। ਮਹਾਰਾਜ ਕਹਿੰਦੇ ਕਿਤੇ ਕ੍ਰਿਸ਼ਨ ਸੇ ਕੀਟ ਕੋਟਾ ਪਾਏ ਸਾਰੇ ਗੜੇ ਫੇਰ ਬੇਟੇ। ਕੀ ਤੁਸੀਂ ਗੱਲਾਂ ਕਰਦੇ ਹੋ, ਕਿੱਥੇ ਭੁੱਲੇ ਫਿਰਦੇ ਹੋ? ਆਕਾਸ਼ਪੁਰ ਪੁਲ ਨੇ ਤਾਂ ਕਰੋੜ ਹਾ ਕ੍ਰਿਸ਼ਨ ਬਣਾਏ ਨੇ, ਪਸਾਰ ਤੇ ਪਰਾ ਤੇ ਮੇਟ ਤੇ ਖਤਮ ਕਰ। ਸੰਸਾਰ ਹੈ ਜਿੱਥੇ ਅਸੀਂ ਰਹਿੰਦੇ ਹਾਂ, ਪੈਦਾ ਹੋਣਾ ਮਰ ਜਾਣਾ, ਪੈਦਾ ਹੋਣਾ ਮਰ ਜਾਣਾ, ਛੁੱਟੀ ਮਿਲਦੀ ਨੀ ਹੈ, ਜੰਮਦੇ ਮਰਦੇ ਖਤਮ, ਦੁੱਖਾਂ ਵਿੱਚ ਪਈ ਜਾਂਦੇ ਹਾਂ। ਕਰਮਾਂ ਦੇ ਅਨੁਸਾਰ ਸਾਨੂੰ ਦੇਹ ਮਿਲਦੀ ਹੈ, ਕਦੇ ਨਿਸ਼ਚਿਤ ਜੂਨੀਆਂ ਚ ਜਾਂਦੇ ਹਾਂ, ਕਦੇ ਸਵਰਗ ਲੋਕਾਂ ਚ ਜਾਂਦੇ ਹਾਂ। ਪਰ ਜੇ ਬਹੁਤੇ ਚੰਗੀ ਕਿਸਮਤ ਹੋ ਜਾਵੇ, ਕੋਈ ਪੁੰਨ ਕਰਮ ਜਾਗ ਜੇ, ਅਕਾਲ ਪੁਰਖ ਦੀ ਹੋ ਜੇ ਮਿਹਰ, ਤਾਂ ਕੀ ਹੁੰਦਾ, ਕਬੂ ਸਾਧ ਸੰਗਤ ਇਹ ਪਾਏ, ਉਸ ਅਸਥਾਨ ਤੇ ਬਹੁਤ ਨਾ ਜਾਏ, ਅੰਤਰ ਹੋਏ ਗਿਆਨ ਪ੍ਰਕਾਸ਼, ਉਸ ਅਸਥਾਨ ਕਾ ਨਹੀਂ ਬਣਾ। ਮਨ ਤਾਂ ਨਾਮ ਰਤੇ ਇੱਕ ਰੰਗ ਸਦਾ ਵਸੇ ਪਾਰ ਬਰਫ, ਜਿਉਂ ਜਲ ਮੇ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕੇ ਸਭ। ਜਿਵੇਂ ਨਰਦ ਪੁੱਗ ਜਾਂਦੀ ਹੈ ਪਾਸੇ ਦੇ ਵਿੱਚ, ਉਹ ਫਿਰ ਰਾਮ ਨਾਲ ਉਹ ਜਿਹੜਾ ਚੌਰਸਾ ਜਿਹਾ ਹੁੰਦਾ ਉੱਥੇ ਬੈਠੀ ਰਹਿੰਦੀ ਹੈ, ਬਾਕੀ ਨਰਗਾਂ ਨੱਠੀਆਂ ਫਿਰਦੀਆਂ ਨੇ। ਇਸੇ ਤਰ੍ਹਾਂ ਜਿਹੜੀਆਂ ਰੂਹਾਂ ਪੁੱਗ ਜਾਂਦੀਆਂ ਨੇ, ਉਹ ਕਾਲ ਦੇ ਚੱਕਰ ਚੋਂ ਨਿਕਲ ਕੇ ਸਦਾ ਵਾਸਤੇ ਅਮਰ ਹੋ ਜਾਂਦੀਆਂ, ਪਰਮੇਸ਼ਰ ਦਾ ਰੂਪ ਬਣ ਜਾਂਦੀਆਂ। ਨਹੀਂ ਤਾਂ ਇਹ ਜੰਮਣ ਮਰਨ ਦਾ ਜੋ ਚੱਕਰ ਹੈ, ਇਹ ਗਲੋਂ ਨਹੀਂ ਲੈਂਦਾ। ਇਹ ਬਹੁਤ ਭਿਆਨਕ ਦੁੱਖ ਹੈ, ਇੱਕ ਦੁੱਖ ਸਖਤ ਬਾਰ ਜਮਦੂਤ। ਇਹ ਟਾਈਮ ਆਉਣਾ ਹੀ ਆਉਣਾ ਜਦੋਂ ਧਰਮਰਾਜ ਨਾਲ ਬਾਹ ਪੈਣਾ ਸਾਡਾ, ਪੁੱਛਿਆ ਜਾਣਾ ਕਿਆ ਤੈਂ ਖੱਟਿਆ, ਕਹਾਂ ਗਵਾਇਆ, ਕੀ ਖੱਟਿਆ ਪਿਆਰਿਆ, ਕੁਝ ਸੰਸਾਰ ਤੇ ਜਾ ਕੇ ਖੱਟਿਆ ਵੀ? ਮਹਾਰਾਜ ਮੈਨੂੰ ਤਾਂ ਕਿਸੇ ਨੇ ਦੱਸਿਆ ਹੀ ਨਹੀਂ ਹੈ, ਮੈਂ ਤਾਂ ਅਣਜਾਣ ਰਿਹਾ। ਕਹਿੰਦੇ ਅਸੀਂ ਤਾਂ ਡਿਊਟੀ ਲਾਈ ਹੋਈ ਹੈ ਸਾਧੂਆਂ ਸੰਤਾਂ ਦੀ, ਬਈ ਤੁਹਾਨੂੰ ਹਾਕਾਂ ਮਾਰ ਮਾਰ ਕੇ ਸਮਝਾਉਂਦੇ ਨੇ, ਆਉਣਾ ਹੀ ਪੜਿਆ ਸੀ ਸ਼ਬਦ ਫਰੀਦਾ ਕੂ ਕਹਿੰਦੇ ਆ, ਚਾਹ ਕਹਿੰਦੇ ਆ, ਮੱਤੀ ਦੇਂਦੇ ਆ ਨਿੱਤ, ਜੋ ਸ਼ੈਤਾਨ ਪੰਜਾਇਆ ਤੇ ਕਿਤ ਵੇਰੇ ਕਿਤ, ਤੇ ਸੁਣਿਆ ਨੀ ਤੈ ਕੰਨਾਂ ਦੇ ਨਾਲ, ਕੰਨ ਬੰਦ ਸੀ ਤੇਰੇ ਕਿਉਂਕਿ ਤੇਰੇ ਮਤਲਬ ਦੀ ਬਾਤ ਨਹੀਂ ਸੀ, ਤਾਂ ਨੀ ਤੈ ਸੁਣੀ। ਤੈਨੂੰ ਪਤਾ ਨਹੀਂ ਸੀ ਵੀ ਸੰਸਾਰ ਤੋਂ ਜਾਣਾ ਵੀ ਹੈ, ਕਿਉਂਕਿ ਰੋਗੀ ਹੋ ਗਿਆ ਸੀ, ਬਿਮਾਰੀ ਲੱਗ ਗਈ ਸੀ ਤੈਨੂੰ, ਉਹਨੇ ਭੁਲਾ ਦਿੱਤਾ ਵੀ ਸੰਸਾਰ ਤੋਂ ਨਹੀਂ ਜਾਣਾ, ਸੰਸਾਰ ਤੇ ਹੀ ਰਹਿਣਾ। ਪ੍ਰਾਣੀ ਤੂੰ ਆਇਓ ਲਾਹਾ ਲੈਣ, ਲੱਗਾ ਕਿਤਕ ਫਕੜੇ ਤਾਂ ਮੁਕਦੀ ਚੱਲੀ, ਰਹਿਣ ਤੇ ਤਾਂ ਉਮਰ ਜਾ ਰਹੀ ਹੈ, ਲਾਹਾ ਵੀ ਕੋਈ ਖੱਟਿਆ, ਇੱਥੇ ਵਾਲਾ ਤਾਂ ਇੱਥੇ ਰਹਿ ਜਾਣਾ, ਇੱਥੋਂ ਤਾਂ ਧੱਕੇ ਦੇ ਨਾਲ ਤੋਰ ਲੈਣਾ, ਰੱਤੀ ਫਿਲਮ ਨਾ ਦੇਵਣੀ ਬਣ ਜਾ ਰਿਹਾ, ਮਿੱਤਰਾਂ ਨੂੰ ਤਕੜੇ ਪਾਏ ਹੱਥ, ਐਡਾ ਮਜ਼ਬੂਤ ਹੱਥ ਪੈਂਦਾ ਡਾਕਟਰਾਂ ਨੂੰ ਵੀ ਪੈ ਜਾਂਦਾ, ਕੋਈ ਦਵਾਈ ਕੋਈ ਟੀਕਾ ਕੰਮ ਨਹੀਂ ਫੇਰ ਕਰਦਾ, ਕਿਉਂਕਿ ਹੱਥ ਪੈ ਗਿਆ ਉਹਨਾਂ ਦਾ, ਫੇਰ ਤਾਂ ਜਾਣਾ ਹੀ ਪੈਂਦਾ। ਸੋ ਇਸ ਤਰ੍ਹਾਂ ਦੇ ਨਾਲ ਬੜੀ ਗਫਲਤ ਦੇ ਨਾਲ ਅਸੀਂ ਆਪਣਾ ਸਮਾਂ ਗੁਜ਼ਾਰ ਦਿੰਦੇ ਹਾਂ, ਤੇ ਫੇਰ ਇਹ ਦੁੱਖ ਸਾਡੇ ਗਲ ਪੈਂਦਾ, ਫਿਰ ਔਖੇ ਹੁੰਦੇ ਹਾਂ। ਮਹਾਰਾਜ ਕਹਿੰਦੇ ਉੱਥੇ ਕੋਈ ਹੱਥ ਨਹੀਂ ਕਿਸੇ ਦਾ ਪਹੁੰਚਦਾ, ਕੱਪੜ ਰੂਪ ਸੁਹਾਵਣਾ, ਛੱਡ ਦੁਨੀਆਂ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵਦੇ, ਰਾਹ ਭੀੜੇ ਅੱਗੇ ਜਾਵਣਾ, ਨੰਗਾ ਦੋਜ਼ਖ ਚਾਲਿਆ ਤਾਂ ਦਿਸੇ ਖਰਾ ਡਰਾਵਣਾ, ਕਰ ਔਗਣ ਪਛੋ ਤਾਵਣਾ। ਸੋ ਇਹ ਦੁੱਖ ਹੈ, ਚੌਥਾ ਦੁੱਖ ਹੋਇਆ ਕਰਦਾ ਹੈ, ਇੱਕ ਦੁੱਖ ਰੋਗ ਲੱਗੇ ਤਨ ਤਾਂ, ਤਨ ਦੇ ਉੱਤੇ ਨੱਠ ਕੇ ਰੋਗ ਲੱਗ ਗਿਆ, ਕੈਂਸਰ ਹੋ ਗਈ, ਏਡਸ ਹੋ ਗਈ, ਹੋਰ ਬਿਮਾਰੀਆਂ ਆ ਗਈਆਂ। ਹੁਣ ਵੈਦ ਕੀ ਕਰੇ, ਉਹਨੂੰ ਪਤਾ ਹੈ ਵੀ ਮੇਰੀ ਦਵਾਈ ਕੰਮ ਨਹੀਂ ਕਰਨੀ, ਕਰਨੀ ਇਹ ਬਿਮਾਰੀ ਐਸੀ ਲੱਗ ਗਈ, ਲਾਈ ਤਾਂ ਜਾਂਦੇ ਨੇ, ਆ ਮੈਨੂੰ ਹੁਣੇ ਦੱਸਦਾ ਸੀ ਕੋਈ ਪ੍ਰੇਮੀ, ਕਹਿੰਦਾ ਜੀ ਜਦ ਤੱਕ ਡਾਕਟਰਾਂ ਨੂੰ ਪਤਾ ਨਹੀਂ ਲੱਗਿਆ, ਮਾਂ ਦਾ ਮੇਰੀ ਦਾ ਬੜਾ ਇਲਾਜ ਕੀਤਾ ਗਿਆ, ਕਰਦੇ ਨੇ ਪਰ ਹੁਣ ਜਦ ਪਤਾ ਲੱਗ ਗਿਆ ਵੀ ਇਹਦੀਆਂ ਆਂਤੜੀਆਂ ਚ ਕੈਂਸਰ ਹੈ, ਕਹਿੰਦੇ ਉਦਣ ਦੇ ਢਿੱਲੇ ਪੈ ਗਏ ਡਾਕਟਰ ਸਾਰੇ ਵੀ ਹੁਣ ਕੀ ਇਲਾਜ ਹੈ, ਇਲਾਜ ਤਾਂ ਮੌਤ ਹੈ। ਕਿੱਡਾ ਦੁੱਖ ਹੈ, ਆਦਮੀ ਨੂੰ ਪਤਾ ਹੈ ਮੈਂ ਹੁਣ ਜਾ ਰਿਹਾ, ਇੰਤਜ਼ਾਰ ਹੋ ਰਿਹਾ। ਫੇਰ ਜਿਹੜਾ ਥੋੜਾ ਜਿਹਾ ਸਿਆਣਾ ਉਹ ਕਹਿੰਦਾ ਜਾਣਾ ਕਿੱਥੇ ਹੈ, ਜਿੱਥੇ ਮੈਂ ਜਾਣਾ ਕੁਛ ਉੱਥੇ ਦਾ ਬਣਾਇਆ ਵੀ ਹੈ ਕਿ ਐਵੇਂ ਖਾਲੀ ਹੱਥ ਜਾ ਰਿਹਾ, ਹੈਰਾਨ ਹੁੰਦਾ। ਫਿਰ ਯਾਦ ਕਰਦਾ ਵੀ ਕਦੇ ਕੋਈ ਬਚਨ ਐਸਾ ਸੁਣਿਆ, ਫਿਰ ਯਾਦ ਆ ਜਾਂਦਾ ਬਈ ਮਹਾਂਪੁਰਸ਼ ਤਾਂ ਇਸ ਤਰ੍ਹਾਂ ਕਹਿੰਦੇ ਰਹੇ ਨੇ।
ਇਹਾਂ ਖਾਟ ਚਲੋ ਹਰ ਲਾਇਆ ਕੇ
ਕਿਸ ਚੀਜ਼ ਦਾ ਲਾਹ ਕੱਟਿਆ ਜਾਵੇ, ਪੈਸੇ ਟਕੇ ਦਾ, ਜ਼ਮੀਨ ਜਾਇਦਾਦ ਦਾ, ਕੋਈ ਹੋਰ ਕਿਸੇ ਕਿਸਮ ਦਾ। ਮਹਾਰਾਜ ਕਹਿੰਦੇ ਪਿਆਰੇ ਆਏ ਤਾਂ ਇੱਥੇ ਹੀ ਰਹਿ ਜਾਣੀ ਹੈ, ਕਬੀਰ ਏ ਤਨ ਜਾਏਗਾ ਸਕੋ ਤੋ ਲਿਓ ਬਹੋ, ਨਾਂਗੇ ਪਾਵੋ ਤੇ ਗਏ ਜਿਨਕੇ ਲਾਖ ਕਰੋੜ, ਨੰਗੇ ਪੈਰ ਤੇ ਖਾਲੀ ਹੱਥ ਜਾਂਦੇ ਨੇ ਜਿਨ੍ਹਾਂ ਕੋਲ ਲੱਖ ਕਰੋੜ ਸੌ ਖਰਬ ਦਾ ਮਾਲਕ ਹੈ। ਜਿਹੜਾ ਅੱਜ ਦੁਨੀਆਂ ਦੇ ਅੰਦਰ ਜਿਹੜਾ ਵੱਡੇ ਤੇ ਵੱਡਾ ਅਮੀਰ ਹੈ ਉਹਦੇ ਕੋਲ 12 ਅਰਬ 20 ਕਰੋੜ ਡਾਲਰ ਹੈ। ਉਹਦੇ ਸੰਸਾਰ ਦੇ ਅੰਦਰ ਗਿਣਤੀਆਂ ਮਿਣਤੀਆਂ ਬਹੁਤ ਹੁੰਦੀਆਂ ਰਹਿੰਦੀਆਂ, ਅਮੀਰਾਂ ਦੀ ਵੀ ਗਿਣਤੀ ਹੁੰਦੀ ਹੈ। ਉਹ ਅਮਰੀਕਾ ਦਾ ਦੂਸਰੇ ਨੰਬਰ ਦੇ ਉੱਤੇ 10 ਅਰਬ ਤੇ 40 ਕਰੋੜ ਡਾਲਰ ਦਾ ਮਾਲਕ ਦੂਸਰੇ ਨੰਬਰ ਦਾ ਜਪਾਨੀ ਹੈ। ਇਹਨੂੰ ਹੋਰ ਕਰ ਲਓ 30 ਸਿੱਕਾ ਬਣਾਉਣ ਨੂੰ ਸਾਡਾ ਤਾਂ ਸਮਝ ਲਓ ਵੀ 3.5 ਖਰਬ ਦੇ ਕਰੀਬ ਹੋ ਜਾਏਗਾ, ਮਹਾਰਾਜ ਕਹਿੰਦੇ ਸਾਢੇ ਤਿੰਨ ਖਰਬ, ਸੌ ਖਰਬ ਵੀ ਤੇਰੇ ਕੋਲ ਹੈ ਨਾ, ਤਾਂ ਵੀ ਖਾਲੀ ਹੱਥ ਜਾਏਗਾ, ਨਾਲ ਨਹੀਂ ਜਾਏਗਾ। ਇੱਕ ਗਜ਼ਨੀ ਦਾ ਬਾਦਸ਼ਾਹ ਹੋਇਆ, ਕੁਦਰਤ ਨੇ ਉਸਦੀ ਮਦਦ ਕਰੀ। ਉਸਨੇ ਛੋਟੇ ਜਿਹੇ ਰਾਜ ਦੇ ਮਾਲਕ ਹੁੰਦਿਆਂ ਨਾਲ ਦੇ ਰਾਜਾਂ ਤੇ ਕਬਜ਼ਾ ਕਰ ਲਿਆ, ਫੌਜ ਵਧਾ ਲਈ, ਵਧਾ ਕੇ ਪਰਲੇ ਪਾਸੇ ਨੂੰ ਨਿਕਲ ਗਿਆ, ਤਾਸ਼ਕੰਦ ਤੇ ਕਰ ਲਿਆ, ਈਰਾਨ ਤੇ ਕਰ ਲਿਆ, ਟਰਕੀ ਤੇ ਜਾ ਕੇ, ਉਦੋਂ ਵੀ ਜਿਹੜੀਆਂ ਸਟੇਟਾਂ ਸੀ ਉਹਨਾਂ ਵਿੱਚ ਵੀ ਚਲਿਆ ਗਿਆ। ਇਧਰਲੇ ਪਾਸੇ ਨੂੰ ਹਿੰਦੁਸਤਾਨ ਵੱਲ ਨੂੰ ਮੂੰਹ ਹੋਇਆ, ਅਫਗਾਨਿਸਤਾਨ ਜਿੱਤਦਾ ਹੋਇਆ, ਇਸ ਥਾਂ ਦੇ ਉੱਤੇ ਕਈ ਲੜਾਈਆਂ ਲੜੀਆਂ। ਪੰਜਾਬ ਦਾ ਰਾਜਾ ਜੈਪਾਲ ਸੀ, ਉਹਨੇ ਬੜੇ ਬਹਾਦਰੀ ਦੇ ਨਾਲ ਦੋ ਤਿੰਨ ਲੜਾਈਆਂ ਲੜੀਆਂ, ਲੇਕਿਨ ਉਹਦੇ ਕੋਲ 2 ਲੱਖ ਘੋੜ ਸਵਾਰ ਕੋਲ ਫੌਜ ਸੀ, ਰਸਾਲਾ ਐਡਾ ਰਸਾਲਾ ਕਿਸੇ ਕੋਲ ਨਹੀਂ ਸੀ। ਉਹ ਜਿੱਤਦਾ ਹੀ ਚਲਿਆ ਗਿਆ, 16 ਵਾਲੀ ਹਿੰਦੁਸਤਾਨ ਤੇ ਚੜ ਕੇ ਆਇਆ ਤੇ ਕੁੱਲ ਦੌਲਤ ਜਿੰਨੀ ਉਹਦੇ ਹੱਥ ਲੱਗੀ ਖਰਬਾਂ ਰੁਪਈਆਂ ਦੀ ਉਹ ਲੈ ਕੇ ਤੁਰਦਾ। ਜਿਸ ਵਾਰ ਸੰਸਾਰ ਤੋਂ ਜਾਣ ਲੱਗਿਆ, ਪੈਰਾਲਾਈਸਿਸ ਦਾ ਉਹਨੂੰ ਅਟੈਕ ਹੋ ਗਿਆ, ਉਸ ਵੇਲੇ ਪਤਾ ਲੱਗ ਗਿਆ, ਹਕੀਮਾਂ ਨੇ ਕਿਹਾ ਵੀ ਮਹਾਰਾਜ ਹੁਣ ਨਹੀਂ ਤੁਸੀਂ ਬਚ ਸਕਦੇ। ਕਹਿੰਦਾ ਐਂ ਕਰੋ, ਜਿੰਨਾ ਧਨ ਮੈਂ ਲਿਆਇਆ ਲੁੱਟ ਲੁੱਟ ਕੇ ਉਹਦੇ ਢੇਰ ਲਾ ਦਿਓ, ਤੇ ਵੀਲ ਚੇਅਰ ਦੇ ਉੱਤੇ ਮੈਨੂੰ ਹੌਲੀ ਹੌਲੀ ਲੰਘਾਉਂਦੇ ਜਾਓ, ਹਿਸਟਰੀ ਲਿਖ ਦਿਓ ਸਾਰਿਆਂ ਦੀ, ਮੈਂ ਪੜ੍ਹਦਾ ਜਾਵਾਂ। ਫੱਟੇ ਲੱਗ ਗਏ ਵੀ ਯਾਰ ਸੋਮਨਾਥ ਦਾ ਮੰਦਰ ਲੁੱਟਿਆ, ਇੰਨੇ ਖਰਬ ਦੇ ਹੀਰੇ ਲਿਆ, ਆਹ ਮਥੁਰਾ ਲੁੱਟੀ, ਉੱਥੋਂ ਇੰਨਾ ਧਨ ਆਇਆ, ਸਾਰੇ ਜਿੰਨੇ ਲੁੱਟ ਨੂੰ ਸਾਰੀ ਵਰਲਡ ਦੀ ਲੁੱਟ ਸੀ, ਮੀਲਾਂ ਦੇ ਅੰਦਰ ਢੇਰ ਲੱਗ ਗਏ। ਜਦੋਂ ਸਾਰਾ ਦੇਖ ਰਿਹਾ ਧਾਂ ਮਾਰ ਕੇ ਰੋਣ ਲੱਗ ਗਿਆ, ਉੱਚੀ ਉੱਚੀ ਰੋਂਦਾ, ਬਰਾਏ ਤੇ ਵੀ ਨਹੀਂ ਫਿਰ ਕਹਿਣ ਲੱਗੇ ਕੀ ਗੱਲ। ਕਹਿੰਦਾ ਮੈਂ ਜ਼ਿੰਦਗੀ ਦੇ ਵਿੱਚ ਉਹ ਗਲਤੀ ਕਰੀ ਜਿਹੜੀ ਕੋਈ ਵੀ ਨਹੀਂ ਕਰ ਸਕਦਾ, ਸਾਰੀ ਜ਼ਿੰਦਗੀ ਮੈਂ ਯੁੱਧ ਕੀਤੇ, ਜੰਗ ਕੀਤੇ, ਲੱਖਾਂ ਬੰਦੇ ਮੈਂ ਮਾਰ ਦਿੱਤੇ, ਲੱਖਾਂ ਹੀ ਘਰ ਉਜਾੜ ਦਿੱਤੇ, ਲੱਖਾਂ ਹੀ ਘਰਾਂ ਦੇ ਵਿੱਚ ਸੋਗ ਪਾ ਕੇ ਮੈਂ ਆਹ ਧਨ ਲੁੱਟ ਕੇ ਲਿਆਇਆ, ਹੁਣ ਮੇਰੇ ਨਾਲ ਤਾਂ ਇਹ ਜਾ ਨਹੀਂ ਰਿਹਾ, ਚਾਹੇ ਮੇਰੇ ਸਾਹਮਣੇ ਹੀ ਹੁਣ ਕੋਈ ਲੁੱਟ ਲਵੇ, ਮੈਂ ਕੁਛ ਨਹੀਂ ਕਰ ਸਕਦਾ, ਮੈਂ ਹੁਣ ਬਚਦਾ ਨਹੀਂ, ਹਕੀਮਾਂ ਨੇ ਕਹਿਤਾ। ਤੇ ਜਦੋਂ ਮੇਰਾ ਜਨਾਜ਼ਾ ਜਾ ਰਿਹਾ ਹੋਵੇ, ਉਸ ਵੇਲੇ ਮੇਰੇ ਦੋਵੇਂ ਪਾਸੇ ਫੱਟੇ ਲਿਖੇ ਹੋਣ, ਮੋਟੋ ਲਏ ਜਾਂਦੇ ਹੋਣ ਕਿ ਖਰਬਾਂ ਦਾ ਮਾਲਕ ਜਾ ਰਿਹਾ, ਤੇ ਇਹਦੇ ਹੱਥ ਵੀ ਨੰਗੇ ਨੇ ਤੇ ਪੈਰ ਵੀ ਨੰਗੇ, ਹੱਥ ਖਾਲੀ ਨੇ ਇਹਦੇ, ਤੇ ਕਫਨ ਤੋਂ ਬਾਹਰ ਕੱਢ ਦਿਓ ਤਾਂ ਕਿ ਕਿਸੇ ਦੁਨੀਆਂ ਦੇ ਬੰਦੇ ਨੂੰ ਮੇਰੀ ਹਾਲਤ ਦੇ ਕੇ ਸ਼ਾਇਦ ਅਕਲ ਆ ਜਾਵੇ। ਇਹ ਤਾਂ ਇੱਥੇ ਰਹਿਣਾ ਭਾਈ, ਕਿ ਇੰਨਾ ਤਾਂ ਕੋਈ ਲੁੱਟੇ ਨਹੀਂ ਸਕਦਾ, ਨਾ ਕੋਈ ਬਣਾ ਸਕਦਾ, ਫਿਰ ਨਾਲ ਕੀ ਜਾਣਾ। ਮਹਾਰਾਜ ਕਹਿੰਦੇ ਉਹੀ ਚੀਜ਼ ਜਾਣੀ ਹੈ ਜਿਹਨੂੰ ਤੂੰ ਲੈਣ ਵਾਸਤੇ ਇੱਥੇ ਆਏ, ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ, ਉਹ ਰਾਮ ਦਾ ਨਾਮ ਹੈ, ਸੰਤਾਂ ਕੋਲੋਂ ਮਿਲਦਾ, ਉਹਨਾਂ ਦੀ ਸੰਗਤ ਚੋਂ ਮਿਲਦਾ, ਗੁਰੂ ਘਰ ਦੇ ਅੰਦਰ 5 ਪਿਆਰੇ ਮੰਤਰ ਦਿੰਦੇ ਨੇ, ਕਮਾਈ ਸੰਤਾਂ ਨਾਲ ਮਿਲ ਕੇ ਹੋਇਆ ਕਰਦੀ, ਆਪਣੇ ਆਪ ਨਹੀਂ ਹੁੰਦੀ। ਕਲਯੁਗ ਦਾ ਪ੍ਰਭਾਵ ਇੰਨਾ ਜ਼ਬਰਦਸਤ ਹੈ ਕਿ ਸੰਗਤ ਤੋਂ ਬਗੈਰ ਬੰਦਾ ਗੁਆਚ ਜਾਇਆ ਕਰਦਾ, ਚੱਲ ਨਹੀਂ ਸਕਦਾ। ਰਾਮ ਨਾਮ ਸੰਤਨ ਕਰ ਪਾਇਆ, ਬਾਕੀ ਧਰਮ ਨੇ ਦੁਨੀਆਂ ਸਾਰੀ ਹੈ, ਜਿਹੜੇ ਸ੍ਰੇਸ਼ਟ ਪੁਰਸ਼ ਪਰਮੇਸ਼ਰ ਵੱਲੋਂ ਭੇਜੇ ਹੋਏ ਨੇ, ਉਹਨਾਂ ਕੋਲ ਅਥਾਰਟੀ ਹੁੰਦੀ ਹੈ, ਉਹਨਾਂ ਤੋਂ ਮਿਲ ਜਾਂਦਾ। ਮਿਲਦਾ ਕਿਵੇਂ ਹੈ? ਕਹਿੰਦੇ ਤਾਜੇ ਅਭਿਮਾਨ ਲਿਓ ਮਨ ਮੋਲ, ਆਪਣਾ ਅਭਿਮਾਨ ਛੱਡ ਦੇ ਮੈਂ ਵੀ ਕੁਛ ਹੈਗਾ, ਫਿਰ ਹਿਰਦੇ ਚ ਲੈ ਲੈ ਉਹਨੂੰ, ਬੋਲੀ ਰਾਮ ਨਾਮ ਹਿਰਦੇ ਮੈਂ ਤੋਲ, ਫਿਰ ਬੰਦ ਨਾ ਕਰੀ। ਇੱਕ ਵਾਰੀ ਮੰਤਰ ਮਿਲ ਗਿਆ, ਉਹ ਮੰਤਰ ਨੇ ਤੈਨੂੰ ਨਾਮ ਦੇ ਧਨ ਦੇ ਖਜ਼ਾਨੇ ਕੋਲ ਲੈ ਜਾਣਾ, ਉਹ ਕਿੰਨਾ ਕੁ ਦੂਰ ਹੈ, ਕਿੰਨਾ ਕੁ ਔਖਾ ਹੈ, ਇਹਦੇ ਬਾਰੇ ਕੋਈ ਨਹੀਂ ਕਹਿ ਸਕਦਾ। ਜੇ ਤਾਂ ਤਤਵੇ ਤੇ ਮਹਾਂਪੁਰਸ਼ ਦੀ ਮਿਲ ਜਾਵੇ ਸੰਗਤ, ਤਾਂ ਫੇਰ ਸਾਲਾਂ ਦਾ ਸਫ਼ਰ ਦਿਨਾਂ ਚ ਹੁੰਦਾ। ਜੇ ਤਤਵੇ ਤੇ ਮਹਾਂਪੁਰਸ਼ ਦੀ ਸੰਗਤ ਨਹੀਂ ਮਿਲਦੀ, ਤਾਂ ਸਾਲਾਂ ਦਾ ਸਫ਼ਰ ਦਸੀਆਂ ਵਿੱਚ ਹੁੰਦਾ, 10-10 20 ਸਾਲ ਜਿਹੜਾ ਇੱਕ ਸਾਲ ਚ ਕਰ ਲੈਣਾ ਨਹੀਂ ਹੁੰਦਾ। ਕਿਉਂਕਿ ਗਿਰਾਵਟਾਂ ਬਾਹਰ ਬਹੁਤ ਨੇ। ਸਾਰੀ ਜ਼ਿੰਦਗੀ ਚ ਸ਼ਾਇਦ ਇੱਕ ਕਦਮ ਪਟਲੇ ਤਾਂ ਪਟਲੇ, ਇਹ ਤੋਂ ਗਾਹ ਨਹੀਂ ਜਾ ਸਕਿਆ ਕਰਦਾ ਬੰਦਾ। ਮਹਾਤਮਾ ਦੇ ਨਾਲ ਮਿਲ ਕੇ ਖਾਈਆਂ ਟੱਪ ਜਾਂਦਾ, ਸਮੁੰਦਰ ਟੱਪ ਜਾਂਦਾ। ਕਹਿੰਦੇ ਹਿਰਦੇ ਚ ਤੋਲੋ ਉਸਨੂੰ, ਫੇਰ ਨਾ ਭੁੱਲਣਾ, ਫੇਰ ਦਿਨ ਰਾਤ ਜਪ, ਬਾਰੰਬਾਰ ਬਾਰ ਤਰਵ ਜਪੀਏ, ਪੀ ਅੰਮ੍ਰਿਤੇ ਮਨ ਤਨ ਤਰਪੀਏ। ਲਾਦ ਖੇਪ ਸੰਤ ਹੈ ਸੰਚਾਰ, ਹੁਣ ਖੇਪ ਭਰ ਲੈ ਨਾਮ ਰਾਮ ਨਾਮ ਦੀ, ਫੇਰ ਤੂੰ ਸੰਤਾਂ ਦੀ ਸੰਗਤ ਚ ਮਿਲ ਕੇ ਚੱਲ। ਅਮਰ ਤਿਆਗ ਦਿਖਿਆ ਜੰਜਾਲ, ਜਿਹੜੇ ਵਿਓਹ ਦੇ ਜੰਜਾਲਾਂ ਚ ਤੂੰ ਪਿਆ ਹੋਇਆ ਨਾ, ਤੈਨੂੰ ਨੀ ਪਤਾ, ਜਿਨ੍ਹਾਂ ਦੇ ਨੇਤਰ ਖੁੱਲੇ ਆ ਉਹ ਜਾਣਦੇ ਆ ਵੀ ਵਿਓਹ ਇਕੱਠੀ ਕਰਦੇ ਆ, ਇਹ ਇਹਨੂੰ ਦੁਖੀ ਕਰੇਗੀ। ਜਦੋਂ ਲੇਖਾ ਦੇਣਾ ਪੈ ਗਿਆ ਫੇਰ ਰੋਣਾ ਪੈ ਜਾਏਗਾ। ਹੁਣ ਧੱਕੇ ਤੋੜਿਆਂ ਨਾਲ ਰਿਸ਼ਵਤਾਂ ਲੈ ਕੇ, ਛਲ ਕਰਕੇ, ਕਪਟ ਕਰਕੇ, ਜ਼ਮੀਨਾਂ ਦੱਬ ਕੇ, ਬੇਅੰਤ ਕਿਸਮ ਦੇ ਬਹੁ ਪ੍ਰਪੰਚ ਕਰ ਪਰ ਧਨ ਲਿਆ ਵੈ, ਸੁਤਦਾਰਾ ਭਿਆਨ ਲਟਾਵੈ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਵੇੜਾ ਤੇਰੇ ਜੀ ਪੈ ਲੀਜੇ। ਕਹਿੰਦੇ ਕਿਉਂ ਕਪਟ ਕਰਦਾ, ਨਵੇੜਾ ਲੇਖਾ ਤੈਨੂੰ ਦੇਣਾ ਪੈ ਜਾਣਾ, ਫੇਰ ਔਖਾ ਹੋ ਜਾਏਗਾ, ਬਹੁਤ ਔਖਾ ਲੇਖਾ ਦੇਣਾ। ਜਦੋਂ ਇਕੱਲਾ ਖੜਦਾ ਹੈ ਜਾਂ ਮਾਤ ਪਿਤਾ ਸੁਤਮੀਦ ਨਾ ਭਾਈ, ਉੱਥੇ ਕੋਈ ਵੀ ਨਹੀਂ ਹੈ, ਆਪਣਾ ਇਕੱਲਾ ਖੜਾ ਬਗਾਨੀ ਬਗਾਨੇ ਥਾਂ, ਉਹ ਨਾਲ ਫਿਲਮ ਦਿਖਾ ਰਹੇ ਨੇ ਵੀ ਆਹ ਦੇਖੀ ਜਾ ਤੂੰ ਕੀ ਕਰਕੇ ਆਇਆ ਦੁਨੀਆਂ 'ਤੇ, ਹੁਣ ਦੱਸ। ਔਖਾ ਹੁੰਦਾ। ਕਹਿੰਦੇ ਵਿਓਹ ਦੇ ਜੰਜਾਲ ਛੱਡ ਦੇ, ਅਵਰ ਤਿਆਗ ਵਿਖਿਆ, ਫੇਰ ਜਦ ਸੰਸਾਰ ਤੋਂ ਜਾਏਗਾ ਇੱਥੋਂ ਹੀ ਧੰਨ ਧੰਨ ਹੁੰਦੀ ਜਾਏਗੀ, ਇੱਥੇ ਵੀ ਧੰਨ ਧੰਨ, ਦਰਗਾਹ ਵਿੱਚ ਵੀ ਧੰਨ ਧੰਨ, ਧੰਨ ਧੰਨ ਕਹਿ ਸਭ ਕੋਈ ਮੁੱਖ ਉੱਜਲ ਹਰ ਤਰ ਗਏ। ਮਹਾਰਾਜ ਕਹਿੰਦੇ ਇੰਨੀ ਜ਼ਰੂਰੀ ਗੱਲ ਦੱਸ ਕੇ ਵੀ ਇਸ ਜੀਵ ਦੇ ਉੱਤੇ ਕੋਈ ਅਸਰ ਨਹੀਂ ਹੁੰਦਾ, ਕਾਰਨ ਕੀ ਹੈ, ਵਜ੍ਹਾ ਕੀ ਹੈ। ਸਿਆਣਾ ਹੈ ਕਹਿੰਦਾ ਮੈਂ PhD ਕਰੀ ਹੈ, ਮੈਂ ਵੱਡਾ ਪ੍ਰੋਫੈਸਰ ਲੱਗਿਆ ਹੋਇਆ, ਮੈਂ ਵੱਡਾ ਰਾਈਟਰ ਹਾਂ, ਮੇਰੇ ਮੁਕਾਬਲੇ ਤੇ ਕੋਈ ਨਹੀਂ। ਪਰ ਕਹਿੰਦੇ ਹਨੇਰੇ ਵਿੱਚ ਟੱਕਰਾਂ ਮਾਰਦਾ ਹੈ ਬੰਦਾ, ਕੁਛ ਵੀ ਨਹੀਂ ਹੈ, ਕੋਈ ਕੀਮਤ ਨਹੀਂ ਇਹਨਾਂ ਗੱਲਾਂ ਦੀ। ਵਿਓਹ ਦੇ ਜੰਜਾਲ ਇੰਨਾ ਕੁਛ ਦੱਸਣ ਦੇ ਬਾਵਜੂਦ ਵੀ ਕਹਿੰਦੇ ਇਹ ਵਪਾਰ ਬਿਰਲਾ ਵਪਾਰ ਹੈ, ਨਾਨਕ ਤਾਂ ਕੇ ਸਦ ਬਲਿਹਾਰ, ਕੋਈ ਬਿਰਲਾ ਬਿਰਲਾ ਪੁਰਸ਼ ਹੈ ਜਿਹੜਾ ਇਹ ਵਪਾਰ ਕਰੇ, ਬਲਿਹਾਰ ਜਾਂਦੇ ਆ ਉਸ ਤੇ। ਸੋ ਇਸ ਤਰ੍ਹਾਂ ਦੇ ਨਾਲ ਇਹ ਦੁਖੀ ਹੁੰਦਾ ਫਿਰਦਾ, ਜਿਹੜੀ ਚੀਜ਼ ਨੂੰ ਲੈਣ ਆਇਆ ਨਾਮ ਇਸ ਦਾ ਸਾਰੀਆਂ ਬਿਮਾਰੀਆਂ ਦਾ ਇਲਾਜ, ਲੇਕਿਨ ਉਸ ਪਾਸੇ ਨੂੰ ਨਹੀਂ ਜਾਂਦਾ, ਜਦ ਜਾਂਦਾ ਉਲਟੇ ਪਾਸੇ ਇਹਦਾ ਮਨ ਜਾਂਦਾ। ਕਾਰਨ ਕੀ? ਗੁਰੂ ਨਾਨਕ ਪਾਤਸ਼ਾਹ ਆਪਦੇ ਸਾਰੇ ਕੌਤਕ ਬਚਪਨ ਤੋਂ ਨਿਰਾਲੇ ਨੇ, ਜੇ ਪੜ੍ਹਨ ਪਾਏ ਨੇ ਤਾਂ ਦੋ ਦਿਨਾਂ ਜਪਾਦੇ ਨੂੰ ਪੜ੍ਹਾਇਆ। ਆ ਜਿਹੜੇ ਹੁਣ ਲਿਖਣ ਲੱਗੇ ਨੇ ਨਾ ਨਵੇਂ ਪੜ੍ਹੇ ਹੋਏ ਯੂਨੀਵਰਸਿਟੀਆਂ ਚ, ਇਹਨਾਂ ਨੇ ਬਹੁਤ ਗਲਤ ਕੰਮ ਕਰਦੇ ਨੇ। ਕਈ ਵਾਰੀ ਮੈਂ ਕਹਿਣਾ ਹੁੰਦਾ ਹਰ ਦੁਕਾਨਾਂ ਚ ਫਿਲਮਾਂ ਬਣਦੀਆਂ, ਸੁਣ ਲੈਣੀਆਂ ਉਹਨਾਂ ਨੇ। ਬੀਬੀ ਕਹਿੰਦੀ ਹੈ ਤੁਸੀਂ ਐਂ ਨਾ ਕਿਹਾ ਕਰੋ, ਸੱਚ ਆ ਜਾਂਦਾ ਮੂੰਹ ਤੇ ਫਿਰ ਰੁਕਦਾ ਨੀ। ਉਹ ਹੈ ਕਿ ਲੋਕ ਕਹਿੰਦੇ ਨੇ ਵੀ ਗੁਰੂ ਨਾਨਕ ਨੂੰ ਕਿਉਂ ਕਹਿੰਦੇ ਹੋ ਵੀ ਦੋ ਕੁ ਦਿਨ ਪੜਿਆ। ਉਹ ਇਸ ਕਰਕੇ ਕਹਿੰਦੇ ਆ ਕਿ ਤੁਹਾਨੂੰ ਪਰਮੇਸ਼ੁਰ ਨੇ ਉਹ ਅਨੁਭਵ ਨਹੀਂ ਬਖਸ਼ਿਆ ਜਿੱਥੇ ਜਾ ਕੇ ਇਹ ਗੱਲ ਦਾ ਪਤਾ ਲੱਗਦਾ ਵੀ ਬਗੈਰ ਪੜ੍ਹੇ ਤੋਂ ਸਾਰੀ ਉਹ ਪੜ੍ਹਾਈ ਪੜ੍ਹੀ ਜਾ ਸਕਦੀ। ਇੱਕ ਪੁਆਇੰਟ ਆਦਮੀ ਦੇ ਅੰਦਰ ਐਸਾ ਹੈ ਭਜਨ ਕਰਨ ਵਾਲੇ, ਇਹ ਕਿਉਂਕਿ ਅਸੀਂ ਤਾਂ ਇਸ ਰਸਤੇ ਘੱਟ ਪੈਂਦੇ ਹਾਂ, ਆ ਯੋਗੀ ਲੋਕ ਪੈਂਦੇ ਨੇ। ਇੱਕ ਸਾਡਾ ਐਸਾ ਸਥਾਨ ਆਉਂਦਾ ਜਿੱਥੇ ਸਰਵ ਵਿਦਿਆ ਦਾ ਪ੍ਰਕਾਸ਼ ਆਪੇ ਹੀ ਹੋ ਜਾਂਦਾ, ਬਿਨਾਂ ਪੜ੍ਹੇ ਹੀ ਆਪੇ ਹੀ ਪਤਾ ਲੱਗ ਜਾਂਦਾ। ਇਸ ਰਸਤੇ ਵੀ ਲੱਗਦਾ ਨਾਮ ਦੇ ਨਾਲ ਵੀ। ਸੰਤ ਗੁਰਬਚਨ ਸਿੰਘ ਜੀ ਪਿੰਡਾਂ ਵਾਲੇ ਖਾਲਸਾ, ਸੰਤ ਸੁੰਦਰ ਸਿੰਘ ਜੀ ਨੂੰ ਇੱਕ ਦਿਨ ਕਹਿਣ ਲੱਗੇ ਕਿ ਮਹਾਰਾਜ ਜਿਹੜਾ ਤੁਸੀਂ ਕੱਲ ਨੂੰ ਪੜ੍ਹਾਉਣਾ ਹੈ ਮੈਨੂੰ ਅੱਜ ਆ ਜਾਏਗਾ, ਅੰਮ੍ਰਿਤ ਵੇਲੇ ਜਾਂ ਮੈਂ ਬੰਦਗੀ ਕਰਾਂਗਾ। ਉਹ ਹੈਰਾਨ ਹੋ ਕੇ ਗੱਲ ਸੁਣਦੀ ਸਾਰ ਕਹਿਣ ਲੱਗੇ ਹੈ, ਕਹਿੰਦੇ ਕਹਿੰਦੇ ਅੱਖਰ ਕਹੇ ਜੇ ਨੇ, ਕਹਿੰਦੇ ਚਮਕਦਾਰ ਨੇ, ਸੋਨੇ ਦੇ ਅੱਖਰ ਨੇ ਤੇ ਕਿਰਨਾਂ ਨਿਕਲਦੀਆਂ ਅੱਖਰਾਂ ਦੇ ਵਿੱਚੋਂ, ਚਮ ਚਿਲਮਲ ਚਿਲਮਲ ਕਰਦੇ। ਸਮਝ ਗਏ ਵੀ ਇਹਦੀ ਬਿਰਤੀ ਸਰਵ ਵਿਦਿਆ ਯੋਗ ਤੇ ਜਾ ਪਹੁੰਚੀ। ਹੁਣ ਇਹਨੂੰ ਨਾ ਕਿਸੇ ਅਰਥ ਦੱਸਣ ਦੀ ਲੋੜ ਹੈ, ਤਾਂ ਪੜ ਗਿਆ ਸਭ ਕੁਛ। ਫਿਰ ਵੀ ਪ੍ਰਤਿਆਰੇ ਵਾਸਤੇ ਕਹਿਣ ਲੱਗੇ, ਕਹਿੰਦੇ ਐਂ ਕਰੀ, ਜਦ ਅੱਜ ਆਊਗਾ ਤੂੰ ਉਹ ਲਿਖ ਲਿਆ, ਲਿਖ ਲਏਗਾ? ਕਹਿੰਦਾ ਹਾਂਜੀ, ਮੇਰੇ ਸਾਰਾ ਯਾਦ ਹੋ ਜਾਂਦਾ, ਇੱਕ ਵਾਰੀ ਮੈਂ ਨਿਗਾਹ ਕਰਨਾ ਸਭ ਕੁਛ ਮੇਰੇ ਜਵਾਨੀ ਯਾਦ ਹੋ ਜਾਂਦੀ, ਉਹਦੇ ਅਰਥ ਵੀ ਹੋ ਜਾਂਦੇ ਨੇ ਤੇ ਉਹ ਵੀ। ਉਹ ਜਿਸ ਵਕਤ ਬੰਦਗੀ ਚ ਬੈਠੇ ਉਹਨਾਂ ਨੇ ਲਿਖ ਲਿਆ, ਲਿਖ ਕੇ ਲਿਆ ਕੇ ਜਦੋਂ ਗਏ, ਕਹਿੰਦੇ ਕਿਉਂ ਭਾਈ ਲਿਖ ਲਿਆ? ਕਹਿੰਦੇ ਹਾਂਜੀ, ਦਿਖਾਓ ਤਾਂ। ਉਹ ਇੰਨ ਬਿੰਨ ਉਹੀ ਜਿਹੜਾ ਕੁਛ ਉਹਨਾਂ ਨੇ ਪੜਾਉਣਾ ਸੀ ਉਹਨੂੰ ਪਹਿਲਾਂ ਹੀ ਕਨਵੇ ਹੋ ਗਿਆ। ਇਹ ਹਾਲਤਾਂ ਨਾਮ ਜਪਣ ਨਾਲ, ਯੋਗ ਦੇ ਜੁੜਨ ਨਾਲ, ਪਰਮੇਸ਼ੁਰ ਦੇ ਹਰ ਬੰਦੇ ਦੇ ਅੰਦਰ ਪੈਦਾ ਹੁੰਦੀਆਂ ਨੇ। ਇਹ ਡਰ ਜਾਂਦੇ ਨੇ ਵੀ ਜੇ ਅਸੀਂ ਕਿਹਾ ਵੀ ਗੁਰੂ ਨਾਨਕ ਸਾਹਿਬ ਪੜ੍ਹਿਆ ਨਹੀਂ, ਲੋਕ ਕਹਿਣਗੇ ਅਨਪੜ੍ਹ ਸੀਗਾ। ਉਹ ਜਿਹੜੇ ਅਨਪੜ੍ਹ ਕਹਿੰਦੇ ਨੇ ਉਹ ਵੀ ਅੰਨੇ, ਜਿਹੜੇ ਜੇ ਇਹ ਗੱਲ ਸੋਚਦੇ ਆ ਉਹ ਵੀ ਅਣਜਾਣ। ਮਾਮਾ ਸਾਹਿਬ ਕਿਹੜੀ ਯੂਨੀਵਰਸਿਟੀ ਚ ਪੜ੍ਹਿਆ ਸੀ? ਕੁਰਾਨ ਸ਼ਰੀਫ ਹੁਣ ਤਾਈਂ ਸਮਝ ਨਹੀਂ ਆਉਂਦਾ। ਨਾਮਦੇਵ ਕਿੱਥੇ ਪੜ੍ਹ ਕੇ ਆਇਆ ਸੀ? ਕਬੀਰ ਤਾਂ ਵਿਚਾਰੇ ਨੂੰ ਵਿਹਲੇ ਨਹੀਂ ਸੀ, ਉਹ ਛੋਲੇ ਖਾ ਕੇ ਗੁਜ਼ਾਰੇ ਕਰਦੇ ਸੀ। ਕਿਹੜੀ ਯੂਨੀਵਰਸਿਟੀ ਚ ਪੜ੍ਹਿਆ ਉਹ? ਉਹਦੀ ਬਾਣੀ ਦਾ ਕੋਈ ਅਰਥ ਨਹੀਂ ਕਰ ਸਕਦਾ, ਉੱਥੇ ਤਾਈਂ ਪਹੁੰਚ ਹੀ ਨਹੀਂ ਸਕਦਾ। ਕਹਿੰਦੇ ਜਿਹੜੇ ਪੜ੍ਹੇ ਹੋਏ ਲੋਕ ਨੇ ਨਾ, ਜਿੱਥੇ ਅਸੀਂ ਚੌਂਕੜਾ ਮਾਰ ਕੇ ਬੈਠੇ ਹਾਂ ਉੱਥੇ ਤਾਈਂ ਨਹੀਂ ਪਹੁੰਚ ਸਕਦੇ। ਗੰਗ ਜਮਨ ਕੇ ਅੰਤਰੇ, ਸਹਿਜ ਸੁਣ ਕੇ ਕਾਟ, ਤੈ ਕਬੀਰਾ ਮਠ ਕੀਆ ਮੁਨਜਨ ਖੋਜੈ ਪਾਠ। ਉੱਥੇ ਪਹੁੰਚੇ ਨਹੀਂ ਸਕਦੇ। ਸੋ ਇਸ ਤਰ੍ਹਾਂ ਦੇ ਨਾਲ ਇਹ ਜੋ ਵਿਦਿਆ ਹੈ, ਸਭ ਤੋਂ ਉੱਚੀ ਵਿਦਿਆ ਹੈ। ਗੁਰੂ ਨਾਨਕ ਪਾਤਸ਼ਾਹ ਨੇ ਪਾਦੇ ਦੇ ਕੋਲ ਗਏ, ਪਾਦੇ ਨੂੰ ਦੋ ਦਿਨਾਂ ਚ ਪੜਾਇਆ ਜਾਂਦਾ, ਪੱਟੀ ਲਿਖ ਕੇ ਦਿਖਾ ਦਿੱਤੀ। ਸੰਸਕ੍ਰਿਤ ਵਾਲੇ ਬਿਜਨਾਥ ਕੋਲ ਪੜ੍ਹਨ ਲੱਗੇ, ਪਿਤਾ ਨੇ ਕਿਹਾ ਹੇ ਨਾਨਕਾ ਕੀ ਲਿਖੀ ਬੈਠਾ? ਕਹਿੰਦੇ ਸਪਤ ਸਲੋਕੀ ਗੀਤਾ ਹੈ। ਕਹਿੰਦੇ ਤਾਂ ਆਪ ਲਿਖ ਲਈ? ਕਹਿੰਦੇ ਹਾਂ ਆਪ ਲਿਖ ਲਈ। ਸੁਣਾ ਤਾਂ ਜਦ ਸੁਣਾਈ ਹੈਰਾਨ ਹੋ ਗਏ ਵੀ ਹੈ। ਉਰਦੂ ਵਾਲੇ ਕੋਲ ਗਏ, ਫਾਰਸੀ ਵਾਲੇ ਕੋਲ, ਉਹਨੂੰ ਪੜ੍ਹਾਇਆ, ਕਿਰਪਾ ਕਰਿਆ। ਗੁਰੂ ਨਾਨਕ ਜੇ ਤਾਂ ਅਰਬ ਚ ਜਾਂਦੇ ਨੇ ਉੱਥੇ ਅਰਬੀ ਬੋਲਦੇ ਨੇ, ਜੇ ਤਾਸ਼ਕੰਦ ਚ ਗਏ ਨੇ ਉੱਥੇ ਰਸ਼ੀਅਨ, ਜੋ ਉੱਥੇ ਦੀ ਲੈਂਗੁਏਜ ਹੈ। ਜੇ ਬਰਮਾ ਚ ਗਏ ਨੇ ਬਰਮੀ ਬੋਲਦੇ ਨੇ, ਜੇ ਲੰਕਾ ਚ ਗਏ ਨੇ ਉੱਥੇ ਪੰਜਾਬੀ ਚ ਨਹੀਂ ਗੱਲਾਂ ਕਰੀਆਂ ਉਹਨਾਂ ਨੇ, ਉਸੇ ਬੋਲੀ ਚ ਗੱਲਾਂ ਕਰੀ। ਕੋਈ ਦੁਨੀਆਂ ਦੀ ਬੋਲੀ ਨਾ ਜਾਨਵਰਾਂ ਦੀ, ਨਾ ਆਦਮੀਆਂ ਦੀ, ਨਾ ਹਵਾ ਦੀ, ਨਾ ਦਰਖਤਾਂ ਦੀ, ਕੋਈ ਐਸੀ ਬੋਲੀ ਨਹੀਂ ਸੀ ਜਿਹਨੂੰ ਗੁਰੂ ਨਾਨਕ ਸਾਹਿਬ ਨਹੀਂ ਸੀ ਜਾਣਦੇ। ਕਈ ਪ੍ਰੇਮੀ ਕਹਿੰਦੇ ਵੀ ਦਰਖਤ ਵੀ ਬੋਲਦੇ ਨੇ। ਅਮੈਰੀਕਾ ਚ ਇਸ ਗੱਲ ਦਾ ਤਜਰਬਾ ਹੋਇਆ, ਕਿਉਂਕਿ ਸਾਡੇ ਕੋਲ ਤਾਂ ਪੈਸਾ ਨਹੀਂ ਨਾ ਹੈ ਸਾਡੀ ਗੌਰਮੈਂਟ ਕੋਲ, ਨਾ ਸਾਡੇ ਕੋਲ ਇੰਨਾ ਦਿਮਾਗ ਹੈ। ਉਹਨਾਂ ਨੇ ਕਿਹਾ ਵੀ ਇਹ ਦਰਖਤ ਜਦ ਕੱਟਣ ਜਾਈਏ ਤਾਂ ਇਹਨਾਂ ਦੇ ਉੱਤੇ ਕੀ ਅਸਰ ਪੈਂਦਾ ਹੈ, ਤੇ ਜੇ ਇਹਨਾਂ ਨੂੰ ਖਾਦ ਪਾਣੀ ਦੇਣ ਜਾਈਏ ਤਾਂ ਕੀ ਅਸਰ ਪੈਂਦਾ। ਉਹ ਰੇਡੀਓ ਦੇਵਸ ਦੇ ਨਾਲ ਪਿਕਚਰ ਲੈਣ ਲੱਗ ਗਏ, ਦਰਖਤਾਂ ਦੇ ਵਿੱਚ ਜਾਂਦੇ ਨੇ, ਪਾਣੀ ਲਾਉਣਾ, ਖਾਦ ਲਾਉਣਾ, ਦਰਖਤ ਫੁੱਲਦੇ ਨੇ, ਝੂਮਦੇ ਨੇ, ਅਸਰ ਹੁੰਦਾ ਉਹਨਾਂ ਤੇ, ਵੇਵਸ ਉੱਠਦੀਆਂ ਬਹੁਤ ਹੀ ਵਧੀਆ, ਖਿੜ ਖਿੜ ਜਿਵੇਂ ਖੇੜਾ ਆਉਂਦਾ। ਜਦੋਂ ਕੱਟਣ ਵਾਸਤੇ ਜਾਂਦੇ ਨੇ ਉਹ ਸੁੰਗੜਦੇ ਨੇ, ਪਤਾ ਲੱਗਿਆ ਉਹਨਾਂ ਨੂੰ ਵੀ ਆ ਗਏ ਸਾਨੂੰ ਕੱਟਣ। ਉਹ ਕਿਵੇਂ ਪਤਾ ਲੱਗਿਆ? ਨਾ ਤਾਂ ਕੁਹਾੜੇ ਨੂੰ ਜਾਣਦੇ ਆ ਵੀ ਕੁਹਾੜਾ ਕੀ ਹੁੰਦਾ, ਕਿਹੜਾ ਉਹਨਾਂ ਦੇ ਅੱਖਾਂ ਨੇ। ਉਹ ਸਾਡੇ ਅੰਦਰੋਂ ਜਿਹੜੀ ਨਿਕਲਦੀ ਹੈ ਵੇਵ, ਲਹਿਰ ਨਿਕਲਦੀ ਹੈ, ਉਹਦੇ ਉਹ ਹੁੰਦੀ ਹੈ ਐਨਰਜੀ ਦੀ, ਐਨਰਜੀ ਜਿਹੜੀ ਹੈ ਫਲੋ ਕਰਦੀ ਹੈ, ਜਾ ਕੇ ਉਹਨੂੰ ਲੱਗਦੀ ਹੈ ਦਰਖਤ ਨੂੰ। ਉਹ ਦਰਖਤ ਇੱਕਦਮ ਜਾਣ ਜਾਂਦਾ, ਉਹਦੇ ਅੰਦਰ ਆ ਜਾਂਦਾ, ਮੈਨੂੰ ਹੁਣ ਮਾਰਨ ਵਾਲੇ ਆ ਗਏ, ਸੁੰਗੜਨਾ ਸ਼ੁਰੂ ਹੋ ਜਾਂਦਾ। ਸੋ ਇਹ ਗੁਰੂ ਨਾਨਕ ਪਾਤਸ਼ਾਹ ਸਭ ਸਾਰੀਆਂ ਬੋਲੀਆਂ ਦੇ ਵਾਕਫ, ਸਭ ਨੂੰ ਪੜਾਇਆ। ਮੱਝਾਂ ਚਾਰਨ ਲੱਗੇ, ਅਜੀਬ ਕੌਤਕ ਕਰ ਦਿੱਤਾ ਵੀ ਪਰਮੇਸ਼ੁਰ ਦੇ ਨਿਮਿੱਤ ਦਿੱਤਾ ਹੋਇਆ ਤਾਂ ਕਦੇ ਮੁੱਕਦਾ ਹੀ ਨਹੀਂ, ਵੱਧਦਾ ਤਾਂ ਜਾਂਦਾ, ਘਟਦਾ ਨਹੀਂ। ਲੰਗਰ ਚਲਾਇਆ, 20 ਰੁਪਈਏ ਦਾ ਲੰਗਰ ਪ੍ਰਸਾਦ ਤੋਰਦੇ। ਸੋ ਇਸ ਤਰ੍ਹਾਂ ਦੇ ਕੌਤਕ ਕਰਦੇ ਅੱਜ ਆਪ ਬਹੁਤ ਸਮੇਂ ਤੋਂ ਪਏ ਰਹਿੰਦੇ ਨੇ, ਕੋਈ ਕੰਮ ਨਹੀਂ ਕਰਦੇ, ਬਾਹਰ ਨਹੀਂ ਜਾਂਦੇ, ਕਿਸੇ ਨਾਲ ਬੋਲਦੇ ਨਹੀਂ, ਚੱਲਦੇ ਨਹੀਂ ਹੈ, ਪ੍ਰਸ਼ਾਦਾ ਛਕਣਾ ਬੰਦ ਕਰ ਦਿੱਤਾ, ਕੱਪੜਾ ਮੂੰਹ ਤੇ ਲੈ ਕੇ ਪਏ ਰਹਿੰਦੇ। ਮਾਤਾ ਜਾਂਦੀ ਹੈ ਕੋਈ ਗੱਲ ਨਹੀਂ, ਭੈਣ ਜਾਂਦੀ ਹੈ ਬਹੁਤ ਤਰਲਾ ਲੈਂਦੀ ਹੈ, ਵੀਰ ਜੇ ਤੈਂ ਅੱਜ ਨਾ ਖਾਧਾ ਕੁਛ ਮੈਂ ਵੀ ਨਹੀਂ ਖਾਣਾ, ਉਹ ਦੇਖ ਕੇ ਦੋ ਗ੍ਰਾਹੀਆਂ ਮੂੰਹ ਚ ਪਾ ਲੈਂਦੇ, ਆਪਣੀ ਮੌਜ ਨਾਲ ਉੱਠ ਕੇ ਚਲੇ ਜਾਂਦੇ ਨੇ। ਜਾਂਦੇ ਕਿੱਥੇ ਹੈ, ਜੰਗਲ ਹੈ ਵੱਡੇ ਵੱਡੇ ਤਲਵੰਡੀ ਦੇ ਦੁਆਲੇ, ਉਹਦੇ ਵਿੱਚ ਸਾਧੂ ਮਹਾਂਪੁਰਸ਼ ਆਏ ਰਹਿੰਦੇ ਸੀ ਉਹਨਾਂ ਦੇ ਨਾਲ, ਉਹਨਾਂ ਨੂੰ ਰਾਹ ਪਾਉਣ ਵਾਸਤੇ। ਜਿਹੜੀ ਚਾਦਰ ਉੱਪਰ ਹੈ ਖੱਦਰ ਦੀ, ਉਹਦੀ ਬਿਲਟੀ ਮਾਰ ਕੇ ਚਲੇ ਜਾਂਦੇ ਨੇ, ਬੁਕਲ ਮਾਰ ਲੈਂਦੇ ਨੇ ਤੇ ਉੱਥੇ ਚਲੇ ਜਾਂਦੇ। ਛੋਟੀ ਉਮਰ ਹੈ ਤੇ ਮਾਂ ਬਾਪ ਹੈਰਾਨ ਹੈ, ਸਾਡੇ ਨਾਲ ਬਾਤ ਕੋਈ ਨਹੀਂ ਹੈ। ਸਾਧੂਆਂ ਨਾਲ ਲੰਮੀਆਂ ਚੌੜੀਆਂ ਗੱਲਾਂ ਕਰਦੇ ਨੇ, ਸੇਵਾਦਾਰ ਦੱਸ ਦਿੰਦੇ ਨੇ ਕਿ ਉੱਥੇ ਤਾਂ ਬਹੁਤ ਗੱਲਾਂ ਇਹਨਾਂ ਨੇ ਕਰੀਆਂ, ਧੰਨ ਧੰਨ ਹੁੰਦੀ ਸੀ ਉੱਥੇ ਤਾਂ। ਸੋ ਮਾਤਾ ਆ ਕੇ ਕਹਿਣ ਲੱਗੀ, ਬੇਟਾ ਕਦੇ ਤਾਂ ਤੂੰ ਬੋਲਿਆ ਕਰ, ਕੋਈ ਗੱਲ ਤਾਂ ਕਰਿਆ ਕਰਨਾ। ਕਹਿੰਦੇ ਮਾਤਾ ਮੇਰੇ ਕੋਲ ਸਮਾਂ ਨਹੀਂ ਹੈ, ਬੋਲਣ ਜੋਗਾ ਗੱਲਾਂ ਕਰਨ ਜੋਗਾ ਸਮਾਂ ਨਹੀਂ ਹੈ। ਕੀ ਗੱਲ ਬੇਟਾ, ਸਮਾਂ ਕਿਉਂ ਨਹੀਂ? ਕਹਿਣ ਲੱਗੇ ਮਾਤਾ, ਦੋ ਕਿਸਮ ਦੀ ਜ਼ਿੰਦਗੀ ਹੁੰਦੀ ਹੈ, ਇੱਕ ਤਾਂ ਉਹ ਹੈ ਜਿਹੜੀ ਰੋਟੀ ਪਾਣੀ ਵਾਲੀ ਜ਼ਿੰਦਗੀ, ਅੰਗਰੇਜ਼ੀ ਵਿੱਚ ਇਹਨੂੰ ਕੈਮੀਕਲ ਲਾਈਫ ਕਹਿੰਦੇ ਨੇ, ਰੋਟੀ ਖਾ ਲਈ, ਦਾਲ ਖਾ ਲਈ, ਹੋਰ ਚੀਜ਼ਾਂ ਪੀ ਲੀਆਂ, ਜਿਵੇਂ ਦਰਖਤ ਬੂਟੇ ਜਿਉਂਦੇ ਨੇ ਐਵੇਂ ਜਿਵੇਂ ਅਸੀਂ ਜਿਉਂਦੇ ਹਾਂ, ਇਹਦੇ ਉਹਨਾਂ ਦੀ ਖੁਰਾਕ ਹੋਰ ਹੈ, ਸਾਡੀ ਖੁਰਾਕ ਹੋਰ ਹੈ। ਕੀੜੇ ਮਕੌੜੇ ਆਪਣੀ ਖੁਰਾਕ ਖਾ ਕੇ ਜਿਉਂਦੇ ਨੇ, ਪੰਛੀ ਆਪਣੀ ਖੁਰਾਕ ਖਾ ਕੇ ਜਿਉਂਦੇ ਆ। ਇਹ ਜ਼ਿੰਦਗੀ ਨੂੰ ਜ਼ਿੰਦਗੀ ਨਹੀਂ ਮੰਨਿਆ ਗਿਆ, ਐਸੇ ਜ਼ਿੰਦਗੀ ਦੇ ਅੰਦਰ ਇੱਕ ਸੁਪਰ ਜ਼ਿੰਦਗੀ ਆ ਜਿਹਦੇ ਬਾਰੇ ਦੱਸਣਾ ਬਹੁਤ ਹੀ ਔਖਾ ਹੈ। ਉਹ ਇੱਕ ਸੁਪਰ ਸਫੀਅਰ ਦੀ ਜ਼ਿੰਦਗੀ ਹੈ, ਜਿਵੇਂ ਕਰੰਟ ਹੁੰਦੀ ਹੈ ਨਾ ਬੈਟਰੀ ਵਿੱਚ, ਜੇ ਤਾਂ ਹੋਵੇ ਤਾਂ ਬੈਟਰੀ ਕੰਮ ਕਰਦੀ ਹੈ, ਕਾਰਾਂ ਚਲਾਉਂਦੀ ਹੈ, ਲਾਈਟਾਂ ਦਿੰਦੀ ਹੈ, ਲਾਊਡ ਸਪੀਕਰ ਚਲਾ ਰਹੀ ਹੈ। ਜੇ ਕਰੰਟ ਨਾ ਹੋਵੇ ਤਾਂ ਉਹ ਡੈਡ ਬੈਟਰੀ ਹੁੰਦੀ। ਕਹਿੰਦੇ ਮਾਤਾ, ਇਸੇ ਤਰ੍ਹਾਂ ਦੇ ਨਾਲ ਪਰਮੇਸ਼ੁਰ ਦਾ ਨਾਮ ਜਿਹੜਾ ਉਹ ਐਨਰਜੀ ਹੈ, ਨਿਰੀ ਕਰੰਟ ਹੈ, ਜ਼ਿੰਦਗੀ ਹੈ, ਜੀਵਨ ਹੈ। ਮੈਂ ਹਰ ਵਕਤ ਉਹਦੇ ਨਾਲ ਜੁੜਿਆ ਰਹਿਣਾ, ਉਹਨੂੰ ਆਖਦਾ ਰਹਿਣਾ। ਮੈਂ ਜਵਾਨ ਨਾਲ ਮੇਰੀ ਮੌਜ ਆ ਜੇ, ਜਵਾਨ ਨਾਲ ਮੈਂ ਕਹਿੰਦਾ, ਸਵਾਸ ਨਾਲ ਆ ਜੇ, ਸਵਾਸ ਨਾਲ ਕਹਿੰਦਾ, ਸੁੱਤ ਨਾਲ ਆ ਜਾਵੇ, ਸੁੱਤ ਨਾ ਕਹਿਣਾ। ਅੱਖਾਂ ਨਾਲ ਮੇਰੀ ਮੌਜ ਬਣ ਜੇ, ਮੈਂ ਅੱਖਾਂ ਨਾਲ ਇਹ ਕਹਿੰਦਾ, ਕੰਨਾਂ ਨਾਲ ਬਣ ਜੇ ਤਾਂ ਮੈਂ ਬਿਨਾ ਹੀ ਕੰਨਾਂ ਤੋਂ ਸੁਣਦਾ। ਉਹ ਮੇਰਾ ਜੀਵਨ ਹੈ, ਸਾਰੇ ਸੰਸਾਰ ਦਾ ਜੀਵਨ ਹੈ, ਲੇਕਿਨ ਸੰਸਾਰ ਭੁੱਲਿਆ ਹੋਇਆ ਮੁਰਦਾ, ਉਹ ਜਿਉਂਦਾ ਨਹੀਂ ਹੈ। ਡੈਡ ਬੈਟਰੀ ਮੰਗਣਾ, ਕਰੰਟ ਨਹੀਂ ਇਹਦੇ ਅੰਦਰ, ਲਾਈਫ ਕਰੰਟ ਨਹੀਂ ਹੈ, ਇਸ ਕਰਕੇ ਮੁਰਦਾ ਹੈ। ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ ਮ੍ਰਿਤ ਕਹੀਏ ਨਾਨਕਾ ਜੈ ਪ੍ਰੀਤ ਨਹੀਂ ਭਗਵਾਨ। ਸੋ ਜੀਵਿਆ ਜਿਸ ਮਨ ਬਸਿਆ ਸੋਏ, ਨਾਨਕ ਵਰਨਾ ਜੀਵਿਆ ਕੋਈ, ਜੋ ਜੀਵੈ ਪਤ ਲੱਥੀ ਜਾਏ ਸਭ ਹਰਾਮ ਦੇਤਾ ਕੁਛ ਪੈ। ਕਹਿੰਦੇ ਉਹ ਤੇ ਬਗੈਰ ਤਾਂ ਖਾਣਾ ਪੀਣਾ ਨਾਮ ਤੋਂ ਬਿਨਾਂ ਤਾਂ ਪਤ ਲੈਂਦੀ ਹੈ, ਬਿਨ ਨਾਵੈ ਪਤ ਗਿਆ ਗਵਾਏ। ਤੇ ਮਾਤਾ ਮੈਂ ਉਸ ਨਾਮ ਦੇ ਵਿੱਚ ਹਰ ਵਕਤ ਰਚਿਆ ਰਹਿਣਾ, ਐ ਸਮਝ ਲੈ ਕਿ ਮੈਂ ਨਾਮ ਆਖਦਾ ਰਹਿਣਾ, ਪਰਮੇਸ਼ੁਰ ਦਾ ਭਜਨ ਕਰਦਾ ਰਹਿਣਾ, ਆਖਦਾ ਰਹਿਣਾ। ਉਹ ਮੈਂ ਤਾਂ ਆਖਦਾ ਕਿਉਂਕਿ ਉਸ ਆਖਣ ਦੇ ਨਾਲ ਮੈਂ ਜੀਵਨ ਵਿੱਚ ਹਾਂ। ਜੇ ਉਹ ਜੋਤ ਬੁੱਝ ਜਾਵੇ, ਜੇ ਉਹ ਕਰੰਟ ਸ਼ਾਂਤ ਹੋ ਜਾਵੇ ਤਾਂ ਮੁਰਦਾ ਹੋ ਜਾਇਆ ਕਰਦਾ। ਇਸ ਤਰ੍ਹਾਂ ਦੇ ਨਾਲ ਪੜ ਲਓ ਪਿਆਰ ਨਾਲ। ਅੱਖਾਂ ਜੀਵਾਂ ਬਿਸਰੇ ਮਰ ਜਾ, ਆਖਾਂ ਦੀਵਾਂ ਮਿਟ ਰੇ ਮਰ ਜਾਵਾਂ। ਸਰੇ ਮਰਗ ਮਾਤਾ ਉਸ ਨਾਮ ਤੋਂ ਮੈਂ ਬਾਹਰ ਟੁੱਟ ਨਹੀਂ ਸਕਦਾ ਜੇ ਮੈਂ ਗੱਲਾਂ ਬਾਤਾਂ ਕਰਦਾ ਤਾਂ ਬਿਰਤੀ ਬਾਹਰ ਸੰਸਾਰ ਵਿੱਚ ਆ ਜਾਂਦੀ ਤਾਂ ਇਹਦੇ ਨਾਲ ਮੇਰੀ ਆਤਮਿਕ ਮੌਤ ਹੋ ਜਾਂਦੀ ਹੈ ਮੈਂ ਉਸ ਸਫੀਅਰ ਦੇ ਵਿੱਚ ਫਿਰ ਜਿਉਂਦਾ ਨਹੀਂ ਹਾਂ ਉੱਥੋਂ ਮਰਿਆ ਹੋਇਆ ਬੰਦਾ ਬਾਹਰ ਨਿਕਲਦਾ ਕਹਿਣ ਲੱਗੀ ਅਜੀਬ ਬਾਤ ਕਰ ਦਿੱਤੀ ਕਿਉਂ ਕਬੀਰ ਸਾਹਿਬ ਕਹਿੰਦੇ ਵੀ ਸਾਨੂੰ ਤਾਂ ਇੰਨਾ ਵੀ ਵਿਹਲ ਨਹੀਂ ਹੈ ਜਬ ਲਗ ਤਾਗਾ ਬਾਹੋ ਵੇਈ ਤਬ ਲਗ ਬਿਸਰਾ ਰਾਮ ਸੁਨੇਹੀ ਜਿਹਨਾਂ ਨੇ ਘਾਲਣਾ ਘਾਲੀਆਂ ਨੇ ਕਿੰਨੀਆਂ ਜ਼ਬਰਦਸਤ ਨੇ ਨਾਲ ਦੇ ਵਿੱਚੋਂ ਤਾਗਾ ਖਿੱਚਣ ਵਾਸਤੇ ਅੰਦਰ ਨੂੰ ਸਾਹ ਖਿੱਚਣਾ ਪੈਂਦਾ ਹੁੰਦਾ ਤਾਂ ਕਿ ਉਹ ਉਸ ਬਲ ਦੇ ਨਾਲ ਉਹ ਨਲਕੀ ਦੇ ਵਿੱਚੋਂ ਬਾਹਰ ਆ ਜਾਵੇ ਛੋਟੀ ਜਿਹੀ ਗਲੀ ਹੁੰਦੀ ਹੈ ਉਹ ਕਹਿੰਦੇ ਜਿੰਨਾ ਚਿਰ ਰਾਹ ਲੱਗਦਾ ਅੰਦਰ ਨੂੰ ਕਹਿਣਾ ਇੱਕ ਵਾਰੀ ਰਾਮ ਕਹਿਣਾ ਮੇਰਾ ਟੁੱਟ ਜਾਂਦਾ ਇੱਕ ਵਾਰੀ ਰਾਮ ਕਹਿਣਾ ਵੀ ਘਾਟਾ ਮੰਨਦੇ ਸੀ ਤੇ ਜਿਹੜਾ ਸਾਨੂੰ 24,000 ਸਵਾਸ ਸਾਡਾ ਜਾਂਦਾ ਹੀ ਘਾਟੇ ਚ ਹੈ 24 ਘੰਟੇ ਅਸੀਂ ਘਾਟੇ ਵਿੱਚ ਪਏ ਰਹਿੰਦੇ ਹਾਂ ਇਹ ਤਾਂ ਅਸੀਂ ਬਹੁਤ ਘਾਟਾ ਗਲਤੀ ਕਰ ਰਹੇ ਹਾਂ ਕਿਉਂਕਿ ਗੱਲ ਅਸੀਂ ਫੋਲੋ ਨਹੀਂ ਕਰ ਰਹੇ ਸਮਝ ਨਹੀਂ ਰਹੇ ਤੇ ਜਿਹਨਾਂ ਨੂੰ ਇਹ ਜੀਵਨ ਪ੍ਰਾਪਤ ਹੋਇਆ ਉਹਨਾਂ ਦਾ ਜੋ ਅਨੁਭਵ ਹੈ ਉਹ ਇਸ ਤਰ੍ਹਾਂ ਦਾ ਹੈ ਜਿਉਂ ਮੱਛਲੀ ਬਿਨ ਪਾਣੀ ਪਾਣੀ ਹੈ ਉਹ ਪਾਣੀ ਹੈ ਪਾਣੀ ਹੈ ਤੂੰ ਜੀਵਨ ਪਾਵੇ ਜੋ ਮਛਲੀ ਬਿਨ ਪਾਣੀ ਹੈ ਤੂੰ ਜੀਵਨ ਪਾਵੇ ਮੁੰਡ ਵੀ ਚਾਤੂ ਤੂੰ ਅੰਨ ਪਾਵੇ ਮੁੰਡ ਵੀ ਚਾਤੂ ਤੂੰ ਕਰਤ ਪਾਵੇ ਕਰਨ ਕੇ ਬੇਟਿਆ ਉਹ ਬੇਟਿਆ ਬੇਟਿਆ ਸਾਨੂੰ ਉੱਥੇ ਉਜਤਾਵੇ ਨਾਦ ਕਰਨ ਕੇ ਬੇਟਿਆ ਸਾਨੂੰ ਉੱਥੇ ਉਜਤਾਵੇ ਕਬਰ ਲੋਕੀ ਕੁਛ ਮਾਤਕਾ ਹੋ ਪਾਤਕਾ ਮੇਰੇ ਆਪ ਬਣਾਵੇ ਕਬਰ ਲੋਕੀ ਕੁਛ ਮਾਤਕਾ ਮੇਰੇ ਆਪ ਬਣਾਵੇ ਸੰਤ ਜਨਾ ਹਰ ਪ੍ਰੀਤ ਹੈ ਉਹ ਪ੍ਰੀਤ ਹੈ ਦਰਸ਼ ਗਾਵੇ ਸੰਤ ਜਨਾ ਹਰ ਪ੍ਰੀਤ ਹੈ ਦਰਸ਼ माता मछली जो है वो पानी के बगैर जिंदा नहीं रहती। इस तरह के नाल जिसके अंदर नाम का निवास हो गया, प्रभु का नाम अल्लाह का नाम जपता है, अंदर रस आ गया, अंदरला जीवन प्राप्त हो गया, कहते फिर वह रह नहीं सकता नाम जपे तो गया। जे नाम की लिव टुट जाए साची लिवै बिन देह निमाणी, निमाणी कहते कौड़ी जी देह होंगी है कौड़ हो जाता है जिन्हों लिव टुटी जिदी लिव टुटी। माता इस करके मैं सारा दिन प्रभु के सिमरन विच उसकी याद विच महब रहना, हर वक्त याद करना। पुत्र इहदा फायदा की है? कहंदे माता जे भुख लग जावे प्रभु दे नाम दी सारे दुखां दा खात्मा हो जांदा, क्योंकि वो भुख जिहड़ी है वह दुख खांदी है सारी। साचे नाम की लागै भूख, उत भूख है खाए चली है, दुखां दा इलाज सीधा ही है। नाम दी भुख ला लो दुख खत्म हो जाणगे सारे, ना जमण मरण दा दुख रहे, कोई दुख भी नहीं रहिंदा। जे कहे जिहड़ा बिछड़ गया वो भी मिल जांदा है, वो मिले ना मिले असलियत दा पता लग जांदा भई आ मेरे नाल इन्ना ही संबंध सी, हुण इह फलाणे थों रहिंदा, फलाणे थों आ गया है। महात्मा पछाण जांदे ने भी आ फलाणा बंदा तुरिया फिरदा। गुरु साहब दे जीवन च किन्नियां साखियां आउंदियां, रिछ वाला रिछ ले जांदा, गुरु दसवें पातशाह कहिंदे उह रिछ खरीदो साडा सिख जांदा। गुरु नानक पातशाह का चौल करन वाला रिछ खरीद लिया, जद प्रसाद छकाता और गिर गया, उहदी जीवात्मा विचों निकली, उहदा जिहड़ा पुत्र सी भाई कीर्तिया चौल करदा, कहिंदे कीर्तिया देख लै तेरा पिता जांदा है ना, वो पता लग गया भी फलाने तो फिरदा। वो ये भी पता है भी ये तो संजोग वजोग तो कार चलावे लेखे आवा, फिर विछोड़े का दुख ही खत्म हो गया। जड़ी भुख है ये तृष्णा बुझ जाती है, लाट खत्म हो जाती। जड़ा जमण मरण का दुख है ये रहिंदा ही नहीं है, वो तो तन तन करते आते। कबीर जिस मरने ते जगद रह मेरे मन आनंद, मरने ही ते पाई है पूर्ण परमन। जड़ा रोग है शरीर नूं लग्या होया वो सर्व रोग को औखद ना, वो दवाई नाम की मिल गई वो रोग भी हट जाता, वो रोग तो अपना तो हटाना ही है, हजार हा बंदे का रोग हटा दिया क्योंकि नाम की भुख लगी हुई है। माता जी नूं नाम की भुख लग जाए संसार के अंदर, वो अपने दुख भी खा जाता, सारी दुनिया के दुखां का खात्मा भी कर सकता है, क्योंकि मने नाओ सही जन जाए और ही कर्म ना लेखे लाए। ते नहीं जे नाम तो बगैर दुनिया दियां किन्नियां ही प्राप्तियां क्यों ना उहदे कोल हो जान, किड्डा ही बड़ा क्यों ना हो जाए, जिन्नी देर तक नाम नहीं उहदे हिरदे च पसिया दुखां दा खात्मा नहीं कदे भी होया करदा। यह संसार टैंपरेरी इंजैक्शन लाउंदा है सुख दा, लेकिन अंदरों पुछ के देखो खोखला होया होया है, टैंपरेरी इंजैक्शन लाउंदा है सुख दा, लेकिन अंदरों पुछ के देखो खोखला होया होया। ते महात्मा बुद्ध ने कहता सी ये संसार दुखां दा घर है, क्योंकि बड़ी उन्हें रिसर्च करी सी, एक भी सुख ना मिली। कहते दुखां दियां पंडा खुलियां पईयां, फोल फाल के देखो इन्हां नूं की पिया। कहते जब देखते हैं हरेक सुख दे थले एक किलो सुख होएगा, एक कुंटल उहदे थले दुख लुकिया पिया। संसार दुखे दुख है ऐसा फरमान करते ने। दुखिया सब संसार नानक दुखिया, नानक दुखिया, दुखिया सब संसार नानक दुखिया, नानक दुखिया, Thank you.
ਸਭ ਸੰਸਾਰ ਨਾਨਕ ਰੁਖਿਆ ਨਾਨਕ ਰੁਖਿਆ ਰੁਖਿਆ ਸਭ ਸੰਸਾਰ ਨਾਨਕ ਰੁਖਿਆ ਨਾਨਕ ਰੁਖਿਆ
ਸੱਚੇ ਪਾਤਸ਼ਾਹ ਕੋਈ ਇਲਾਜ ਵੀ ਹੈ ਇਹਦਾ ਕਿ ਦੁਖੀਆ ਹੀ ਰਹੇਗਾ ਸੰਸਾਰ? ਮਹਾਰਾਜ ਕਹਿੰਦੇ ਦੁਖੀਆ ਇਹ ਤਾਂ ਹੋ ਗਿਆ ਪਿਆਰਿਓ, ਇਹ ਨਾਮ ਨੂੰ ਭੁੱਲ ਗਿਆ। ਕਿਤ ਕਿਤ ਵਿਦ ਜਗ ਉਪਜੇ ਪੁਰਖਾ, ਕਿਤ ਕਿਤ ਵਿਦ ਦੁੱਖ ਬਿਨ ਸਜਾਈ। ਸਿੱਧਾ ਨੇ ਪੁੱਛਿਆ ਦੁੱਖ ਦਾ ਕੋਈ ਇਲਾਜ ਵੀ ਹੈ ਇਹ ਨਾਨਕ? ਕਹਿੰਦੇ ਹਾਂ, ਹਮੈ ਵਿੱਚ ਜਗ ਉਪਜੇ ਪੁਰਖਾ, ਨਾਮ ਵਿਸਰਿਆ ਦੁੱਖ ਪਾਏ। ਜਿਸ ਦੇ ਹਿਰਦੇ ਵਿੱਚ ਹਉਮੈ ਦਾ ਪ੍ਰਵੇਸ਼ ਹੋ ਜਾਏਗਾ ਉੱਥੇ ਨਾਮ ਨਹੀਂ ਰਿਹਾ ਕਰਦਾ। ਕਹਿੰਦੇ ਮੰਨੇ ਨਾ ਉਹ ਸਹੀ ਜਿਣ ਜਾਏ, ਔਰ ਹੀ ਕਰਮ ਨਾਲ ਲੇਖੇ ਲਾਏ। ਜਿਹੜਾ ਨਾਮ ਦੇ ਵਿੱਚ ਵਿਸ਼ਵਾਸ ਕਰਦਾ ਉਹਦਾ ਲੇਖੇ ਚ ਲੱਗ ਜਾਂਦਾ, ਹੋਰ ਕਰਮ ਨਹੀਂ। ਇਸ ਕੰਮ ਇਸ ਦੁੱਖ ਨੂੰ ਦੂਰ ਕਰਨ ਵਾਸਤੇ ਕੋਈ ਕੰਮ ਨਹੀਂ ਆਉਂਦੇ, ਕੋਈ ਮਤਲਬ ਨਹੀਂ ਸਰਦਾ। ਸੋ ਇਸ ਤਰ੍ਹਾਂ ਦੇ ਨਾਲ ਦੁੱਖਾਂ ਦਾ ਜੋ ਇਲਾਜ ਹੈ ਮਹਾਰਾਜ ਨੇ ਦੱਸਿਆ, ਸੱਚੇ ਨਾਮ ਕੀ ਲਾਗਾ ਤੂੰ ਰੋਜ਼ ਪੜ੍ਹਦੇ ਆ ਨਾ, ਮਤਲਬ ਕਦੇ ਵਿਚਾਰਿਆ ਨਹੀਂ ਇਸ ਬਾਤ ਨੂੰ। ਉੱਤੇ ਦੀ ਲੰਘ ਜਾਂਦੇ ਆ ਬਾਣੀ ਦੇ, ਅਸੀਂ ਜਿਵੇਂ ਕਾਤਰੀਆਂ ਚਲਾਉਂਦੇ ਹੁੰਦੇ ਪਿੰਡਾਂ 'ਚ ਬੱਚੇ। ਉਹ ਕਹਿੰਦਾ ਮੇਰੀ ਜਿਹੜੀ ਹੈ ਕਾਤਰੀ, ਮੇਰੀ ਠੀਕ ਨਹੀਂ, ਸਾਰਾ ਟੋਭਾ ਪਾਰ ਕਰ ਜਾਏ। ਕਈ ਬਲ ਵਾਲੇ ਹੁੰਦੇ ਮਾਰ ਨਹੀਂ ਪਾਰ ਕਰ ਦਿੰਦੇ। ਆਹੀ ਹਾਲ ਸਾਡਾ ਬਾਣੀ ਜਾਂ ਜਵਾਨੀ ਕੰਠ ਹੈ ਜਾਂ ਗਤਕੇ ਤੋਂ ਪੜ੍ਹਦੇ ਹਾਂ, ਉੱਤੋਂ ਪੜ੍ਹਦੇ ਤੁਰੇ ਹਾਂ। ਕੋਈ ਬਿਰਲਾ ਹੈ ਜਿਹੜਾ ਬਾਣੀ ਨੂੰ ਵਿਚਾਰਦਾ? ਜੇ ਬਾਣੀ ਵਿਚਾਰ ਲਓ ਉਸਾਂ ਦਾ ਖਾਤਮਾ ਕਰ ਦਿੰਦੇ। ਇੱਥੇ ਕੀ ਦੱਸਿਆ ਜਾਂਦਾ ਸੀ? ਕਹਿੰਦਾ ਬਾਣੀ ਪੜ੍ਹ, ਤੇਰੇ ਦੁੱਖਾਂ ਦਾ ਇਲਾਜ ਹੋ ਜਾਏਗਾ, ਖਤਮ ਹੋ ਜਾਣਗੇ। ਨੇਚੇ ਪੂਰਵਕ ਕਹਿੰਦੇ ਹਾਂ, ਉਹ ਨੇਚੇ ਪੂਰਵਕ ਮੰਨਦੇ ਨੇ, ਹਜ਼ਾਰਾਂ ਦੀ ਤਦਾਦ 'ਚ ਇੱਥੇ ਰਾਜ਼ੀ ਹੋ ਗਏ ਨੇ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ, ਮਾਤਾ ਜੀ ਇਹ ਸਾਰੇ ਹੀ ਦੁੱਖਾਂ ਦਾ ਖਾਤਮਾ ਕਰ ਦਿੰਦਾ ਨਾ। ਕਹਿੰਦੇ ਫਿਰ ਸੰਸਾਰ ਕਿਉਂ ਨਹੀਂ ਜਪਦਾ? ਕਹਿੰਦੇ ਆਖਣ ਔਖਾ ਸਾਚਾ ਨਾ। ਉਹਨਾਂ ਦੀਆਂ ਬਿਰਤੀਆਂ ਛਿੰਡੀਆਂ ਹੋਈਆਂ, ਵਾਸ਼ਨਾਵਾਂ ਇੰਨੀਆਂ ਫੈਲ ਗਈਆਂ, ਉਹਨਾਂ ਨੂੰ ਕਾਬੂ ਨਹੀਂ ਕਰ ਸਕਦੇ। ਇਸ ਕਰਕੇ ਨਾਮ ਦਾ ਰਸ ਨਹੀਂ ਆਉਂਦਾ, ਨਾਮ ਵਿੱਚ ਚਿੱਤ ਨਹੀਂ ਲੱਗਦਾ, ਤੇ ਜਦ ਵੀ ਅੱਖਾਂ ਮੀਚਣਗੇ ਜਾਂ ਨਾਮ ਜਪਣਗੇ ਜਾਂ ਵਾਸੀਆਂ ਆਉਣੀਆਂ ਸ਼ੁਰੂ ਹੋ ਜਾਣਗੀਆਂ, ਕਿਉਂਕਿ ਅੰਦਰ ਰਸ ਦੇ ਘਰ ਤੱਕ ਪਹੁੰਚਦੀ ਨਹੀਂ ਇਹਨਾਂ ਦੀ ਸੁਰਤ। ਉੱਥੇ ਤੱਕ ਪਹੁੰਚ ਨਹੀਂ ਸਕਦੇ ਜਿੱਥੇ ਨਾਮ ਦਾ ਮੰਡਲ ਹੈ। ਗੁਰੂ ਨਾਨਕ ਪਾਤਸ਼ਾਹ ਨੇ ਬਹੁਤ ਵੱਡੀ ਬਾਤ ਕੀਤੀ, ਇੱਕ ਐਸਾ ਕੌਤਕ ਕੀਤਾ ਜਿਹਦੇ ਨਾਲ ਸਾਨੂੰ ਬਹੁਤ ਵਿਸਥਾਰ ਦੇ ਨਾਲ ਇਹ ਬਚਨ ਸਮਝਾਇਆ। ਮਾਤਾ ਜੀ ਚੁੱਪ ਕਰ ਗਏ। ਜਿਹੜਾ ਸ਼ਰੀਕਾ ਭਾਈਚਾਰਾ ਸੀ ਉਹ ਕਹੀ ਜਾਂਦਾ ਵੀ 3 ਮਹੀਨੇ ਹੋ ਗਏ, ਇਕੱਲਾ ਹੀ ਪੁੱਤਰ ਹੈ, ਇਲਾਜ ਕੋਈ ਨਹੀਂ ਕਰਾਉਂਦੇ, ਤੇ ਪਤਾ ਨਹੀਂ ਕੀ ਹੈ, ਆਪਣੇ ਆਪਣੇ ਅਨੁਮਾਨ ਲਾਈ ਜਾਂਦੇ ਨੇ। ਫਿਰ ਇਹਨਾਂ ਦੇ ਚਾਚਾ ਜੀ ਨੂੰ ਕਿਹਾ, ਭਾਈ ਲਾਲੂ ਜੀ ਨੂੰ, ਉਹਨਾਂ ਨੇ ਆਪਣੇ ਵੱਡੇ ਭਰਾ ਨੂੰ ਕਿਹਾ, ਭਰਾਤਾ ਜੀ ਸਾਰੇ ਭਾਈਚਾਰਾ ਜਿਹੜਾ ਐਂ ਗੱਲਾਂ ਕਰਦਾ, ਵੀ ਡਾਕਟਰ ਤਾਂ ਲਿਆਂਦਾ ਹੀ ਨਹੀਂ। ਕਹਿੰਦੇ ਕੀ ਲਿਆਈਏ ਡਾਕਟਰ, ਉਹ ਬਿਮਾਰ ਹੋਵੇ ਤਾਂ ਲਿਆਵਾਂ ਮੈਂ, ਪਰ ਮੈਂ ਤੈਨੂੰ ਦੱਸਦਾ ਚੋਰੀ ਚੋਰੀ ਮੈਂ ਮੁੱਲਾਂ ਤੋਂ ਝਾੜਾ ਵੀ ਕਰਾਇਆ। ਬਈ ਕੋਈ ਬਾਹਰ ਜੰਗਲਾਂ 'ਚ ਤੁਰਿਆ ਰਹਿੰਦਾ, ਉੱਥੇ ਕੋਈ ਰੂਹ ਨਾ ਚਿੰਬੜ ਗਈ ਹੋਵੇ ਇਹਨੂੰ। ਉਹਨਾਂ ਨੇ ਵਾਰ ਵਾਰ ਟੂਣੇ ਵੀ ਕਰੇ ਨੇ, ਹੋਰ ਵੀ ਬਹੁਤ ਕੁਛ ਮੈਂ ਕਰਾ ਚੁੱਕਿਆ, ਕੋਈ ਫਰਕ ਹੀ ਨਹੀਂ ਪੈਂਦਾ। ਦੱਸਦਾ ਮੈਂ ਤਾਂ ਨਹੀਂ ਹਾਂ, ਵੀ ਉਹ ਚੰਗਾ ਨਹੀਂ ਲੱਗਣਾ ਦੱਸਿਆ ਹੋਇਆ। ਚੋਰੀ ਤਾਂ ਮੈਂ ਸਭ ਕੁਛ ਕਰ ਸਕਿਆ, ਬਸ ਇੱਕ ਵੈਦ ਰਹਿ ਗਿਆ, ਇਹ ਵੀ ਮੈਂ ਹੁਣੇ ਜਾਣਾ, ਚੰਗੀ ਗੱਲ ਤਾਂ ਮੈਨੂੰ ਕਹਿ ਦੇ। ਵੈਦ ਜੀ ਦੇ ਜਾਂਦੇ ਨੇ, ਪੁੱਛਿਆ ਵੈਦ ਜੀ ਨੇ, ਆਦਰ ਸਤਿਕਾਰ ਦਿੱਤਾ, ਕਹਿਣਗੇ ਵੈਦ ਜੀ ਤਿੰਨ ਮਹੀਨੇ ਤੋਂ ਉੱਤੇ ਦਾ ਸਮਾਂ ਹੋ ਗਿਆ, ਨਾ ਪ੍ਰਸ਼ਾਦਾ ਛਕਦਾ, ਨਾ ਗੱਲ ਕਰਦਾ, ਨਾ ਬੋਲਦਾ, ਨਾ ਚੱਲਦਾ, ਜੀ ਆਉਂਦਾ ਚਲਿਆ ਜਾਂਦਾ, ਉੱਠ ਕੇ ਕੋਈ ਗੱਲ ਨਹੀਂ ਕਰਦਾ, ਰੋਟੀ ਪਾਣੀ ਬੰਦ ਹੈ। ਕਹਿੰਦੇ ਨਾਨਕ ਜੀ, ਕਹਿੰਦੇ ਹਾਂ ਉਹੀ, ਹੋਰ ਕਿਹੜਾ। ਕਹਿੰਦੇ ਕੋਈ ਬਾਤ ਨਾ, ਬਾਤ ਨਹੀਂ, ਤੁਸੀਂ ਫਿਕਰ ਨਾ ਕਰੋ, ਜੇ ਤਾਂ ਲੱਗਿਆ ਹੈ ਕੋਈ ਰੋਗ ਤਾਂ ਤੁਸੀਂ ਫਿਕਰ ਨਾ ਕਰੋ, ਕਿਉਂਕਿ ਮੈਂ ਬੜੀ ਰਿਸਰਚ ਕੀਤੀ ਹੈ, ਅਥਰਵਣ ਵੇਦ ਦੇ ਅੰਦਰ ਜਿੰਨੀਆਂ ਬਿਮਾਰੀਆਂ ਨੇ ਜਾਂ ਵੈਦਿਕ ਦੇ ਗ੍ਰੰਥਾਂ ਚ ਜਿੰਨੀਆਂ ਸਿਆਣਿਆਂ ਨੇ ਲਿਖੀਆਂ ਉਹ ਤਾਂ ਮੈਂ ਸਾਰੀਆਂ ਜਾਣਦਾ, ਤੇ ਉਹਨਾਂ ਵਿੱਚੋਂ ਕੋਈ ਹੋਊ ਮੈਂ ਕਹਿੰਦਾ ਦੋ ਤਿੰਨ ਕੁੜੀਆਂ ਦੇ ਦਾਂਗਾ, ਬਿਲਕੁਲ ਨਵਾਂ ਨਰਵਾ, ਭੁੱਖ ਲੱਗੂਗੀ, ਦੌੜਿਆ ਫਿਰੂਗਾ। ਬੜਾ ਹੌਸਲਾ ਦਿੱਤਾ, ਪਰ ਨਬਜ਼ ਦੇਖੇ ਤੇ ਪਤਾ ਲੱਗਦਾ ਕੱਲ ਨੂੰ ਮੈਂ ਨਿਹਾਰ ਮੂੰਹ ਰੱਖੇ ਉਹਨਾਂ ਨੂੰ, ਦੇ ਉਹਨਾਂ ਖਾਣ ਨੂੰ, ਕਹਿੰਦੇ ਉਹ ਤਾਂ ਖਾਂਦਾ ਹੀ ਨੀ ਕੁਝ। ਕਹਿੰਦੇ ਕੋਈ ਨਾ ਮੈਂ ਆਵਾਂਗਾ ਫਿਰ ਦੇਖ ਲਾਂਗਾ। ਦੂਸਰਾ ਦਿਨ ਹੋਇਆ, ਮਹਿਤਾ ਜੀ ਉਡੀਕਦੇ ਨੇ ਤੇ ਵੈਦ ਆ ਰਹੇ ਨੇ, ਕਾਨਿਆਂ ਦਾ ਮੂਹਰਾ ਰੱਖਿਆ ਹੋਇਆ, ਤੇ ਜਦ ਵੈਦ ਜੀ ਆ ਗਏ ਕਹਿੰਦੇ ਕਿੱਥੇ ਆ ਨਾਨਕ, ਕਹਿੰਦੇ ਆਪ ਹੈ ਮੰਜੇ ਦੇ ਉੱਤੇ ਪਏ ਨੇ, ਉੱਤੇ ਕੱਪੜਾ ਲਿਆ ਹੋਇਆ, ਮੂੰਹ ਢੱਕਿਆ ਹੋਇਆ, ਕਹਿੰਦੇ ਆਪ ਹੈ, ਨਾ ਇਹਨੇ ਬੋਲਣਾ ਨਾ ਚੱਲਣਾ, ਜੇ ਤੁਸੀਂ ਦੇਖ ਸਕਦੇ ਹੋ ਦੇਖ ਲਓ। ਕਹਿੰਦੇ ਮੈਂ ਬੋਲਣ ਚੱਲਣ ਨਾਲ ਤਾਂ ਕੋਈ ਬਾਤ ਨਹੀਂ ਹੈ, ਮੈਂ ਤਾਂ ਨਬਜ਼ ਦੇਖਣੀ ਹੈ। ਉਸਨੇ ਕੋਲ ਮੂੜਾ ਡਾਹਤਾ, ਬੈਠ ਕੇ ਹੱਥ ਪਾਇਆ ਕੱਪੜੇ ਦੇ ਅੰਦਰ। ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਦੀ ਬਾਂਹ ਬਾਹਰ ਕੱਢ ਲਈ, ਇਸ ਕਰਕੇ ਵੀ ਕਲਾਈ ਤੇ ਮੈਂ ਤਿੰਨ ਉਂਗਲਾਂ ਰੱਖਾਂ ਤੇ ਦੇਖ ਲਵਾਂ ਵੀ ਕਿਹੜੀ ਚੀਜ਼ ਕਿਹੜਾ ਤੱਤ ਜ਼ਿਆਦਾ ਘੱਟ ਹੋ ਗਿਆ, ਵਾਏ ਹੋ ਗਈ ਜਾਂ ਗਰਮੀ ਵੱਧ ਗਈ ਜਾਂ ਰੇਸ਼ਾ ਵੱਧ ਗਈ, ਵੀ ਕਿਹੜੀ ਚੀਜ਼ ਕਫ ਹੈ ਕਿਤਾ ਹੈ ਵਾਟੀ ਹੈ, ਕਿਹੜੀ ਚੀਜ਼ ਦਾ ਤੱਤ ਦਾ ਵਿਗਾੜ ਪੈ ਗਿਆ, ਕਿਉਂ ਪੈ ਗਿਆ। ਇਸ ਕਰਕੇ ਜਿਸ ਵਕਤ ਬਾਂਹ ਕੜੀ ਉਸ ਵੇਲੇ ਮਹਾਰਾਜ ਜੀ ਉੱਠ ਕੇ ਬੈਠ ਜਾਂਦੇ ਨੇ ਤੇ ਇਸ ਤਰ੍ਹਾਂ ਨਾਲ ਪਹਿਲਾ ਵਚਨ ਕਰਦੇ ਨੇ, ਮੈਂ ਤਾਂ ਮੇਰੀ ਦੀ ਮਾਂ ਛੱਡ ਦੇ, ਬਹਿ ਜੀ ਕੀ ਕਰਨ ਲੱਗੇ ਹੋ? ਕਹਿੰਦੇ ਨਾਨਕ ਜੀ ਮੈਂ ਦੇਖਣਾ ਚਾਹੁੰਦਾ ਵੀ ਕਿਹੜਾ ਤੱਤ ਘਟ ਗਿਆ, ਕਿਹੜਾ ਵੱਧ ਗਿਆ, ਜਿਹਦੇ ਕਰਕੇ ਸੰਤੁਲਨ ਵਿਗੜਿਆ ਸਰੀਰ ਦਾ ਤੇ ਸਵਸਥ ਦੇ ਵਿੱਚ ਫਰਕ ਪੈ ਗਿਆ। ਪ੍ਰਸ਼ਾਦ ਪਾਣੀ ਨਹੀਂ ਤੁਸੀਂ ਸਕਦੇ, ਪਏ ਰਹਿੰਦੇ ਹੋ, ਕੀ ਕਰੋਗੇ? ਕਹਿੰਦੇ ਮੈਂ ਤਿੰਨ ਚਾਰ ਕੁੜੀਆਂ ਦੇਵਾਂਗਾ, ਤੁਸੀਂ ਖਾ ਲਿਓ, ਭੁੱਖ ਵੀ ਬਹੁਤ ਲੱਗੇਗੀ, ਜੀ ਵੀ ਬਹੁਤ ਲੱਗੇਗਾ, ਤੰਦਰੁਸਤ ਹੋ ਜਾਓਗੇ। ਕਹਿੰਦੇ ਕਿੰਨੀਆਂ ਕੁ ਬਿਮਾਰੀਆਂ ਦਾ ਇਲਾਜ ਜਾਣਦੇ? ਕਹਿਣ ਲੱਗਿਆ ਨਾਨਕ ਜੀ ਜਿੰਨੀਆਂ ਲਿਖੀਆਂ ਹੋਈਆਂ ਨੇ ਉਹ ਸਾਰੀਆਂ ਦਾ ਜਾਣਦਾ, ਮੋਟੀਆਂ ਮੋਟੀਆਂ ਬਿਮਾਰੀਆਂ 99 ਨੇ, ਉਹਨਾਂ ਦੇ ਆਫਸ਼ੂਟ ਹਜ਼ਾਰਾਂ ਨੇ, ਇਹਦੇ ਨਾਲ ਉਹ ਰਲ ਗਈ, ਉਹਦੇ ਨਾਲ ਉਹ ਰਲ ਗਈ, ਮੈਨੂੰ ਸਾਰੀ ਪਛਾਣ ਹੈ, ਨਬਜ਼ ਤੋਂ ਹੀ ਮੈਂ ਪਛਾਣ ਲੈਂਦਾ ਤੇ ਮੈਂ ਇਲਾਜ ਕਰਦਾ। ਕਦੇ ਅੱਜ ਤੱਕ ਤਾਂ ਹੋਇਆ ਨਹੀਂ ਵੀ ਮੈਂ ਇਲਾਜ ਕਰਾਂ ਤੇ ਬਿਮਾਰੀ ਨਾ ਹਟੇ, ਮੌਤ ਦਾ ਤਾਂ ਇਲਾਜ ਕਿਸੇ ਕੋਲ ਨਹੀਂ ਹੈ, ਬਿਮਾਰੀ ਤਾਂ ਮੇਰੇ ਕੋਲ ਹੈ। ਕਹਿੰਦੇ ਵੈ ਜੀ ਜੇ ਭਲਾ ਇਹਨਾਂ ਤੇਰੇ ਜਾਨੀਆਂ ਹੋਈਆਂ ਬਿਮਾਰੀਆਂ ਤੋਂ ਬਾਹਰ ਹੋਵੇ ਕੋਈ ਚੀਜ਼? ਕਹਿੰਦੇ ਉਹ ਸ਼ਾਸਤਰਾਂ ਨੇ ਬਹੁਤ ਰਿਸਰਚ ਕਰ ਕਰਕੇ ਬਿਮਾਰੀਆਂ ਲਿਖੀਆਂ ਨੇ, ਖਿਆਲ ਨਹੀਂ ਮੈਨੂੰ ਵੀ ਕੋਈ ਐਸੀ ਬਿਮਾਰੀ ਹੋਵੇ ਅਜੇ ਤੱਕ ਪੈਦਾ ਨਹੀਂ ਹੋਈ ਜਿਹੜੀ ਦਾ ਇਲਾਜ ਨਾ ਹੋਵੇ ਮੇਰੇ ਕੋਲ। ਮਹਾਰਾਜ ਮੁਸਕਰਾ ਪਏ, ਕਹਿੰਦੇ ਵੈਦ ਜੀ ਤੇਰੀ ਕਿਤਾਬਾਂ ਦੇ ਵਿੱਚ ਲਿਖੀ ਹੋਈ ਨਹੀਂ ਕੋਈ ਮੈਨੂੰ ਬਿਮਾਰੀ, ਉਹ ਤਾਂ ਬਾਤ ਹੋਰ ਹੈ। ਕਹਿੰਦਾ ਮਹਾਰਾਜ ਫਿਰ ਮੈਨੂੰ ਉਹ ਦੱਸ ਦਿਓ, ਮੈਂ ਉਹਦੇ ਬਾਰੇ ਵੀ ਵਿਚਾਰ ਕਰ ਲਾਂਗਾ, ਇਸ ਤਰ੍ਹਾਂ ਫਰਮਾਨ ਕਰ ਦਿਓ। ਮੇਰੇ ਘਰ ਕਿਤਲੇ ਜੀ ਮਾਹੀ ਪੁਲਾ ਜਿਹਦੇ ਹਿਰਦੇ ਚ ਖਿੱਚ ਪੈ ਗਈ ਹੋਵੇ ਨਿਰੰਕਾਰ ਦੀ, ਬਹੁਤ ਔਖਾ ਹੈ ਉਹਨੂੰ ਜਿਉਣਾ ਉਹ ਤੋਂ ਬਗੈਰ, ਇੰਪੋਸੀਬਲ ਹੈ ਜਿਉਣਾ। ਸੋ ਉਹ ਚੀਜ਼ ਜਿਹੜੀ ਹੈ ਉਹ ਤੇਰੇ ਹੈ ਕਿਸੇ ਹਿਸਾਬ ਕਿਤਾਬ ਦੇ ਅੰਦਰ। ਇੱਕ ਸੂਫੀ ਪੀਰ ਸੀ, ਉਹਦੇ ਮਰੀਦ ਨੇ ਪੁੱਛਿਆ ਕਿ ਮਹਾਰਾਜ ਜਿਹੜੀ ਖਿੱਚ ਪੈਂਦੀ ਹੈ ਉਹਦੀ ਕੋਈ ਨਿਸ਼ਾਨੀ ਵੀ ਹੁੰਦੀ ਹੈ? ਕਹਿੰਦੇ ਪਿਆਰਿਆ, ਖਿੱਚ ਤਾਂ ਪੈਂਦੀ ਹੈ ਜੇ ਰੱਬ ਨਾਲ ਇਸ਼ਕ ਹੋਵੇ, ਆਸ਼ਿਕ ਹੋਵੇ, ਪਿਆਰ ਹੋਵੇ, ਉਹ ਨਹੀਂ ਖਿੱਚ ਪਿਆ ਕਰਦੀ। ਦੁਨੀਆਂ ਸਾਰੀ ਫਿਰਦੀ ਹੈ, ਕਿਹਦੀ ਖਿੱਚ ਹੈ? ਰੱਬ ਨਾਲ ਪਈ। ਜਿਹੜਿਆਂ ਦੇ ਅੰਦਰ ਖਿੱਚ ਪਈ ਹੈ, ਸੀਨੇ ਖਿੱਚ, ਜਿਹਨਾਂ ਨੇ ਖਾਧੀ ਉਹ ਕਰ ਆਰਾਮ ਨਾ ਬਹਿੰਦੇ, ਨਿਉ ਵਾਲੇ ਨੈਣਾ ਕੀ ਨੀਂਦਰ, ਦਿਨੇ ਰਾਤ ਪਏ ਬਹਿੰਦੇ। ਇੱਕੋ ਲਗਨ ਲਗੀ ਲਈ ਜਾਂਦੀ, ਟੋਰ ਅਨੰਤ ਜਿਹਨਾਂ ਦੀ, ਬਸਲੋਂ ਉਰੇ ਮੁਕਾਮ ਨਾ ਕੋਈ, ਚਾਲ ਪਏ ਨਿਤਰੇ। ਜਿਹਨਾਂ ਦੇ ਹਿਰਦੇ ਚ ਖਿੱਚ ਪੈ ਗਈ, ਉਹ ਤਾਂ ਦਿਨ ਰਾਤ ਇੱਕ ਟੱਕ ਚ ਇੱਕ ਧਿਆਨ ਦੇ ਵਿੱਚ ਰਹਿੰਦੇ ਨੇ। ਇਸ ਤਰ੍ਹਾਂ ਪੜ ਲਓ, ਚੰਦ ਚਕੋਰ ਪ੍ਰੀਤ ਹੈ ਪਈ ਹੋਈ ਹੈ ਚੰਦਰਮਾ ਦੀ, ਸਾਰੀ ਰਾਤ ਟੱਕ ਲਾ ਕੇ ਦੇਖਦਾ, ਜਿੱਧਰ ਨੂੰ ਜਾਂਦਾ ਆਪ ਨੀ ਉਧਰ ਨੂੰ ਮੁੜਦਾ, ਗਰਦਨ ਮਰੋੜਦਾ ਵੀ ਕਿਤੇ ਚਿਰ ਨਾ ਲੱਗ ਜੇ ਮੈਨੂੰ ਮੁੜਨ ਵਾਸਤੇ, ਮੇਰੇ ਨੇਤਰਾਂ ਤੋਂ ਓਹਲੇ ਨਾ ਹੋ ਜਾਏ। ਚੱਕਵੀ ਦਾ ਤੇ ਸੂਰਜ ਦਾ ਪਿਆਰ ਹੈ, ਰਾਤ ਦੇ ਵਿਛੜੇ ਹੋਏ ਚੱਕਵਾ ਤੇ ਚੱਕਵੀ ਇਕੱਠੇ ਹੋ ਜਾਂਦੇ, ਦੋਵੇਂ ਇਕੱਠੇ ਰਹਿੰਦੇ ਨੇ। ਜਦੋਂ ਵਿਛੋੜਾ ਹੋ ਜਾਂਦਾ ਇਹਨਾਂ ਦਾ ਵੀ ਉਸੇ ਵੇਲੇ ਵਿਛੋੜਾ ਹੋ ਜਾਂਦਾ, ਫੇਰ ਨੀ ਇਹ ਰਾਤ ਨੂੰ ਮਿਲਦੇ। ਇਸੇ ਤਰ੍ਹਾਂ ਦੇ ਨਾਲ ਕਮਲ ਹੈ, ਪਾਣੀ ਦੇ ਨਾਲ ਨਿਉ ਹੈ, ਪਾਣੀ ਹੋਵੇ ਤਾਂ ਖਿੜਕੇ ਮੂੰਹ ਦਿਖਾਲਦਾ। ਮੋਰ ਬੋਲਦੇ ਨੇ, ਬਬੀਏ ਬੋਲਦੇ ਨੇ, ਬੱਦਲਾਂ ਦੇ ਨਾਲ ਨਿਉ ਹੈ ਇਹਨਾਂ ਦਾ। ਇਸਤਰੀ ਦਾ ਪਤੀ ਨਾਲ ਪਿਆਰ ਹੈ, ਮਾਂ ਪੁੱਤ ਦਾ ਹੀ ਸਵਾਲ ਕਰਦੀ ਹੈ, ਇਵੇਂ ਜਿਵੇਂ ਜਿਹੜੇ ਮਰੀਦ ਨੇ ਇਹਨਾਂ ਦਾ ਆਪਣੇ ਪੀਰਾਂ ਨਾਲ ਪਿਆਰ ਹੋਇਆ ਕਰ। ਸੋ ਇਹ ਪਿਆਰ ਦੀ ਬਾਤ ਮੈਂ ਦੱਸੀ ਹੈ, ਖਿੱਚ ਦੀ ਬਾਤ ਹੈ। ਜੇ ਹਿਰਦੇ ਦੇ ਵਿੱਚ ਪੂਰੀ ਖਿੱਚ ਆ ਜਾਵੇ ਤਾਂ ਮਹਾਰਾਜ ਕਹਿੰਦੇ ਅਵਸਥਾ ਇਸ ਤਰ੍ਹਾਂ ਹੋ ਜਾਂਦੀ ਹੈ, ਨਾ ਜੀਵੇ ਕੋਈ ਰਾਮ ਦਾ ਵਿਜੋਗੀ, ਜੀ ਵਿਹਾਉ ਤੇ ਅੰਗਮ ਮਨ ਵਸੇ, ਮਨ ਤਾਂ ਨਾ ਮਾਨੇ ਕੋਈ। ਰਾਮ ਵਿਹਾਉ ਕੀ ਨਾ ਜੀਏ, ਜੀਏ ਤਾਂ ਬੌਰਾ ਹੋਏ। ਜ਼ਿੰਦਗੀ ਨਹੀਂ ਹੈ ਪਰਮੇਸ਼ਵਰ ਤੋਂ ਬਗੈਰ। ਬਿਰਹਾ ਬਿਰਹਾ ਆਖੀਏ ਬਿਰਹਾ ਤੂੰ ਸੁਲਤਾਨ, ਜਿਤ ਤਨ ਬਿਰਹਾ ਨਾ ਉਪਜੈ ਸੋ ਤਨ ਜਾਣ ਮਸਾਂ। ਜਲੇ ਹੋਏ ਹਿਰਦੇ ਨੇ ਜਿਹਦੇ ਅੰਦਰ ਕਦੇ ਪਰਮੇਸ਼ਰ ਦੀ ਖਿੱਚ ਨਹੀਂ ਪੈਂਦੀ, ਗੁਰੂ ਦੀ ਖਿੱਚ ਨਹੀਂ ਪੈਂਦੀ, ਪਿਆਰ ਦੀ ਖਿੱਚ ਨਹੀਂ ਪੈਂਦੀ, ਕਹਿੰਦੇ ਉਹ ਤਾਂ ਜਲੇ ਹੋਏ ਹਿਰਦੇ ਕਿਸੇ ਕੰਮ ਦੇ ਨਹੀਂ ਹੁੰਦੇ, ਮੁਰਦੇ ਨੇ ਉਹ। ਅਤ ਸੁੰਦਰ ਕਲੀਨ ਚਤਰ ਮੁਖ ਗਿਆਨੀ ਧਨਵੰਤ, ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ। ਸੋ ਪੀਰ ਕਹਿਣ ਲੱਗਿਆ ਮਰੀਜ਼ ਨੂੰ, ਕਹਿਣ ਲੱਗਿਆ ਪਿਆਰਿਆ ਪਿਆਰ ਦੀਆਂ ਨਿਸ਼ਾਨੀਆਂ ਕੁਝ ਕੁਝ ਹੁੰਦੀਆਂ ਨੇ, ਉਹ ਮੈਂ ਤੈਨੂੰ ਦੱਸ ਦਿੰਦਾ। ਆਸ਼ਕਾਰਾ ਨਵ ਨਿਸ਼ਾਨੀ ਐਪ, ਪਿਆਰ ਕਰਨ ਵਾਲਿਆਂ ਦੀਆਂ ਨੌ ਨਿਸ਼ਾਨੀਆਂ ਹੁੰਦੀਆਂ। ਕਿਹੜੀ ਕਿਹੜੀ ਹੈ? ਕਹਿੰਦੇ ਪਹਿਲੀ ਅਵਸਥਾ ਦੇ ਅੰਦਰ ਰੰਗ ਸਰਦੋ, ਆ ਸਰਦੋ ਚਸ਼ਮਤਾ, ਪੀਲਾ ਹੋ ਜਾਂਦਾ ਬਜ਼ੁਰਗ ਦੇ ਅੰਦਰ ਰੰਗ ਜਿਹੜਾ ਪੀਲਾ ਹੋ ਜਾਂਦਾ ਹੈ ਤੇ ਠੰਡੀਆਂ ਆਹਾਂ ਭਰਦਾ, ਅੱਖਾਂ ਦੇ ਵਿੱਚ ਮੱਲੋ ਮੱਲੀ ਪਾਣੀ ਆਉਂਦਾ, ਬਗੈਰ ਕਿਸੇ ਗੱਲ ਤੇ ਪਾਣੀ ਅੱਖਾਂ ਵਰਸਾਉਣ ਲੱਗ ਜਾਂਦੀਆਂ, ਹੰਝੂ ਵਰਦੇ ਨੇ, ਖਿੱਚ ਅੰਦਰ ਹੋਇਆ ਕਰਦੀ। ਕੰਮ ਖੁਰਦਨੀ, ਕੰਮ ਗੁਫਤਨੀ, ਖੁਆਬਸ਼ੇ ਹਰਾ, ਥੋੜਾ ਖਾਂਦਾ ਥੋੜਾ ਬੋਲਦਾ ਤੇ ਨੀਂਦ ਥੋੜੀ ਉਸ ਨੂੰ ਆਉਂਦੀ ਹੈ। ਇੰਤਜ਼ਾਰੀ ਬੇਕਰਾਰੀ ਦੱਸਦੇ ਸਰ, ਹਰ ਵਕਤ ਇੰਤਜ਼ਾਰ ਚ ਰਹਿੰਦਾ, ਬੇਕਰਾਰੀ ਹਿਰਦੇ ਚ ਲੱਗੀ ਰਹਿੰਦੀ ਹੈ ਤੇ ਮੱਥੇ ਉੱਤੇ ਹੱਥ ਰੱਖ ਲੈਂਦਾ ਵਾਰ ਵਾਰ, ਕਿਉਂਕਿ ਪਿਆਰ ਵਿੱਚ ਬੜੀ ਇੰਤਜ਼ਾਰ ਹੈ ਉਸ ਨੂੰ। ਸੋ ਇਸ ਤਰ੍ਹਾਂ ਮਹਾਰਾਜ ਕਹਿਣ ਲੱਗੇ, ਕਿਉਂ ਵੈਦ ਜੀ, ਕੋਈ ਹੈ ਦਵਾਈ ਤੁਹਾਡੇ ਕੋਲ ਐਸੀ? ਚੁੱਪ ਕਰ ਗਿਆ ਵੈਦ, ਕਹਿੰਦਾ ਨਾਨਕ ਜੀ ਇਹ ਦਵਾਈ ਤਾਂ ਹੈ ਹੀ ਨਹੀਂ। ਮਹਾਰਾਜ ਕਹਿੰਦੇ ਦਵਾਈ ਤੂੰ ਆਇਆ ਤਾਂ ਹੈ ਜ਼ਰੂਰ ਦੇਖਣ ਵਾਸਤੇ, ਪਰ ਤੂੰ ਰਾਜੀ ਹੈ? ਕਹਿੰਦਾ ਮਹਾਰਾਜ ਮੈਂ ਤਾਂ ਬਿਲਕੁਲ ਤੰਦਰੁਸਤ ਹਾਂ। ਮਹਾਰਾਜ ਹੱਸ ਪਏ, ਮੁਸਕਰਾ ਪਏ, ਇਹ ਉਸ ਵੇਲੇ ਸ਼ਰਧਾ ਚ ਆ ਗਏ ਵੀ ਪਾਧੇ ਨੂੰ ਪੜਾਉਣ ਵਾਲਾ, ਮੁੱਲਾਂ ਨੂੰ ਪੜਾਉਣ ਵਾਲਾ, ਸ਼ਾਸਤਰੀ ਨੂੰ ਗਿਆਨ ਦੇਣ ਵਾਲਾ, ਅੱਜ ਮੇਰਾ ਵਾਹ ਪੈ ਗਿਆ ਤੇ ਮੈਂ ਸ਼ਰਧਾ ਨਾਲ ਅੱਜ ਕੁਛ ਲੈ ਲਾਂ ਗੁਰੂ ਨਾਨਕ ਤੇ। ਦੋਵੇਂ ਹੱਥ ਜੋੜ ਕੇ ਕਹਿਣ ਲੱਗਿਆ, ਹੇ ਨਾਨਕ ਜਿਵੇਂ ਉਹਨਾਂ ਤੇ ਕਿਰਪਾ ਕਰੀ, ਅੱਜ ਮੇਰੇ ਤੇ ਵੀ ਕਿਰਪਾ ਕਰ। ਤੁਸੀਂ ਜੋ ਇਹ ਟੂਕ ਮਾਰੀ ਹੈ ਵੀ ਤੂੰ ਰਾਜੀ ਹੈ, ਇਹਦੇ ਵਿੱਚ ਕੋਈ ਬੜਾ ਭੇਤ ਹੈ? ਆਪ ਕਿਰਪਾ ਕਰਕੇ ਦੱਸੋ, ਪਰ ਮੈਂ ਵੈਦਿਕ ਦੇ ਹਿਸਾਬ ਨਾਲ ਦੱਸ ਦਿੰਦਾ ਕਿ ਮੈਂ ਤੰਦਰੁਸਤ ਹਾਂ। ਮਹਾਰਾਜ ਕਹਿੰਦੇ ਤੂੰ ਤਾਂ ਤੂੰ, ਸਾਰਾ ਸੰਸਾਰ ਜਿੰਨਾ ਨਜ਼ਰ ਆਉਂਦਾ ਉਹ ਸਾਰੇ ਹੀ ਰੋਗੀ ਨੇ, ਰਾਜੀ ਨਹੀਂ ਹੈ ਕੋਈ ਵੀ ਹੈ ਸੰਸਾਰ ਦੇ ਅੰਦਰ। ਦੁੱਖਾਂ ਦੇ ਭਰੇ ਹੋਏ ਨੇ, ਦੁੱਖਾਂ ਦੇ ਮਾਰੇ ਹੋਏ ਨੇ, ਦੁੱਖਾਂ ਨੇ ਘੇਰੇ ਹੋਏ ਨੇ, ਕੋਈ ਵੀ ਰਾਜੀ ਨਹੀਂ ਹੈ। ਮਹਾਰਾਜ ਆਪ ਕਿਰਪਾ ਕਰਕੇ ਵਿਸਥਾਰ ਨਾਲ ਦੱਸੋ। ਮਹਾਰਾਜ ਕਹਿੰਦੇ ਦੇਖੋ, ਰੋਗ ਜਿਹੜਾ ਹੈ, ਬਿਮਾਰੀ ਹੈ, ਇਹ ਹਮੇਸ਼ਾ ਮਨ ਤੋਂ ਪੈਦਾ ਹੁੰਦੀ। ਜੇ ਅੰਦਰ ਜਿਹੜਾ ਮਨ ਹੈ ਇਹ ਦੋ ਪਾਸੇ ਹੈ, ਇੱਕ ਤਾਂ ਬਾਹਰਲੀ ਦੁਨੀਆਂ ਨਾਲ ਵੀ ਇਹੀ ਡੀਲ ਕਰਦਾ, ਇੱਕ ਅੰਦਰਲੀ ਅਵਸਥਾ ਨਾਲ ਵੀ ਇਹੀ ਡੀਲ ਕਰਦਾ, ਵਰਤਾਓ ਕਰਦਾ। ਇਹ ਇਨ ਬਿਟਵੀਨ ਦਾ ਪੁਆਇੰਟ ਹੈ ਇਹ। ਮੰਮਾ ਮਨ ਸਿਉਂ ਕਾਜ ਹੈ, ਮਨ ਸਾਧੇ ਸਿੱਧ ਹੋਏ, ਮਨ ਹੀ ਮਨ ਸਿਉਂ ਕਹੇ ਕਬੀਰਾ, ਮਨ ਤਾਂ ਮਿਲਿਆ ਨਾ ਕੋਈ। ਸੰਸਾਰ ਵੱਲ ਨੂੰ ਵੀ ਇਹੀ ਮਨ ਦੇਖਦਾ ਤੇ ਅੰਦਰਲੇ ਪਾਸੇ ਪਰਮੇਸ਼ਰ ਨੂੰ ਵੀ ਇਹੀ ਮਨ ਦੇਖਦਾ। ਇਹ ਮਨ ਦੇ ਜੇ ਮਨ ਰੋਗੀ ਹੋ ਜਾਵੇ ਤਾਂ ਸਾਰਾ ਹੀ ਸਰੀਰ ਰੋਗ ਨਾਲ ਭਰ ਜਾਇਆ ਕਰਦਾ। ਸੰਸਾਰ ਨੂੰ ਨਹੀਂ ਪਤਾ ਲੱਗਦਾ ਵੀ ਅਸੀਂ ਬਿਮਾਰ ਕਿਉਂ। ਇੱਥੇ ਸਵਾਮੀ ਜੀ ਆਏ ਸੀ, ਉਹ ਕਹਿੰਦੇ ਵੀ ਮੈਂ ਸਾਰੀ ਜ਼ਿੰਦਗੀ ਦਾ ਤਜਰਬਾ ਦੱਸਦਾ ਵੀ 80% ਬੰਦੇ ਆਪੇ ਹੀ ਬਿਮਾਰ ਹੁੰਦੇ ਨੇ। ਇੱਕ ਬਿਮਾਰੀ ਤਾਂ ਇਹ ਹੋ ਗਈ ਨਾ, ਮੱਛਰ ਲੜ ਗਿਆ, ਬੁਖਾਰ ਚੜ ਗਿਆ, ਕਿਸੇ ਨੂੰ ਜ਼ੁਕਾਮ ਹੋਇਆ ਉਹਦਾ ਅਸਰ ਪੈ ਗਿਆ, ਕਿਸੇ ਨੂੰ ਐਲਰਜੀ ਹੋ ਗਈ। ਹੈ ਤਾਂ ਇਹ ਵੀ ਕਮਜ਼ੋਰੀ, ਇਹ ਵੀ ਤਾਂ ਹੀ ਹੁੰਦੀ ਹੈ ਜੇ ਆਦਮੀ ਦੇ ਅੰਦਰ ਦਾ ਸੰਤੁਲਨ ਵਿਗੜਿਆ ਹੋਇਆ। ਪਰ ਉਹ ਕਹਿੰਦੇ ਅੰਡਰ ਸਟ੍ਰੈਸ ਬਿਮਾਰ ਹੈ 80%, 20 ਬੰਦੇ ਨੇ ਜਿਹਨੂੰ ਦਵਾਈਆਂ ਦੀ ਲੋੜ ਹੈ, ਬਾਕੀ ਨੂੰ ਲੋੜ ਹੀ ਨਹੀਂ ਹੈ, ਆਪਣੇ ਆਪ ਹੀ ਰਾਜੀ ਹੋ ਜਾਂਦੇ। ਤੋ ਮਹਾਰਾਜ ਕਹਿੰਦੇ ਪਹਿਲਾਂ ਮਨ ਰੋਗੀ ਹੁੰਦਾ, ਉਹ ਤਾਂ ਹੁੰਦਾ ਨਰੋਈ ਜਿਹੜੀ ਲਹਿਰ ਹੈ, ਨਰੋਈ ਐਨਰਜੀ ਹੈ ਜਿਹੜੀ ਆ ਰਹੀ ਤਾਜ਼ਾ ਐਨਰਜੀ ਵਾਹਿਗੁਰੂ ਤੋਂ, ਉਸ ਦੇ ਨਾਲੋਂ ਆਪਣਾ ਸੰਬੰਧ ਤੋੜ ਕੇ ਖਾਣ ਦੇ ਨਾਲ, ਪੀਣ ਦੇ ਨਾਲ, ਪਹਿਨਣ ਦੇ ਨਾਲ ਲਾ ਲੈਂਦਾ, ਭੋਗਾਂ ਦੇ ਨਾਲ ਲਾ ਲੈਂਦਾ, ਭੋਗਾਂ ਦੀ ਦੁਨੀਆਂ ਚ ਬਸ ਜਾਂਦਾ, ਅੰਦਰੋਂ ਸੰਤੁਲ ਜਿਹੜਾ ਕਨੈਕਸ਼ਨ ਹੈ ਟੁੱਟ ਜਾਂਦਾ, ਖਸਮ ਬਸਾਰ ਕੀਏ ਰਸ ਭੋਗ ਤਾਂ ਤਾਂ ਨੁੱਟ ਖਲੋਏ ਰੋਗ। ਰੋਗਾਂ ਦੀ ਥਿਊਰੀ ਇਹੀ ਹੈ, ਪਰਮੇਸ਼ੁਰ ਤੇ ਭੁੱਲਿਆ ਵਿਆਪਣ ਸਭੇ ਰੋਗ, ਇੱਕ ਦੋ ਦਸਾਂ ਦੀ ਕੀ ਗੱਲ ਕਰਦਾ, ਸਾਰੇ ਰੋਗ ਪਰਮੇਸ਼ੁਰ ਤੋਂ ਭੁੱਲ ਕੇ ਪੈਦਾ ਹੁੰਦੇ। ਜਿਸ ਦਾ ਮਨ ਬਿਮਾਰ ਹੈ ਉਹ ਦਵਾਈਆਂ ਨਾਲ ਨਹੀਂ ਰਾਜੀ ਹੋਇਆ ਕਰਦਾ, ਕਿੰਨੀਆਂ ਦਵਾਈਆਂ ਦੇ ਦੋ। ਜੇ ਮਨ ਦੇ ਅੰਦਰ ਕ੍ਰੋਧ ਹੈ ਆਦਮੀ ਦੇ, ਰੋਟੀ ਭੁੱਖ ਲੱਗਦੀ ਨਹੀਂ, ਦੇ ਦੋ ਚੂਰਨ, ਕੁਛ ਨਹੀਂ ਬਣਦਾ, ਭੁੱਖ ਕਿਵੇਂ ਲੱਗ ਜਾਏਗੀ, ਕਿਉਂਕਿ ਅੰਦਰ ਤਾਂ ਕ੍ਰੋਧ ਨੇ ਜਾਲਿਆ ਪਿਆ। ਜੇ ਐਕਸੈਸਿਵ ਉਹਦੇ ਅੰਦਰ ਕਾਮ ਭਾਵਨਾ ਹੈ, ਉਹ ਵੀ ਰਾਜੀ ਨਹੀਂ ਰਿਹਾ ਕਰਦਾ, ਬਿਮਾਰ ਹੋ ਜਾਇਆ ਕਰਦਾ। ਇਸ ਤਰ੍ਹਾਂ ਨਾਲ ਮਹਾਰਾਜ ਫਰਮਾਨ ਕਰਦੇ ਨੇ, ਕਾਇਆ ਨੂੰ ਗਾਲ ਦੇ ਕਾਮ ਤੇ ਕ੍ਰੋਧ ਜਜ਼ਬੇ ਨੇ। ਕੋਈ ਅਸੀਂ ਦਵਾਈ ਗਲਤ ਨਹੀਂ ਖਾ ਬੈਠੇ, ਕੋਈ ਪਾਣੀ ਅਸੀਂ ਪੋਲਿਊਟਡ ਨਹੀਂ ਪੀ ਬੈਠੇ, ਨਾ ਅਸੀਂ ਕਿਸੇ ਮਾੜੀ ਹਵਾ ਚ ਬੈਠੇ ਹਾਂ ਵੀ ਸਾਡਾ ਸਾਹ ਘੁੱਟ ਗਿਆ ਜਾਂ ਅੰਦਰ ਬਿਮਾਰੀਆਂ ਚਲੇ ਗਈਆਂ, ਨਾ ਕਿਸੇ ਇਹੋ ਜਿਹੇ ਥਾਂ ਬੈਠੇ ਹੋ ਜਿੱਥੇ ਸਾਨੂੰ ਐਲਰਜੀ ਹੋ ਜਾਵੇ। ਬੜੇ ਸੋਹਣੇ ਥਾਂ ਰਹਿੰਦੇ ਹੋਏ, ਕੋਠੀਆਂ ਚ ਰਹਿੰਦੇ ਹੋਏ, ਸਾਫ਼ ਸੁਥਰੇ ਥਾਂ ਰਹਿੰਦੇ ਹੋਏ, ਜੇ ਅੰਦਰ ਕ੍ਰੋਧ ਫਿਰਦਾ ਹੈ, ਕ੍ਰੋਧ ਦਾ ਵਾਸਾ ਹੋ ਗਿਆ, ਮਹਾਰਾਜ ਕਹਿੰਦੇ ਇਹਦੇ ਸਾਰੇ ਸੈੱਲ ਜਿਹੜੇ ਨੇ ਦੂਸ਼ਿਤ ਹੋ ਜਾਣਗੇ। ਕਿੰਨਾ ਸੈੱਲ ਹੈ? 2,15,000,000,000 ਸੈੱਲ ਇਹ ਬਾਡੀ ਨੂੰ ਲੱਗਿਆ ਹੋਇਆ। ਪ੍ਰਾਣ ਹੋ ਜਾਓ, ਕਿਹਾ ਜਾ ਵਾਹਿਗੁਰੂ ਕਾਰੀਗਰ ਹੈ, 9 ਮਹੀਨਿਆਂ ਚ ਸੈਨੇ ਸੈੱਲ ਲਾ ਤੇ, ਕਿੱਡੀ ਬੜੀ ਬਾਡੀ ਬਣਾ ਕੇ ਰੱਖਦੀ, ਕਿੱਡਾ ਇੰਤਜ਼ਾਮ ਹੈ, ਇਹਦੇ ਅੰਦਰ ਕਿੰਨੇ ਮਹਿਕਮੇ ਨੇ, 72,72,72,210 ਬਲੱਡ ਚੈਨਲ ਹੈ ਬਾਡੀ ਦੇ ਅੰਦਰ, ਜਿਹਦੇ ਵਿੱਚ ਖੂਨ ਹਰ ਵਕਤ ਟਰੈਵਲ ਕਰਦਾ, ਹਾਰਟ ਹਰ ਵਕਤ ਖੂਨ ਧੱਕਾ ਦਿੰਦਾ ਰਹਿੰਦਾ, ਬਹੁਤ ਛੇਤੀ ਘੁੰਮ ਕੇ ਆ ਜਾਂਦਾ ਇਹਦੇ ਵਿੱਚ ਹੋ ਕੇ। ਤੇ ਇਹਦੇ ਨਾਲ 5 ਪ੍ਰਾਣ ਨੇ ਹੋਰ ਇਹਦੇ ਅੰਦਰ, ਮਨ ਹੈ, ਬੁੱਧੀ ਹੈ, ਅਹੰ ਭਾਵ ਹੈ, ਚਿੱਤ ਹੈ, ਬੜਾ ਕੁਛ ਹੈ, ਬੜੀਆਂ ਚੀਜ਼ਾਂ। 10ਵੇਂ ਦੁਆਰ ਦੇ ਅੰਦਰ ਤਾਂ ਹਿਸਾਬ ਕਿਤਾਬ ਨਹੀਂ, ਗੁਰਦੁਆਰੇ ਲਾਏ ਭਾਵ ਨਹੀਂ, ਕਿੰਨਾ 10ਵਾਂ ਦੁਆਰ ਦਿਖਾਇਆ, ਤੈ ਅਨੇਕ ਰੂਪ ਨੌ ਨਵ ਨਿਧ ਸਿਧਾਂਤ ਨਾ ਜਾਈ ਪਾਏ। ਇਹਦੇ ਵਿੱਚ ਵਾਹਿਗੁਰੂ ਦਾ ਆਸਣ ਲੱਗਿਆ ਹੋਇਆ, ਇਸ ਵਿਚਿੱਤਰ ਬਾਡੀ ਦੇ ਅੰਦਰ ਜੇ ਕ੍ਰੋਧ ਦਾ ਜਜ਼ਬਾ ਆ ਗਿਆ ਨਾ, ਉਹਨੇ ਸਾਰੇ ਸਰੀਰ ਦੇ ਵਿੱਚ ਜਿਵੇਂ ਕਰੰਟ ਫੈਲ ਜਾਂਦੀ ਹੈ, ਬਿਜਲੀ ਨੂੰ ਹੱਥ ਲਾ ਲਓ ਸਾਰੇ ਸਰੀਰ 'ਤੇ, ਉਹਦੇ ਵੇਲੇ ਪੈ ਜੂ, ਉਹ ਸਾਰੇ ਸਰੀਰ 'ਚ ਲੰਘ ਜਾਂਦਾ, ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਵਿਸਫੋਟ ਹੁੰਦਾ ਜਿਵੇਂ ਬੰਬ ਫਟਦਾ। ਉਹ ਪਤਾ ਨਹੀਂ ਕਿੰਨੇ ਕਰੋੜ ਸੈੱਲ ਜਾਲ ਦੇਵੇ, ਆਦਮੀ ਕੰਬਣ ਲੱਗ ਜਾਂਦਾ, ਭੁੱਖ ਮਾਰ ਦਿੰਦਾ ਉਸੇ ਵੇਲੇ, ਇੱਕ ਸੈਕਿੰਡ ਦੇ ਅੰਦਰ ਭੁੱਖ, ਜੇ ਰੋਟੀ ਖਾਧੀ ਹੋਈ ਹੈ ਉਹਨੂੰ ਹਜ਼ਮੇ ਨਹੀਂ ਹੋਣ ਦਿੰਦਾ, ਸਾਰਾ ਸਿਸਟਮ ਬਰਬਾਦ ਕਰ। ਮਹਾਰਾਜ ਕਹਿੰਦੇ ਦੋ ਜਜ਼ਬੇ ਨੇ, ਕਾਮ ਵੀ ਏਦਾਂ ਹੀ ਬੜਾ ਜਜ਼ਬਾ, ਕਾਮ ਕ੍ਰੋਧ ਕਾਇਆ ਕੋ ਗਾਲੇ ਜਿਉਂ ਕੰਚਨ ਸੁਹਾਗਾ ਢਾਲੇ, ਜਿਵੇਂ ਕੰਚਨ ਲੋਹੇ ਨੂੰ ਢਾਲਣ ਵਾਸਤੇ ਸੁਹਾਗਾ ਪਾਉਂਦੇ ਨੇ, ਐ ਸਰੀਰ ਢਲ ਜਾਂਦਾ ਗਲ ਜਾਂਦਾ ਇਹਨਾਂ ਦੋਨਾਂ ਚੀਜ਼ਾਂ ਦੇ ਨਾਲ। ਮਹਾਰਾਜ ਕਹਿੰਦੇ ਜਦੋਂ ਕੋਈ ਕ੍ਰੋਧੀ ਹੋਵੇ ਉਹਨੂੰ ਹੱਥ ਨਾ ਲੈ, ਨਹੀਂ ਤੁਹਾਡੇ ਵਿੱਚ ਵੀ ਅਸਰ ਆ ਜਾਏਗਾ। ਉਹਨਾਂ ਪਾਸ ਦੁਆਸ ਨਾ ਪਿੱਟੀਏ ਜਿਹਨਾਂ ਅੰਤਰ ਕ੍ਰੋਧ ਪਿੰਡਾ, ਬਾਕੀਆਂ ਚੋਂ ਨਹੀਂ ਆਉਂਦਾ। ਜੇ ਕਹਿੰਦੇ ਆ ਛੋਟੀ ਜਾਤ ਹੈ ਫਲਾਣਾ, ਬਿਲਕੁਲ ਨਹੀਂ, ਉਹ ਬੰਦਗੀ ਕਰਦਾ ਉਹਦੇ ਵਿੱਚ ਤਾਂ ਕਰੰਟ ਪੂਰੀ ਆਏਗੀ। ਆਦਮੀ ਦੇ ਅੰਦਰ ਕਰੰਟ ਹੁੰਦੀ ਹੈ, ਕਈਆਂ ਦੀ ਕੰਟਰੋਲ, ਕਈਆਂ 'ਚ ਇੰਨੀ ਐਕਸੈਸਿਵ ਹੋ ਜਾਂਦੀ ਹੈ ਬਾਡੀ 'ਤੇ ਬਾਹਰ ਆ ਜਾਂਦੀ ਹੈ। ਬਾਪੂ ਜੀ ਵਿੱਚ ਐਕਸੈਸਿਵ ਸੀ ਦੌੜਪੁਰ ਵਾਲਿਆਂ 'ਚ, ਉਹ ਹੱਥ ਲਾ ਦਿੰਦੇ ਸੀ, ਹੱਥ ਲਾਇਆ ਸਹਿ ਨਹੀਂ ਸੀ ਸਕਦਾ ਬੰਦਾ, ਲਿਟਣ ਲੱਗ ਜਾਂਦਾ ਸੀ। ਭਾਈ ਰਣਜੀਤ ਸਿੰਘ ਜੀ ਹਜ਼ਾਰੀਵਾਲ ਦੀ ਜੇਲ੍ਹ ਦੇ ਅੰਦਰ ਹਸਪਤਾਲ ਵਿੱਚ ਸੀ, ਇਹ ਉੱਥੇ ਪਤਾ ਲੱਗ ਗਿਆ ਉਹਨਾਂ ਨੂੰ ਵੀ ਇਹ ਸਲੋ ਪੋਇਜ਼ਨਿੰਗ ਦੀ ਦਵਾਈ ਦੇ ਰਹੇ ਨੇ, ਜਿੰਨੇ ਇਹ ਦੇਸ਼ ਭਗਤ ਨੇ ਇਹਨਾਂ ਨੇ ਸਾਰੇ ਮਾਰ ਦੇਣੇ ਆ, ਮਰ ਵੀ ਗਏ ਸੀ ਬਹੁਤ ਸਾਰੇ। ਇਹ ਕਹਿੰਦੇ ਅਸੀਂ ਨਹੀਂ ਦਵਾਈ ਲੈਣੀ, ਉਹ ਡਾਕਟਰ ਕਹਿੰਦਾ ਉਹ ਭੇਤ ਖੁੱਲ ਗਿਆ ਇਹਨੂੰ ਮਾਰ ਦੋ, ਦੇ ਦਿਓ ਜਹਿਰ। ਉਹ ਜਦੋਂ ਨਾ ਗਏ ਹੱਥ ਪਾਇਆ, ਚਾਰ ਸੀਗੇ ਕੰਪਾਊਂਡਰ, ਉਹ ਇੰਨੀ ਕਰੰਟ ਬਾਡੀ ਵਿੱਚ ਆ ਗਈ, ਉਹ ਚੱਕ ਕੇ ਮਾਰੇ ਕੰਧਾਂ ਦੇ ਨਾਲ, ਰੱਟ ਕੇ ਬਾਹਰ ਨਿਕਲ ਕੇ ਕਹਿੰਦੇ ਇਸ ਤੱਕ ਕਰੰਟ ਆ ਗਈ, ਬਿਜਲੀ ਦੀ ਕਰੰਟ ਆ ਗਈ, ਸਾਰੇ ਹੈਰਾਨ ਹੋ ਗਏ। ਡਾਕਟਰ ਕਹਿੰਦਾ ਕੀ ਕਰੰਟ ਆ ਗਈ, ਬਿਜਲੀ ਕੋਈ ਇੱਥੇ ਜੁੜੀ ਹੋਈ ਹੈ, ਮੈਂ ਅਸੀਂ ਵੀ ਬੈਠੇ ਹਾਂ ਧਰਤੀ 'ਚ, ਕਿੱਥੇ ਆ ਕਰੰਟ। ਜਦ ਨੇੜੇ ਹੋਇਆ ਦਵਾਈਆਂ ਦਵਾਈਆਂ ਉਹਦੀਆਂ ਸਭ ਡੁੱਲ ਗਈਆਂ, ਸ਼ੀਸ਼ੀਆਂ ਫੁੱਟ ਗਈਆਂ, ਉਹ ਗਿਆ। ਉਹ ਐਕਸੈਸਿਵ ਕਰੰਟ ਹੋ ਜਾਇਆ ਕਰਦੀ ਆਦਮੀ ਦੇ ਅੰਦਰ, ਉਹ ਹਰ ਬੰਦੇ ਦੇ ਅੰਦਰ ਹੈ, ਉਹ ਜਿਹੜਾ ਉਹ ਹੈ ਉਹਦੀ ਵੀ ਕਰੰਟ ਹੁੰਦੀ ਹੈ, ਇਹਦੀ ਜਿਹੜੀ ਕਰੋਧ ਦੀ ਹੁੰਦੀ। ਮਹਾਰਾਜ ਕਹਿੰਦੇ ਉਸ ਵੇਲੇ ਉਹਦੇ ਨੇੜੇ ਨਾ ਜਾਓ, ਉਹਨਾਂ ਪਾਸ ਦਵਾਸ ਨਾ ਪੁੱਟੀਏ ਜਨਾਂਤਰ ਕ੍ਰੋਧ। ਸੋ ਇਸ ਤਰ੍ਹਾਂ ਮਹਾਰਾਜ ਸਮਝਾਉਂਦੇ ਹੈ ਕਿ ਵੈਦ ਜੀ ਇੱਕ ਬੰਦਾ ਨਹੀਂ, ਜੋ ਜੋ ਦੀਸੇ ਸੋ ਸੋ ਰੋਗੀ, ਜੋ ਵੀ ਸੰਸਾਰ ਦੇ ਅੰਦਰ ਬੰਦਾ ਹੈ ਸਿਵਾਏ ਮਹਾਂਪੁਰਸ਼ਾਂ ਤੇ ਬਾਕੀ ਸਾਰੇ ਰੋਗੀ। ਕਹਿੰਦੇ ਸਾਰਿਆਂ ਇਹ ਜਿਹੜਾ ਸਰੀਰ ਦੇ ਰੋਗ ਨੇ ਇਹ ਤਾਂ ਕੋਈ ਬਹੁਤਾ ਫਰਕ ਨਹੀਂ ਪਾਉਂਦੇ, ਬਹੁਤਾ ਉਹ ਆਦਮੀ ਮਰ ਜਾਏਗਾ, ਹੋਰ ਕੀ ਹੈ, ਮਰਨਾ ਤਾਂ ਹੀ ਉਹਨੇ। ਪਰ ਇਹ ਜਿਹੜਾ ਰੋਗ ਨੇ ਮਨ ਦੇ, ਇਹ ਬਹੁਤ ਭੈੜੇ ਨੇ, ਅਸੀਂ ਮਨ ਦੇ ਰੋਗਾਂ ਨੂੰ ਨਹੀਂ ਦੇਖਦੇ, ਸਰੀਰ ਦੇ ਰੋਗਾਂ ਪਿੱਛੇ ਨੱਠੇ ਫਿਰਦੇ ਹਾਂ। ਮਨ ਤਾਂ ਰੋਗੀ ਹੋਇਆ ਹੋਇਆ, ਜੇ ਮਨ ਦਾ ਰੋਗ ਹਟਾ ਲਓ ਸਰੀਰ ਆਪੇ ਹੀ ਰਾਜੀ ਹੋ ਜਾਂਦਾ। ਕਹਿਣ ਲੱਗਿਆ ਜੀ ਮਹਾਰਾਜ ਕਿਰਪਾ ਕਰਕੇ ਸਮਝਾਓ। ਮਹਾਰਾਜ ਕਹਿੰਦੇ ਪਹਿਲਾਂ ਮਨ ਨੂੰ ਜਿਹੜਾ ਕੋੜ ਹੋਇਆ ਹੋਇਆ ਨਾ, ਉਹ ਹਉਮੈ ਰੋਗ ਦਾ, ਇਹ ਹਉਮੈ ਰੋਗ ਮਨੁੱਖ ਦੇ ਪੱਲੇ ਪਿਆ, ਹਉਮੈ ਰੋਗ ਮਾਨੁੱਖ ਕੋ ਦੀਨਾ, ਤੇ ਜਿਹੜਾ ਕਾਮ ਦਾ ਰੋਗ ਹੈ ਇਹ ਹਾਥੀ ਨੂੰ ਦਿੱਤਾ ਹੋਇਆ। ਕਾਮ ਰੋਗ ਮੈਂਗਲ ਬਸ ਕਿੰਨਾ ਬਸ ਕਰਿਆ ਜਾਂਦਾ ਇਸ ਰੋਗ ਤੋਂ, ਕਾਗਜ਼ਾਂ ਦੀ ਹਥਨੀ ਬਣਾ ਕੇ ਟੋਏ ਦੇ ਉੱਤੇ ਠੋਸ ਪਾ ਕੇ ਰੱਖ ਦਿੰਦੇ ਨੇ, ਉਹ ਦੌੜਿਆ ਆਉਂਦਾ ਆਉਂਦਾ ਹੀ ਟੋਏ 'ਚ ਗਿਰ ਜਾਂਦਾ, ਫੜਿਆ ਜਾਂਦਾ, ਉਹਦੇ ਬਾਅਦ ਸੰਗਲ ਪੈ ਜਾਂਦੇ ਨੇ ਪੈਰਾਂ 'ਚ, ਕਮਜ਼ੋਰ ਹੋ ਜਾਂਦਾ, ਫਿਰ ਆਦਮੀ ਦੇ ਕਹਿਣੇ 'ਤੇ ਚੱਲਦਾ, ਲੱਕੜਾਂ ਢੋਂਦਾ, ਬੜੇ ਬੜੇ ਸਟੀਲ ਪਾਉਂਦਾ, ਵੱਡੇ ਕੰਮ ਲੈਂਦੇ ਸੀ ਪਹਿਲੇ ਜ਼ਮਾਨਿਆਂ 'ਚ, ਹਾਥੀਆਂ ਦੇ ਉੱਤੇ ਬੈਠ ਕੇ ਲੜਾਈਆਂ ਕਰਦੇ ਸੀ। ਕਹਿੰਦੇ ਉਸ ਚੀਜ਼ ਨੇ ਇਹਨੂੰ ਕਾਬੂ ਕਰਾਤਾ, ਨਹੀਂ ਜੰਗਲ ਦਾ ਸਭ ਤੋਂ ਬਹਾਦਰ ਜਾਨਵਰ ਸੀ, ਕਿਸੇ ਦੇ ਕਾਬੂ ਨਹੀਂ ਸੀ ਆਉਂਦਾ। ਇਸੇ ਤਰ੍ਹਾਂ ਦੇ ਨਾਲ ਦ੍ਰਿਸ਼ਟ ਰੋਗ ਪਚਨੂਏ ਪਤੰਗ, ਪਤੰਗ ਨੂੰ ਐਸਾ ਰੋਗ ਦਿੱਤਾ ਜਿੱਥੇ ਲਾਈਟ ਹੋਵੇ ਨੱਠ ਕੇ ਜਾ ਕੇ ਵਿੱਚ ਗਿਰ ਜਾਂਦਾ, ਜਲ ਜਾਂਦਾ ਉੱਥੇ। ਨਾਦ ਰੋਗ ਖੱਪ ਗਏ ਪਰੰਗ, ਜਿਹੜੇ ਹਰਨ ਨੇ ਕੰਢੇ ਹੇੜੇ ਦਾ ਸ਼ਬਦ ਵਜਾਇਆ ਕਰਦੇ ਸੀ ਸ਼ਿਕਾਰੀ, ਉਹ ਘੰਟਾ ਜਿਹਾ ਬਚੀ ਜਾਇਆ ਕਰਦਾ ਸੀ, ਇਹ ਲਿਟਣ ਲੱਗ ਜਾਂਦਾ ਸੀ ਮਸਤ ਹੋ ਕੇ, ਉਹ ਕੋਲ ਆ ਕੇ ਜਿਵੇਂ ਵਜਾਉਂਦੇ ਵਜਾਉਂਦੇ ਗਲ 'ਚ ਰੱਸਾ ਪਾ ਲੈਂਦੇ ਸੀ। ਕਹਿੰਦੇ ਇਹ ਰੋਗ ਇਸ ਨੂੰ ਦਿੱਤਾ ਹੋਇਆ, ਜੋ ਜੋ ਦੀਸੇ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ, ਜੇਬਾ ਰੋਗ ਮੀਨ ਗਸਿਆਨਾ, ਜੇਬਾ ਦਾ ਰੋਗ ਦਿੱਤਾ ਹੋਇਆ ਮੱਛੀ ਨੂੰ, ਫਸ ਜਾਂਦੀ ਹੈ ਕੁੰਡੀ ਦੇ ਨਾਲ ਲਾਉਂਦੇ ਨੇ ਬਾਸਨ ਰੋਗ ਭਵਰ ਬਿੰਸਾਨ ਨੂੰ ਫੁੱਲਾਂ ਤੇ ਬਹਿ ਜਾਂਦਾ ਹੈ ਬਾਸ਼ਨਾ ਦਾ ਬੰਨਿਆ ਹੋਇਆ ਉੱਥੇ ਹੀ ਮਰ ਕੇ ਹੀ ਨਿਕਲਦਾ ਦੂਏ ਹੇਤ ਰੋਗ ਕਾ ਸਕਲ ਸੰਸਾਰਾਂ ਮੋਹ ਦੇ ਵਿੱਚ ਸਾਰੇ ਸੰਸਾਰੇ ਫਸਿਆ ਹੋਇਆ ਪਸ਼ੂ ਵੀ ਫਸੇ ਹੋਏ ਨੇ ਪੰਛੀ ਵੀ ਫਸੇ ਹੋਏ ਨੇ ਆ ਸਵੇਰੇ ਸਵੇਰੇ ਮੈਂ ਦੇਖਦਾ ਹੁੰਦਾ ਉਹ ਸਾਹਮਣੇ ਪੰਛੀ ਇਕੱਠੇ ਹੋ ਜਾਂਦੇ ਨੇ ਬੀਬੀ ਕੁਛ ਪਾਰ ਜੀ ਉਹਨਾਂ ਉਹ ਜਦੇ ਲੈ ਕੇ ਨੱਠਦੇ ਆ ਮੈਂ ਕਿਹਾ ਦੌੜਦੇ ਕਿਉਂ ਨਹੀਂ ਰੱਜ ਗਏ ਕਹਿੰਦੇ ਨਹੀਂ ਇਹਨਾਂ ਨੇ ਬੱਚੇ ਦਿੱਤੇ ਹੋਏ ਨੇ ਇਹ ਪਹਿਲਾਂ ਜਾ ਕੇ ਉਹਨਾਂ ਦਾ ਪੇਟ ਭਰਦੇ ਆ ਫਿਰ ਆਪਣਾ ਬੰਦੋਬਸਤ ਕਰਨਗੇ ਉਹ ਕਿਉਂ ਕਰਦੇ ਨੇ ਕੌਮ ਨੂੰ ਵੀ ਪਤਾ ਵੀ ਮੇਰਾ ਪੁੱਤ ਮੇਰੇ ਬੱਚੇ ਨੇ ਪੁਰਾਣੇ ਥਾਂ ਦੇ ਉੱਤੇ ਉਹ ਹੇਤ ਰੋਗ ਆਉਂਦਾ ਹੈ ਇਹ ਸਾਰਾ ਹੀ ਸੰਸਾਰ ਫਸਿਆ ਹੋਇਆ ਹੇਤ ਰੋਗ ਦੇ ਅੰਦਰ ਹੇਤ ਰੋਗ ਕਾ ਸਗਲ ਸੰਸਾਰਾ ਤ੍ਰਿਵਧ ਰੋਗ ਮਨ ਵਧੇ ਵਿਕਾਰ ਰਜੋ ਤਮੋ ਸਤੋ ਦਾ ਰੋਗ ਸਾਰੇ ਬੰਦਿਆਂ ਨੂੰ ਲੱਗਿਆ ਸਾਰੀ ਸ੍ਰਿਸ਼ਟੀ ਨੂੰ ਲੱਗਿਆ ਹੋਇਆ ਮਹਾਰਾਜ ਕਹਿੰਦੇ ਰੋਗ ਚ ਜੰਮਦਾ ਰੋਗ ਵਿੱਚ ਮਰਦਾ ਰੋਗੇ ਮਰਤਾ ਰੋਗੇ ਜਨਮੇ ਰੋਗੇ ਫਿਰ ਜੋਨੀ ਪਰਮੈ ਰੋਗ ਬੰਧ ਰਹਿਣ ਰਤੀ ਨਾ ਪਾਵੇ ਰੋਗ ਦਾ ਜਿਹੜਾ ਬੰਧਨ ਹੈ ਉਹ ਟੁੱਟਦਾ ਨਹੀਂ ਹੈਗਾ ਕਿਸੇ ਤਰੀਕੇ ਨਾਲ ਬਿਨ ਸਤਿਗੁਰ ਰੋਗ ਕਤੇ ਨਾ ਜਾਵੇ ਜਿੰਨਾ ਚਿਰ ਸਤਿਗੁਰੂ ਦਾ ਮਿਲਾਪ ਨਹੀਂ ਹੁੰਦਾ ਸਤਿਗੁਰੂ ਨਾਮ ਨਹੀਂ ਦਿੰਦਾ ਨਾਮ ਦੀ ਦਾਤ ਨਹੀਂ ਦਿੰਦਾ ਉਨੀ ਦੇਰ ਤੱਕ ਰੋਗ ਨਹੀਂ ਜਾਂਦਾ ਪਾਰ ਬ੍ਰਹਮ ਜਿਸ ਕੀਨੀ ਦਇਆ ਵਾਹਿਗੁਰੂ ਨੇ ਜਿਹਦੇ ਉੱਤੇ ਦਇਆ ਕਰਤੀ ਨਾ ਬਾਂਹ ਪਕੜ ਰੋਗੋਂ ਕਰ ਲਿਆ ਉਹਦੀ ਬਾਂਹ ਫੜ ਕੇ ਉਹਨੂੰ ਕੱਢ ਲਿਆ ਕਿਵੇਂ ਕੱਢ ਲਿਆ ਉਹਨੂੰ ਨਾਮ ਦਾ ਪਤਾ ਲੱਗ ਗਿਆ ਮਹਾਂਪੁਰਸ਼ਾਂ ਨੇ ਉਹਨੂੰ ਜੁਗਤ ਦਸਤੀ ਨਾਮ ਟੁੱਟੇ ਬੰਧਨ ਸਾਧ ਸੰਗ ਪਾਇਆ ਜਦੋਂ ਸੰਤਾਂ ਦੀ ਸੰਗਤ ਮਿਲ ਗਈ ਬੰਧਨ ਟੁੱਟ ਗਏ ਕਹੋ ਨਾਨਕ ਗੁਰ ਰੋਗ ਮਿਟਾਇਆ ਫੇਰ ਰੋਗ ਕਹਿੰਦੇ ਵੈਦ ਜੀ ਇਹ ਜੋ ਹਮੈ ਰੋਗ ਹੈ ਇਹ ਇੰਨਾ ਭਿਆਨਕ ਹੈ ਜਿੰਨੀ ਦੇਰ ਤੱਕ ਇਸ ਜੀਵ ਆਤਮਾ ਨੂੰ ਚਿੰਬੜਿਆ ਹੋਇਆ ਇਹ ਕੁਛ ਕਰ ਲਵੇ ਇਹਦੇ ਗਲੋਂ ਜੰਮਣ ਤੇ ਮਰਨ ਦੀ ਫਾਸੀ ਨਹੀਂ ਲੈਂਦੀ
ਜੰਮਦਾ ਤੇ ਮਰਦਾ ਹੈ ਹਮੇ ਦਾ ਬੰਨਿਆ ਹੋਇਆ ਜੰਮਦਾ ਤੇ ਮਰਦਾ ਹੈ ਹਮੇ ਦਾ ਬੰਨਿਆ ਹੋਇਆ
ਫਿਰ ਜੋੜਨੀ ਪਾਏ ਹਮੇ ਦੇ ਵਿੱਚ ਬੰਨਿਆ ਜਾਂਦਾ ਹਮੇ ਦਾ ਰੋਗ ਮਨੁੱਖ ਨੂੰ ਲੱਗ ਗਿਆ ਸੰਸਾਰ ਬਣ ਗਿਆ ਸੀਗਾ ਇਹ ਪਰਮੇਸ਼ਰ ਦਾ ਰੂਪ ਪਰ ਅਹਿਮ ਭਾਵ ਜਿਹੜਾ ਇਹਦੇ ਅੰਦਰ ਪੈਦਾ ਹੋ ਗਿਆ ਮੇਰਾ ਨਾਮ ਬਰਿਆਮ ਸਿੰਘ ਮੈਂ ਫਲਾਣੇ ਥਾਂ ਦਾ ਰਹਿਣ ਵਾਲਾ ਮੈਂ ਸਿੱਖ ਹਾਂ ਮੈਂ ਅਮੀਰ ਹਾਂ ਮੈਂ ਗਰੀਬ ਹਾਂ ਮੈਂ ਗੋਰਾ ਮੈਂ ਕਾਲਾ ਹਾਂ ਮੈਂ ਹਿੰਦੁਸਤਾਨੀ ਹਾਂ ਮੈਂ ਅੰਗਰੇਜ਼ ਹਾਂ ਮੈਂ ਹਬਸ਼ੀ ਹਾਂ ਇਹ ਜਿਹੜਾ ਰੋਗ ਇਹ ਭਾਵਨਾ ਪੈਦਾ ਹੋ ਗਈ, ਕਹਿੰਦੇ ਇਹਦੇ ਨਾਲ ਇਹ ਜੰਮਦਾ ਮਰਦਾ ਰਹਿੰਦਾ, ਜਦ ਤੱਕ ਇਹ ਖਤਮ ਨਹੀਂ ਹੁੰਦੀ ਉਨੀ ਦੇਰ ਤੱਕ ਨਹੀਂ ਖਤਮ ਇਹ ਹੁੰਦੀ ਨਹੀਂ ਹੈ, ਕਿਉਂਕਿ ਇਹ ਸਭ ਤੋਂ ਮਜ਼ਬੂਤ ਰੋਗ ਪਰਮੇਸ਼ਰ ਦੇ ਭੁੱਲਣ ਨਾਲ ਲੱਗ ਗਿਆ। ਕਿਤ ਕਿਤ ਵਿੱਚ ਜਗ ਉਪਜੇ ਪੁਰਖਾ, ਕਿਤ ਕਿਤ ਵਿੱਚ ਦੁੱਖ ਬਿਨ ਸਜਾਈ, ਹੋਮੇ ਵਿੱਚ ਜਗ ਉਪਜੇ ਪੁਰਸਾ, ਨਾਮ ਵਿਥਰਿਆ ਤੂੰ। ਕਹਿੰਦੇ ਹੋਮੇ ਆ ਜਾਤ ਹੈ, ਹੋਮੇ ਘਰ ਗਵਾਏ, ਹੋਮੇ ਹੀ ਬੰਦਰਾ, ਜਿਹੜਾ ਵੀ ਕੰਮ ਕਰੂਗਾ ਕਹਿੰਦਾ ਮੈਂ ਕਰਦਾ। ਕਹਿੰਦੇ ਜਦ ਜਿੰਨੀ ਦੇਰ ਤੱਕ ਮੈਂ ਕਹਿੰਦਾ, ਜਬ ਲਗ ਜਾਣੇ ਮੈਂ ਕੁਛ ਕਰਦਾ, ਤਬ ਲਗ ਗਰਭ ਜੋਵੇਂ ਫਿਰਤਾ, ਫਿਰ ਮੈਂ ਕਰਦਾ ਸਵਾਦ ਲੈ ਲੈ ਉਹਦਾ, ਜੰਮੀ ਜਾਏਗਾ ਮਰੀ ਜਾਏਗਾ, ਫਲ ਪੈ ਲਏਗਾ, ਚੰਗੇ ਨੇਕ ਕੰਮਾਂ ਦਾ ਫਲ ਤੈਨੂੰ ਮਿਲਜੂ ਸਵਰਗਾਂ ਚ, ਸੁੱਖ ਮਿਲ ਜਾਏਗਾ, ਇੱਥੇ ਵੀ ਸੁੱਖ ਮਿਲ ਜਾਏਗਾ। ਪਰ ਫਾਇਦਾ ਕੀ ਜੇ ਤੂੰ ਕਹਿੰਦਾ ਮੈਂ ਕਰਦਾ, ਫੇਰ ਬੰਨਿਆ ਗਿਆ ਨਾ ਅੰਦਰੋਂ ਜੇ ਕਹਿਣ। ਇੱਕ ਤਾਂ ਹੁੰਦੀ ਆ ਬੋਲੀ, ਬਈ ਬੋਲਣ ਨੂੰ ਕੋਈ ਤਾਂ ਅੱਖਰ ਵਰਤਣਾ ਹੀ ਪੈਣਾ ਤਾਂ ਹੀ ਸਮਝ ਆਊ। ਇੱਕ ਸੱਚਮੁੱਚ ਆਦਮੀ ਕਹਿੰਦਾ ਮੈਂ ਕਰਦਾ, ਉਹ ਮੈਂ ਕਰਦਾ ਕਹਿੰਦਾ ਉਹ ਬੰਨ ਹੋ ਗਿਆ, ਬੰਨਿਆ ਹੋਇਆ ਕਰਮ ਚਿੰਬੜ ਗਿਆ ਉਹਨੂੰ, ਜੇ ਚੰਗਾ ਵੀ ਚਿੰਬੜ ਗਿਆ, ਮਾੜਾ ਵੀ ਚਿੰਬੜ ਗਿਆ, ਚੰਗੇ ਦਾ ਵੀ ਇਹਨੇ ਫਲ ਭੋਗਣਾ, ਮਾੜੇ ਦਾ ਵੀ ਭੋਗਣਾ। ਆ ਹਮੈ ਕੰਮ ਕਰਦੀ, ਬੰਧਨ ਪੈ ਗਿਆ, ਹਮੈ ਹੀ ਬੰਧਨ, ਹਮੈ ਸਭ ਸਰੀਰ ਹੈ, ਹਮੈ ਉਪਤ ਹੋਏ, ਹਮੈ ਦੇ ਨਾਲ ਇਹ ਸਰੀਰ ਮਿਲਦਾ, ਹਮੈ ਦੇ ਵਿੱਚ ਇਹ ਪੈਦਾ ਹੁੰਦਾ, ਹਮੈ ਵੱਡਾ ਗਵਾਰ ਹੈ, ਹਮੈ ਵਿੱਚ ਬੁੱਝ ਨਾ ਸਕਿਆ ਕੋਈ, ਹਮੈ ਵਿੱਚ ਭਗਤ ਨਾ ਹੋਵੇ, ਨਾਲ ਕੰਡੀਸ਼ਨ ਹੈ ਵੀ ਜਿੰਨੀ ਦੇਰ ਤੱਕ ਹਮੈ ਨਾ ਅੰਦਰ ਭਗਤੀ ਨਹੀਂ ਹੋਇਆ ਕਰਦੀ ਕਦੇ ਵੀ। ਕਿਉਂ ਨਹੀਂ ਹੁੰਦੀ? ਕਿਉਂਕਿ ਹੁਕਮ ਨਹੀਂ ਬੁੱਝ ਹੁੰਦਾ। ਹਮੈ ਦਾ ਹਾਲਾਤ ਜਿਹੜਾ ਹੈ ਗੁਰੂ ਨਾਨਕ ਪਾਤਸ਼ਾਹ ਨੇ ਦੱਸਿਆ ਕਿ ਸੁਚਿਆਰਾ ਹੋਵੇ ਕਿ ਕੂੜੇ ਟੈ ਕੂੜਾ ਟੈ ਪਾਲ ਮਾਰੇ, ਕਹਿੰਦੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾ, ਉਹ ਹੁਕਮ ਨਹੀਂ ਬੁੱਝਿਆ ਜਾਂਦਾ, ਜਿੰਨਾ ਚਿਰ ਹੁਕਮ ਨਹੀਂ ਬੁੱਝਦਾ ਉਨਾ ਚਿਰ ਹਮੈ ਦਾ ਰੋਗ ਨਹੀਂ ਜਾਂਦਾ। ਹਮੈ ਵਿੱਚ ਜੀਓ ਬੰਦ ਹੈ, ਬੰਨਿਆ ਹੋਇਆ ਜੀ, ਨਾਮ ਨਾ ਵਸੇ ਮਨ ਆਏ, ਦੋਹਾਂ ਦੀ ਸ਼ਰਤ ਹੈ, ਜੇ ਹਮੈ ਹੋਏਗੀ ਨਾਮ ਨਹੀਂ ਆਏਗਾ। ਜੇ ਹਮੈ ਦਾ ਨਾਸ਼ ਹੋ ਗਿਆ, ਹਮੈ ਦਾ ਨਾਸ਼ ਹੁੰਦਾ ਗਿਆਨ ਪ੍ਰਾਪਤੀ ਨਾਲ, ਮਹਾਂਪੁਰਸ਼ਾਂ ਦੀ ਸੰਗਤ ਲਗਾਤਾਰ ਕਰਕੇ, ਅੰਦਰੋਂ ਭਾਵਨਾ ਜਾਂਦੀ ਰਹੇ ਮੈਂ ਭਾਵ ਜਿਹੜਾ ਹੈ, ਉਹ ਜਦੋਂ ਮੈਂ ਮਰ ਗਈ ਫਿਰ ਰਹਿ ਗਈ ਗਿਆ ਉਹਦੇ ਚ। ਇਹ ਸਰੀਰ ਚ ਦੋ ਨੇ, ਇੱਕ ਤਾਂ ਵਾਹਿਗੁਰੂ ਰਹਿੰਦਾ, ਕਈ ਪ੍ਰੇਮੀਆਂ ਦਾ ਖਿਆਲ ਹੈ ਵਾਹਿਗੁਰੂ ਰਹਿੰਦਾ, ਵੀ ਕੋਈ ਗੁਰਬਾਣੀ ਵੀ ਕਹਿੰਦੀ ਹੈ, ਗੁਰਬਾਣੀ ਇਸ ਤਰ੍ਹਾਂ ਕਹਿੰਦੀ ਹੈ, ਪੜੋ ਪਿਆਰ ਨਾਲ। ਨੌ ਦਰਵਾਜੇ ਕਾਇਆ ਕੋਟ ਹੈ, ਕੋਟ ਹੈ ਉਹ ਕੋਟ, ਸਭ ਜੋਤਰ ਕੀ ਹੈ, ਨੌ ਦਰਵਾਜੇ ਕਾਇਆ ਕੋਟ, ਸਭ ਜੋਤਰ ਕੀ ਹੈ, ਬਚਰ ਕਬਾਤ ਨ ਕੁਲੀ ਨ ਕੁਲੀ ਨ ਕੁਲੀ ਸੁਣੀ ਜੈ, ਬਚਰ ਕਬਾਤ ਨ ਕੁਲੀ ਗੁਰ ਜਵਨ ਚਲੀ ਜੈ। ਇੱਕ ਬਾਤ ਨਾ ਕੁਲਣੀ ਨਾ ਕੁਲਣੀ ਨਾ ਕੁਲਣੀ ਗੁਰ ਸ਼ਬਦ ਕੁਲੀ ਜੈ, ਬੱਜਰ ਇੱਕ ਬਾਤ ਨਾ ਕੁਲਣੀ ਗੁਰ ਸ਼ਬਦ ਕੁਲੀ ਜੈ, ਅਨਹਦ ਬਾਜੇ ਤੋਂ ਬਾਜਦੇ ਹੋ ਬਾਜਦੇ ਗੁਰ ਸ਼ਬਦ ਕੁਲੀ ਜੈ, ਅਨਹਦ ਬਾਜੇ ਤੋਂ ਬਾਜਦੇ ਗੁਰ ਸ਼ਬਦ ਕੁਲੀ ਜੈ। ਉਹ ਪਿਤਕਾ ਦੇ ਅੰਦਰ ਚਾਨਣਾ, ਉਹ ਚਾਨਣਾ ਚਾਨਣ ਭਗਤ ਮਲੀ ਜੈ, ਪਿਤਕਾ ਦੇ ਅੰਦਰ ਚਾਨਣਾ ਕਰ ਭਗਤ ਮਲੀ ਜੈ, ਸਭ ਮੈਂ ਇੱਕੋ ਵਰਤਦਾ ਉਹ ਵਰਤਦਾ ਆਪੇ ਰਚਨ ਵਿਚਾਰੀ, ਬਾਬਾ ਸੱਚੇ ਪਾਤਸ਼ਾਹ
ਜਦੋਂ ਬੱਜਰ ਕਪਾਟ ਖੁੱਲ੍ਹ ਗਏ।
ਕੀ ਸੁਣਦਾ ਹੈ ਕਿ ਅਨਹਦ ਧੁਨ ਸੋ ਰਹੀ ਹੈ, ਬਗੈਰ ਬਜਾਏ ਬਾਜੇ ਵੱਜ ਰਹੇ। ਕਿੰਨੇ ਕੁ ਵੱਜਦੇ ਆ? ਕਹਿੰਦੇ ਤਾਲ ਘੋਰ ਵਜੰਤਰ ਤੇ ਸਾਜ ਤਖਤ ਸੁਲਤਾਨ ਵਾਹਿਗੁਰੂ ਦੇ ਦਰ ਦੇ ਉੱਤੇ ਸਾਰੀ ਕਾਇਨਾਤ ਗਾ ਰਹੀ ਹੈ। ਸੋ ਦਰ ਤੇਰਾ ਕਿਹਾ, ਸੋ ਕਰ ਕਿਹਾ, ਜਿਤ ਬਹਿ ਸਰਬ ਸਮਾਨ, ਬਾਜੇ ਤੇਰੇ ਨਾਦ ਅਨੇਕ ਅਸੰਖਾ, ਕਿਤੇ ਤੇਰੇ ਵਾਂਗ ਹੈ। ਮਿਊਜ਼ਿਕ ਹੋ ਰਿਹਾ ਪਰਮੇਸ਼ਰ ਦੇ ਦਰ ਤੇ। ਕਹਿੰਦੇ ਉਹ ਅੰਦਰ ਹੋ ਰਿਹਾ, ਜਦੋਂ ਦਰਵਾਜ਼ਾ ਖੁੱਲ ਜਾਂਦਾ ਹੈ, ਬੱਜਰ ਕਪਾਟ ਖੁੱਲ ਜਾਂਦਾ ਹੈ, ਫੇਰ ਅੰਦਰ ਨਜ਼ਰ ਆਉਂਦਾ। ਫੇਰ ਕਹਿੰਦੇ ਅੰਦਰ ਪ੍ਰਕਾਸ਼ ਹੈ, ਹਨੇਰਾ ਨਹੀਂ ਹੈ। ਉਹ ਪ੍ਰਕਾਸ਼ ਦਿਸਦਾ ਕੀ ਹੈ? ਅਗਲਾ ਸੰਸਾਰ ਵੀ ਦਿਸਣ ਲੱਗ ਜਾਂਦਾ, ਜਿੱਥੇ ਜਾਣੇ ਦੇਵਤੇ ਵੀ ਦਿਸਣ ਲੱਗ ਜਾਂਦੇ ਆ। ਕਿਤੇ ਜਾ ਕੇ ਤਾਂ ਨਹੀਂ ਨਾ ਲਿਖੇ ਹੈਗੇ ਬਈ ਪਹਿਲਾਂ ਦੇ ਆਉਂਦਾ ਹੈ, ਫਲਾਣਾ ਆਉਂਦਾ ਹੈ, ਫਿਰ ਉਹਦੇ ਬਾਅਦ ਦੇਵ ਗੰਧਰਵ ਲੋਕ ਆਉਂਦਾ ਹੈ, ਪਹਿਲਾਂ ਗੰਧਰਵ ਲੋਕ ਆਉਂਦਾ ਹੈ, ਫਿਰ ਪਿੱਤਰ ਲੋਕ ਆਉਂਦਾ ਹੈ, ਸਵਰਗ ਲੋਕ ਆਉਂਦਾ ਹੈ, ਇੰਦਰ ਲੋਕ ਆਉਂਦਾ ਹੈ, ਕਰਮਦੇਵ ਲੋਕ ਆਉਂਦਾ ਹੈ, ਜਾਨਦੇਵ ਲੋਕ ਆਉਂਦਾ ਹੈ, ਪ੍ਰਜਾਪਤ ਲੋਕ ਆਉਂਦਾ ਹੈ, ਬਰਮ ਲੋਕ, ਸ਼ਿਵ ਲੋਕ, ਸਭ ਵੈਕੁੰਠ ਧਾਮ ਆਉਂਦਾ ਹੈ। ਸੋ ਇਹ ਚੀਜ਼ਾਂ ਜਿਹੜੀਆਂ ਨੇ, ਇਹ ਜਦੋਂ ਅੰਦਰ ਪ੍ਰਕਾਸ਼ ਹੋ ਜਾਂਦਾ ਆਪਾਂ ਹੀ ਦਿਸਣ ਲੱਗ ਜਾਂਦੀਆਂ ਅੰਦਰ। ਜਦੋਂ ਅਸੀਂ ਸਾਡੀ ਸੁਰਤੀ ਬੰਦ ਹੋ ਜਾਂਦੀ ਹੈ, ਫੁਰਨਾ ਬੰਦ ਹੋ ਜਾਂਦਾ ਹੈ, ਰਾਤ ਨੂੰ ਅਸੀਂ ਕੀ ਦੇਖਦੇ ਹਾਂ? ਕਈ ਵਾਰੀ ਜ਼ਿੰਦਗੀ ਦੇ ਅੰਦਰ ਅਨੁਭਵ ਕਰਿਆ ਹੁੰਦਾ, ਵਿਜ਼ਨ ਆਉਂਦਾ ਹੁੰਦਾ ਅੰਦਰ, ਕਲੀਅਰ ਕੱਟ ਚੀਜ਼ ਆ ਜਾਊ, ਸਾਰਾ ਦੇਖ ਲਓ। ਉਹ ਕੋਈ ਐਸੀ ਚੀਜ਼ ਆਉਂਦੀ ਹੈ ਜਿਹੜੀ ਉਹਦੇ ਨਾਲ ਵਰਤਣੀ ਹੁੰਦੀ ਹੈ, ਇਹਨੇ ਉਹ ਚੀਜ਼ ਦੇ ਵਿੱਚ ਹੀ ਲੰਘਣਾ ਹੁੰਦਾ। ਉਹ ਕਦੇ ਕਦੇ ਆਉਂਦੀ ਹੈ, ਹਰੇਕ ਆਉਂਦੀ ਹੈ, ਹਰੇਕ ਬੰਦੇ ਨੂੰ ਹੈ, ਪਰ ਇਹਨਾਂ ਨੂੰ ਬਹੁਤ ਕਲੀਅਰ ਆਉਂਦੀ ਹੈ। ਕਿਉਂ ਆਉਂਦੀ ਹੈ? ਕਿਉਂਕਿ ਉਸ ਵੇਲੇ ਸਾਰੀਆਂ ਬਿਰਤੀਆਂ ਆਪਣੇ ਲਾਏ ਹੋਈਆਂ ਹੁੰਦੀਆਂ ਨੇ। ਉਸ ਵੇਲੇ ਇੱਕ ਅੱਖ ਖੁੱਲਦੀ ਹੈ, ਬਿਨਾਂ ਅੱਖਾਂ ਤੇ ਦੇਖਦਾ, ਬਿਨਾਂ ਕੰਨਾਂ ਤੇ ਸੁਣਦਾ, ਦੌੜਿਆ ਫਿਰਦਾ, ਗੱਲਾਂ ਬਾਤਾਂ ਕਰਦਾ, ਡਰਦਾ, ਸਭ ਕੁਛ ਇਹੋ ਜਿਹੇ ਐਕਸ਼ਨ ਹੁੰਦਾ ਜਿਹੋ ਜਿਹਾ ਸਾਡਾ ਜਾਗਦਿਆਂ ਤੇ ਹੁੰਦਾ। ਸੋ ਜਦੋਂ ਇਹ ਚਾਨਣਾ ਹੁੰਦਾ ਹੈ, ਚਿਤਘਟ ਅੰਤਰ ਚਾਨਣਾ, ਉਹਦੇ ਵਿੱਚ ਦੇਖ ਲੈਂਦਾ ਸਾਰਾ। ਉਹਦੇ ਚ ਸਭ ਤੋਂ ਉੱਤਮ ਚੀਜ਼ ਕੀ ਦੇਖਦਾ? ਸਭ ਮੈਂ ਇੱਕੋ ਵਰਤਦਾ, ਜਿਹਨਾਂ ਪੇ ਰਚਣੇ ਚਾਹੀ, ਸਾਰਿਆਂ ਦੇ ਵਿੱਚ ਇੱਕ ਪਰਮੇਸ਼ਰ ਵਰਤਦਾ ਨਜ਼ਰ ਆ ਜਾਂਦਾ। ਹੁਣ ਇਹ ਸਰੀਰ ਦੇ ਵਿੱਚ ਫੇਰ ਕੌਣ ਹੋਇਆ? ਮਹਾਰਾਜ ਕਹਿੰਦੇ ਕਾਇਆ ਨਗਰ ਨਗਰ ਗੜ ਅੰਦਰ ਸਾਚਾ ਵਾਸਾ ਪੁਰ ਗਗਨੰਦਰ ਅਸਰ ਥਾਨ ਸਦਾ ਨਰਮਾਇਲ ਆਪੇ ਆਪ ਪਾਏਗਾ। ਵਾਹਿਗੁਰੂ ਨੇ ਆਪਣੇ ਵਾਸਣ ਵਾਸਤੇ ਇਹ ਸਰੀਰ ਦੇ ਵਿੱਚ ਇਹ ਮੰਦਰ ਬਣਾ ਲਿਆ, ਇਹਦੇ ਵਿੱਚ ਰਹਿ। ਸਭ ਤੋਂ ਸੁਪਰੀਮ ਮੰਦਰ ਜੇ ਦੁਨੀਆਂ ਦੇ ਅੰਦਰ ਕੋਈ ਹੈ ਤਾਂ ਇਹ ਮਨੁੱਖ ਦੇ ਅੰਦਰ ਹੈ, ਲੇਕਿਨ ਇਹ ਇਸ ਨੂੰ ਹਰ ਵਕਤ ਪੋਲਿਊਟ ਕਰਕੇ ਰੱਖਦਾ, ਨਿੰਦਿਆ ਕਰਦਾ, ਚੁਗਲੀਆਂ ਕਰਦਾ, ਈਰਖਾ ਕਰਦਾ, ਧੋਖੇ ਦਿੰਦਾ, ਕੱਲ ਕਪਟ ਕਰਦਾ, ਛਲ ਕਰਦਾ, ਪੋਲਿਊਟ ਕਰ ਦਿੰਦਾ ਇਸ ਮੰਦਰ ਨੂੰ। ਬਾਹਰਲੇ ਮੰਦਰ ਵਾਸਤੇ ਜਾਣ ਦੇ ਦਿੰਦਾ, ਮਰਨ ਵਾਸਤੇ ਤਿਆਰ ਹੋ ਜਾਂਦਾ, ਕਿਉਂਕਿ ਇਹਨੂੰ ਗਿਆਨ ਨਹੀਂ ਹੈ ਵੀ ਮੇਰੇ ਅੰਦਰ ਤਾਂ ਉਹ ਮੰਦਰ ਹੈ ਜਿੱਥੇ ਸਾਰੀ ਸ੍ਰਿਸ਼ਟੀ ਦਾ ਮਾਲਕ ਬੈਠਦਾ, ਜਾਂਦਾ ਨਹੀਂ ਹੈ, ਪੱਕਾ ਆਸਣ ਹੈ ਉਹਦਾ। ਅੰਤਰ ਕੋਟ ਸੱਜੇ ਹੱਥ ਨਾਲੇ ਆਪੇ ਲੇਵਾ ਬਸ ਸਮਾਰੇ, ਬੱਜਰ ਕਪਾੜ ਜੜੇ ਜੜ ਜਾਣੇ, ਗੁਰ ਸ਼ਬਦ ਹੀ ਕੁਲਾਏਗਾ। ਗੁਰੂ ਦੇ ਸ਼ਬਦ ਨਾਲ ਖੁੱਲ ਗਿਆ, ਖੁੱਲੇ ਤੇ ਕਹਿੰਦੇ ਭੀਤਰ ਕੋਟ ਗੁਫਾ ਕਰ ਜਾਈ, ਨੌ ਘਰ ਥਾਪੇ ਹੁਕਮ ਰਜਾਈ, ਦਸਵੇਂ ਪੁਰਖ ਲੇ ਗਪਾਰੀ ਆਪੇ ਲੱਖ ਲਿਖਾਈ। ਸੋ ਇਹ ਮੰਦਰ ਤਾਂ ਸੀ ਵਾਹਿਗੁਰੂ ਦਾ, ਵਾਹਿਗੁਰੂ ਦੀ ਸੱਤਾ ਜਦ ਪਈ ਨਾ ਇਹਦੇ ਉੱਤੇ, ਇੱਕ ਵਾਧੂ ਦੀ ਚੀਜ਼ ਬਣ ਗਈ ਜਿਹਨੂੰ ਜੀਵ ਕਹਿੰਦੇ। ਜੀਵ ਅਸਲੀਅਤ ਨਹੀਂ ਹੈ, ਉਹ ਵਿੱਚ ਬਣੀ ਹੋਈ ਹੈ। ਇਹ ਜੀਵ ਨੇ ਪੁਆੜਾ ਪਾਤਾ ਸਾਰੀ ਦੁਨੀਆਂ ਦੇ ਅੰਦਰ, ਰੌਲੇ ਰੁਪਏ ਜਿੰਨੇ ਹੈ ਇਸ ਜੀਵ ਦੇ ਪਾਏ ਹੋਏ ਨੇ। ਇਹ ਅਹਿਮ ਭਾਵ ਪੈਦਾ ਹੋ ਗਿਆ ਹਮ ਮੈਂ ਹੋਣ ਕਰਕੇ, ਇਹ ਚੀਜ਼ ਆਦਮੀ ਦੇ ਅੰਦਰ ਪ੍ਰਗਟ ਹੋ ਕੇ ਇਹ ਜੰਮਦਾ ਮਰਦਾ, ਜੰਮਦਾ ਮਰਦਾ, ਆਪ ਦੁਖੀ ਹੁੰਦਾ, ਸੰਸਾਰ ਨੂੰ ਦੁਖੀ ਕਰਦਾ। ਸੋ ਮਹਾਰਾਜ ਕਹਿੰਦੇ ਹਮ ਮੈਂ ਵਿੱਚ ਜੀਓ ਬੰਧ ਹੈ, ਨਾਮ ਨਾ ਵਸੇ ਮਨ ਆਏ। ਜਿੰਨੀ ਦੇਰ ਤੱਕ ਹਮ ਮੈਂ ਦਾ ਬੰਧਨ ਹੈ, ਨਾਮ ਨਹੀਂ ਬਸਦਾ। ਨਾਨਕ ਸਤਿਗੁਰ ਮਿਲਿਆ ਹਮ ਮੈਂ ਗਈ ਤਾਂ ਸੱਚ ਵਸਿਆ ਮਨ ਆਏ। ਪੂਰਾ ਸਮਰੱਥ ਗੁਰੂ ਮਿਲ ਗਿਆ, ਉਹਨੇ ਜੁਗ ਨਾਮ ਦੇ ਤਾ। ਹੁਣ ਨਾਮ ਦਾ ਕੰਮ ਕੀ ਹੈ? ਦੋ ਚੀਜ਼ਾਂ ਇਕੱਠੀਆਂ ਨਹੀਂ ਰਹਿੰਦੀਆਂ, ਵਿਰੋਧ ਹੈ ਬੜਾ ਜ਼ਬਰਦਸਤ। ਦੁੱਖ ਜਿਹੜਾ ਸਾਰਾ ਉਹ ਹਮੇ ਕਰਕੇ, ਜਿੰਨਾ ਸੁੱਖ ਹੈ ਉਹ ਸਾਰਾ ਨਾਮ ਕਰਕੇ ਹੈ। ਹਮੇ ਦੇ ਨਾਲ ਜੀਵ ਦੁਖੀ ਹੋਇਆ। ਮਹਾਰਾਜ ਕਹਿੰਦੇ ਇਹਨਾਂ ਦੋਹਾਂ ਦਾ ਸਾਥ ਨਹੀਂ ਆਪਸ ਵਿੱਚ, ਹਮੇ ਨਾਵੇ ਨਾਲ ਵਿਰੋਧ ਹੈ, ਦੋਏ ਨਾ ਬਸੇ ਇਕੱਠਾ ਹੈ। ਹਉਮੈ ਵਿੱਚ ਸੇਵਾ ਨਾ ਹੋਵੇ ਤਾਂ ਮਨ ਬਿਰਥਾ ਜਾਏ, ਕਿਸੇ ਕੰਮ ਨਹੀਂ ਆਉਂਦਾ ਜੀਵਨ। ਮੈਂ ਕਹਿੰਦਾ ਹਰ ਥਾਂ ਦੇ ਉੱਤੇ, ਹਰ ਚੇਤ ਮਨ ਮੇਰੇ, ਤੂੰ ਗੁਰ ਕਾ ਸ਼ਬਦ ਕਮਾਏ, ਹੁਕਮ ਮੰਨੇ ਤਾਂ ਹਰ ਮਿਲੇ। ਜੇ ਤੂੰ ਆਪਣੇ ਆਪ ਨੂੰ ਹੁਕਮ ਚ ਢਾਲ ਲਵੇ ਤਾਂ ਵਾਹਿਗੁਰੂ ਦਾ ਮਿਲਾਪ ਹੋ ਜਾਂਦਾ ਤੇਰੇ ਨਾਲ, ਤਾਂ ਵਿੱਚੋਂ ਹਉਮੈ ਜਾ। ਦੂਸਰਾ ਜਿਹੜਾ ਰੋਗ ਮਹਾਰਾਜ ਨੇ ਦੱਸਿਆ ਵੈਦ ਨੂੰ, ਕਹਿਣ ਲੱਗੇ ਵੈਦ ਜੀ ਇਹਨੂੰ ਹਾਈ ਫੀਵਰ ਚੜਿਆ ਰਹਿੰਦਾ ਹਰ ਵਕਤ, ਉਹ ਥਰਮਾਮੀਟਰ ਨਾਲ ਨਹੀਂ ਦੇਖਿਆ ਜਾਂਦਾ। ਕਹਿੰਦਾ ਮਹਾਰਾਜ ਉਹ ਕਿਸ ਚੀਜ਼ ਦਾ? ਕਹਿੰਦਾ ਉਹ ਤ੍ਰਿਸ਼ਨਾ ਦਾ, ਤੇ ਹਰ ਵਕਤ ਇਹ ਚੜਿਆ ਰਹਿੰਦਾ। ਤ੍ਰਿਸ਼ਨਾ ਅੱਗ ਦੇ ਬਰਾਬਰ ਦੱਸੀ ਹੈ, ਤ੍ਰਿਸ਼ਨਾ ਵੱਡਾ ਰੋਗ ਲੱਗਾ। ਉਹ ਕੰਮ ਕੀ ਕਰਦਾ? ਤ੍ਰਿਸ਼ਨਾ ਦੇ ਵਿੱਚ ਆਦਮੀ ਸੰਸਾਰ ਦੀ ਵਿਉਂਤਬੰਦੀ ਕਰਦਾ ਰਹਿੰਦਾ, ਮੈਨੂੰ ਆਹ ਮਿਲ ਜਾਵੇ, ਮੇਰਾ ਉਹ ਹੋ ਜਾਵੇ, ਮੇਰਾ ਉਹ ਹੋ ਜਾਵੇ। ਇਹਦੇ ਨਾਲ ਕੀ ਹੁੰਦਾ? ਪਰਮੇਸ਼ਰ ਹਰ ਵਕਤ ਭੁੱਲਿਆ ਰਹਿੰਦਾ ਤੇ ਸੰਸਾਰ ਤੋਂ ਜਾਣਾ ਭੁੱਲ ਜਾਂਦਾ, ਵੀ ਮੈਂ ਨਹੀਂ ਜਾਣਾ, ਮੈਂ ਤਾਂ ਇੱਥੇ ਹੀ ਰਹਿਣਾ। ਤ੍ਰਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋਂ ਵਿਸਾਰੇ। ਤੇ ਤ੍ਰਿਸ਼ਨਾ ਦਾ ਰੋਗ ਇਹੋ ਜਿਹਾ, ਇਹ ਪੈਸੇ ਨਾਲ ਤਾਂ ਬੁਝਦਾ ਨਹੀਂ, ਸਮਾਂ ਓਨਾ ਹੀ ਜ਼ਿਆਦਾ ਹੋ ਜਾਂਦਾ। ਜਿਵੇਂ ਲੱਕੜੀਆਂ ਦੇ ਵਿੱਚ ਹੋਰ ਲੱਕੜੀਆਂ ਲਿਆ ਕੇ ਪਾ ਦਿਓ, ਘਿਓ ਪਾ ਦਿਓ, ਹੋਰ ਭਾਂਬੜ ਮੱਚ ਪੈਂਦਾ। ਕਹਿੰਦੇ ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀਏ, ਕੋਈ ਬਿਰਲਾ ਪੁਰਸ਼ ਹੈ ਜਿਹੜਾ ਤ੍ਰਿਸ਼ਨਾ ਨੂੰ ਮਾਰ ਕੇ ਕੋਟ ਜੋੜੇ, ਕਰੋੜ ਰੁਪਈਆ ਆ ਗਿਆ। ਕਹਿੰਦਾ ਲੱਖ ਕਰੋੜੇ, ਹੁਣ ਤਾਂ ਲੱਖ ਕਰੋੜ ਆਉਣਾ ਚਾਹੀਦਾ, ਥੋੜਾ ਹੀ ਹੈ। ਮਨ ਨਾ ਹੋ ਰਿਹਾ, ਪਰੇ ਪਰੇ ਹੀ ਘੋਲ ਜੀ, ਅੱਗੇ ਹੀ ਅੱਗੇ ਵਾਧਾ ਤੁਰਿਆ ਜਾ। ਸੋ ਇਸ ਤਰ੍ਹਾਂ ਮਹਾਰਾਜ ਜੀ ਕਹਿਣ ਲੱਗੇ, ਵੈ ਜੀ ਇਹ ਤ੍ਰਿਸ਼ਨਾ ਵੀ ਨਾਮ ਨਾਲ ਬੁਝਦੀ ਹੈ, ਤ੍ਰਿਸ਼ਨਾ ਬੁਝਾ ਹਰ ਕੇ ਨਾਮ, ਮਹਾਂ ਸੰਤੋਖ ਹੋਵੇ ਗੁਰਬਚਨੀ, ਪ੍ਰਭ ਸਿਉਂ ਲੱਗਦਾ ਪੂਰਨ ਧਿਆਨ। ਜਦ ਨਾਮ ਅੰਦਰ ਚੱਲ ਪੈਂਦਾ, ਅਸਲੀਅਤ ਦਾ ਪਤਾ ਲੱਗ ਜਾਂਦਾ, ਉਸ ਵੇਲੇ ਸੰਤੋਖ ਮਨ ਵਿੱਚ ਆ ਕੇ ਡੇਰਾ ਲਾ ਲੈਂਦਾ, ਤੇ ਜਿਹਦੇ ਮਨ ਵਿੱਚ ਸੰਤੋਖ ਆ ਗਿਆ ਉਹ ਪਰਮ ਸੁਖੀ ਹੋ ਜਾਂਦਾ ਬੰਦਾ। ਬਿਨਾਂ ਸੰਤੋਖ ਨਹੀਂ ਕੋ ਰਜ, ਸੁਪਨ ਮਨੋਰਥ ਬਿਰਥੇ ਸਭ ਕਰ। ਸੋ ਇਸ ਤਰ੍ਹਾਂ ਦੇ ਨਾਲ ਤੀਸਰਾ ਜੋ ਹੈ ਉਹ ਈਰਖਾ ਹੈ, ਈਰਖਾ ਦੀ ਬਿਮਾਰੀ, ਪੈਸਟ ਹੈ ਜਿਹਨੂੰ ਸਿਉਂਕ ਕਹਿੰਦੇ ਨੇ। ਜਿਵੇਂ ਬੂਟਿਆਂ ਨੂੰ ਸਿਉਂਕ ਲੱਗਦੀ ਹੈ, ਇਸ ਤਰ੍ਹਾਂ ਮਨੁੱਖ ਨੂੰ ਈਰਖਾ ਦੀ ਬਿਮਾਰੀ ਲੱਗਦੀ। ਇਹ ਸਾਰੇ ਸੈੱਲ ਜਾਲ ਦਿੰਦੀ ਹੈ ਅੰਦਰਲੇ, ਮੱਥਾ ਜਿਹੜਾ ਕਰੂਪ ਹੋ ਜਾਂਦਾ, ਡਰਾਉਣਾ ਹੋ ਜਾਂਦਾ, ਕਿਉਂਕਿ ਭਾਵਾਂ ਉਹਦੀਆਂ ਟੇਡੀਆਂ ਹੋ ਗਈਆਂ, ਹਰ ਵਕਤ ਚਿਹਰਾ ਚੜਿਆ ਰਹਿੰਦਾ, ਕਸਿਆ ਰਹਿੰਦਾ ਈਰਖਾ ਚ। ਇਹ ਦੂਸਰੇ ਦਾ ਨੁਕਸਾਨ ਹਰ ਵਕਤ ਭਾਲਦਾ। ਮਹਾਰਾਜ ਕਹਿੰਦੇ ਜਿਸ ਦੇ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੇ ਭਲਾ, ਉਹਦਾ ਭਲਾ ਹੋਏ ਨਹੀਂ ਸਕਦਾ। ਇਹ ਸੰਤਾਂ ਦੀ ਸੰਗਤ ਕਰਕੇ ਆਪਣਾ ਆਪੇ ਦਾ ਗਿਆਨ ਹੋਣ ਤੋਂ ਬਾਅਦ ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਏ ਪਾਈ। ਫੇਰ ਕੀ ਹੁੰਦਾ? ਨਾ ਕੋ ਬੈਰੀ ਨਹੀਂ ਬਗਾਨਾ, ਸਗਲ ਸੰਗ ਹਮ ਕੋ ਬਣਾਈ। ਐਸੀ ਬਿਰਤੀ ਅੰਦਰ ਪੈਦਾ ਹੁੰਦੀ ਹੈ ਕਿ ਕੋਈ ਬਗਾਨਾ ਨਹੀਂ, ਕੋਈ ਬੈਰੀ ਨਹੀਂ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਇਹ ਵੀ ਬਹੁਤ ਵੱਡੀ ਬਿਮਾਰੀ ਹੈ, ਇਹ ਪਰਮੇਸ਼ਰ ਦਾ ਭਜਨ ਨਹੀਂ ਕਰਨੀ। ਇਹਨਾਂ ਸਾਰਿਆਂ ਤੋਂ ਖਤਰਨਾਕ ਬਿਮਾਰੀ ਜਿਹਨੂੰ ਬਮਨ ਦੀ ਬਿਮਾਰੀ ਕਹਿੰਦੇ ਆ, ਮਾਨਸਿਕ ਬਮਨ, ਉਹ ਹੋਇਆ ਕਰਦਾ ਨਿੰਦਾ, ਕਾਰਨ ਬਗੈਰ ਕਿਸੇ ਕਾਰਨ ਤੇ ਨਾ ਜਾਣ ਨਾ ਪਛਾਣ ਨਿੰਦਿਆ ਕਰ। ਮਹਾਰਾਜ ਕਹਿੰਦੇ ਸੰਤਾਂ ਦੀ ਨਿੰਦਿਆ ਤਾਂ ਇੱਕ ਪਾਸੇ ਰਹੀ, ਕਿਸੇ ਦੀ ਵੀ ਨਿੰਦਿਆ ਨਹੀਂ ਕਰਨੀ ਚਾਹੀਦੀ, ਐਸਾ ਫਰਮਾਨ ਕਰਦੇ ਨੇ।
ਨਿੰਦਾ ਪਲੀ ਕਿਸੇ ਕੀ ਨਾਹੀ ਮਨ ਮੁਖ, ਮਨੁੱਖ ਲੋਕੀ ਕਰਦੇ ਨੇ।
ਵਾਸਾ ਹੋ ਜਾਂਦਾ। ਇਹੀ ਜ਼ਬਾਨ ਜੇ ਵਾਹਿਗੁਰੂ ਦਾ ਨਾਂ ਲਏ, ਹਰੀ ਦਾ ਜਸ ਕਰੇ, ਆਪ ਵੀ ਤਰਦਾ ਤੇ ਕੁਲਾਂ ਨੂੰ ਵੀ ਤਾਰ ਲਿਆ ਕਰੇ। ਚਾਰਾਂ ਦੀ ਤਦਾਦ ਗੌੜਾ ਫਲ ਕਿੰਨਾ ਹੈ ਕਿ ਨਰਕਾਂ ਚ ਵਾਸਾ ਹੋ ਜਾਂਦਾ। ਇਹੀ ਜ਼ਬਾਨ ਜੇ ਵਾਹਿਗੁਰੂ ਦਾ ਨਾਂ ਲਏ, ਹਰੀ ਦਾ ਜਸ ਕਰੇ, ਆਪ ਵੀ ਤਰਦਾ ਤੇ ਕੁਲਾਂ ਨੂੰ ਵੀ ਤਾਰ ਲਿਆ ਕਰੇ। ਨਿੰਦਕ ਆਪ ਵੀ ਡੁੱਬਦਾ, ਕੁਲਾਂ ਨੂੰ ਵੀ ਡੁੱਬਦਾ। ਐਸਾ ਰਹਿਤ ਨਾਮੇ ਚਾਹੁੰਦਾ ਕਿ ਮਧਰਾ ਦਹਿਤੀ ਸਬਤ ਕੁਲ, ਸ਼ਰਾਬ ਸਤਕੁਲਾਂ ਦਾ ਨਾਸ਼ ਕਰਦੀ ਹੈ। ਭੰਗ ਦਹਿ ਤਨ ਏਕ, ਭੰਗ ਪੀਣ ਵਾਲਾ ਆਪਣੇ ਤਨ ਦਾ ਨਾਸ਼ ਕਰ। ਜਗਤ ਝੂਠ ਸਤਕੁਲ ਦਹਿ, ਸੌ ਕੁਲ ਦਾ ਨਾਸ਼ ਤੰਬਾਕੂ ਪੀਣ ਵਾਲਾ ਆਪਣੀਆਂ ਆਉਣ ਵਾਲੀਆਂ ਨਸਲਾਂ ਦਾ ਕਰਦਾ। ਦੂਰ ਤੱਕ ਇਹ ਬਿਮਾਰੀ ਫੈਲ ਜਾਂਦੀ ਹੈ, ਕਿਤੇ ਕਿਤੇ ਕੈਂਸਰ ਦੇ ਰੂਪ ਚ ਪ੍ਰਗਟ ਹੋ ਜਾਂਦੀ ਹੈ। ਨਿੰਦਾ ਦਹਿ ਅਨੇਕ, ਨਿੰਦਾ ਵਾਲੇ ਦੀ ਗਿਣਤੀ ਮਿਣਤੀ ਨਹੀਂ ਹੈ। ਤੋ ਇਸ ਕਰਕੇ ਮਹਾਰਾਜ ਕਹਿੰਦੇ ਕਿੱਡਾ ਭਿਆਨਕ ਰੋਗ ਹੈ। ਮਨਮੁਖ ਦੁਬਦਾ ਦੁਰਮਤ ਵਿਆਪੇ, ਜਿਨ ਅੰਤਰ ਮੋਹ ਗਵਾਰੀ, ਸੰਤ ਜਨਾ ਕੀ ਕਥਾ ਨਾ ਭਾਵੈ, ਉਹ ਡੁੱਬੇ ਸਰਪ ਸਣ ਪਰਵਾਰ। ਨਿੰਦਕ ਨਿੰਦਾ ਕਰ ਮਲ ਧੋਵੈ, ਉਹ ਮਲ ਪੱਖ ਮਾਇਆ ਤਾਰੀ, ਸੰਤ ਜਨਾ ਕੀ ਨਿੰਦਾ ਵਿਆਪੇ, ਨਾ ਉਰਵਾਰ ਨਾ ਪਾਰੀ, ਨਾ ਇਧਰ ਤੇ ਨਾ। ਸਜ਼ਾ ਕੀ ਮਿਲਦੀ ਹੈ, ਉਹਦੀ ਰੁਚੀ ਨਹੀਂ ਹੁੰਦੀ ਸਤਸੰਗ ਚ, ਉਹ ਚੰਗਾ ਹੀ ਨਹੀਂ ਲੱਗਦਾ ਉਸਨੂੰ, ਕਿਉਂਕਿ ਅੰਦਰ ਮੈਲ ਨਾਲ ਭਰਿਆ ਪਿਆ ਹੁੰਦਾ, ਰਸ ਨਹੀਂ ਆਉਂਦਾ ਤੇ ਸਤਸੰਗ ਨਹੀਂ ਪਾਉਂਦਾ। ਉਹਦੇ ਬਾਰੇ ਮਹਾਰਾਜ ਐਸਾ ਫਰਮਾਨ ਕਰਦੇ ਆ। ਪੜੋ ਕਪੂਰ ਨਾ
ਚੱਖਈ, ਨਾ ਚੱਖਈ, ਨਾ ਚੱਖਈ, ਦੁਰਗੰਧ ਉਹ ਹਾਥੀ ਮੀਰ ਨਵਾਲੀ ਹੈ, ਨਵਾਲੀ ਹੈ ਉਹ ਫਿਰ ਚਾਰ ਵਡਾਵੈ, ਹਾਥੀ ਮੀਰ ਨਵਾਲੀ ਹੈ ਫਿਰ ਚਾਰ ਵਡਾਵੈ। ਜਾਵੇ ਰੁੱਖ ਸਰੇਲੀਆ ਫਲ ਹੱਥ ਨਾਵੇ, ਨਿੰਦ ਨਾਮ ਬਿਹੋਣਿਆ ਉਹ ਬਿਹੋਣਿਆ ਉਹ ਬਿਹੋਣਿਆ ਸਾਨੂੰ ਸਾਂਝ ਨਾ ਪਾਵੇ, ਨਿੰਦ ਨਾਮ ਬਿਹੋਣਿਆ ਸਾਨੂੰ ਸਾਂਝ ਨਾ ਪਾਵੇ। ਅੰਦਾਇਆ ਜੀ ਦੇਖੀਏ ਦੇਖੀਏ ਉਹ ਦੇਖੀਏ ਸਭ ਸਾਥ ਮੁਹਾਵੇ, ਮਾਇਆ ਜੂ ਦੇਖੇ ਸਭ ਸਾਥ ਮਾਵੇ।
ਨਰਕਾਂ ਦੇ ਵਿੱਚ ਵਾਸਾ ਹੋ ਜਾਇਆ ਕਰਦਾ, ਕੋਈ ਪੁੰਨ ਦਾਨ ਕੀਤਾ ਹੋਇਆ ਫਲਿਆ ਨਹੀਂ ਕਰਦਾ। ਜਿਵੇਂ ਤੁਸੀਂ ਕਰੋੜਾਂ ਦੀ ਰਕਮ ਨੂੰ ਕੋਈ ਮਾਸਟਰ ਸਵਾਲ ਪਾ ਦੇਵੇ 99,999 ਜਰਵੇ 99,00,000 99,999,99,00,000 ਲਿਖੀ ਜਾਵੇ ਸਲੇਟ ਭਰ ਦੇ ਤੇ ਅਖੀਰ ਦੇ ਉੱਤੇ ਲਿਖ ਦੇਵੇ ਜਰਵ 0 ਜਿਹੜਾ ਤਾਂ ਚੇਤਨ ਸਟੂਡੈਂਟ ਹੈ ਉਹ ਤਾਂ ਜਦੇ ਹੀ 0 ਮਾਰ ਕੇ ਖੜਾ ਹੋ ਜਿਹੜਾ ਅਣਜਾਣ ਹੈ ਉਹ ਜਰਵਾਂ ਦੇ ਵਿੱਚ ਪੈ ਜੂ ਅਖੀਰ ਦੇ ਉੱਤੇ ਉਹਦਾ ਵੀ 0 ਆਉਣਾ ਮਹਾਰਾਜ ਕਹਿੰਦੇ ਕਿੰਨੇ ਹੀ ਕਰਮ ਧਰਮ ਕਰ ਲੈ ਜੇ ਨਿੰਦਿਆ ਕਰੀ ਹੈ ਨਾ ਫਿਰ 0 ਬਣ ਜਾਇਆ ਕਰਦਾ ਜੇ ਉਹ 68 ਤੀਰਥ ਨਾਵੇ ਜੇ ਉਹ ਦੁਆਦਸ਼ ਸਿਲਾ ਪਜਾਵੇ ਜੇ ਉਹ ਕੂਪ ਤੱਟਾ ਦਬਾਵੇ ਕਰੇ ਨਿੰਦ ਸਭ ਬਿਰਥਾ ਜਾਵੇ ਸਾਧਕਾ ਨਿੰਦਕ ਕੈਸੇ ਕਰੇ ਸਰ ਪਰ ਜਾਨੋ ਨਰਕ ਹੀ ਪਰ ਸੋ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਦੀ ਭਿਆਨਕ ਬਿਮਾਰੀ ਚੁਗਲੀ ਹੋਇਆ ਕਰਦੀ ਹੈ ਚੁਗਲ ਜਿਹੜਾ ਬੰਦਾ ਦੂਜੇ ਦਾ ਕੰਮ ਹੁੰਦਾ ਹੁੰਦਾ ਵਿਗਾੜ ਦਿੰਦਾ ਆਪਣਾ ਵੀ ਨੁਕਸਾਨ ਕਰ ਜੇ ਕਿੰਨਾ ਹੀ ਕਰਾ ਲਵੇ ਲੇਕਿਨ ਦੂਸਰੇ ਦਾ ਜ਼ਰੂਰ ਹੋਣਾ ਚਾਹੀਦਾ ਇਸੇ ਤਰ੍ਹਾਂ ਦੇ ਰੋਗ ਮਾਨਸਿਕ ਰੋਗ ਬੈਰਜੀ ਚਿੰਤਾ ਹੈ ਆਸਾ ਹੈ ਅੰਦੇਸ਼ ਹੈ ਕਪਟ ਹੈ ਛਲ ਹੈ ਹਿੰਸਾ ਹੈ ਪੰਜ ਚੋਰ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਜ ਵਿਸ਼ੇ ਨੇ ਸ਼ਬਦ ਸਪਰਸ਼ ਰੂਪ ਰਸ ਕਰ ਪੰਜ ਇਹਦੇ ਅੰਦਰ ਠੱਗ ਨੇ ਰਾਜ ਮਾਲ ਰੂਪ ਜਾਤ ਜੋਵਨ ਪੰਜੇ ਠੱਗ ਇਸ ਤਰ੍ਹਾਂ ਦੇ ਨਾਲ ਇਹ ਜੀਵ ਬਿਮਾਰ ਹੈ ਜੀਵ ਜਦ ਇਹਦਾ ਮਨ ਬਿਮਾਰ ਹੈ ਤਾਂ ਸਰੀਰ ਬਿਮਾਰ ਹੋਣਾ ਹੀ ਹੋਣਾ ਅਵਸ਼ ਹੋਣਾ ਜੇ ਮਨ ਤੰਦਰੁਸਤ ਹੈ ਮਨ ਤੰਦਰੁਸਤ ਦੇ ਨਾਲ ਜੇ ਸਰੀਰ ਬਿਮਾਰ ਹੈ ਤਾਂ ਵੀ ਰਾਜੀ ਹੋਣਾ ਇੱਥੇ ਜਦ ਡਾਕਟਰ ਸਵਾਮੀ ਆਏ ਨੇ ਉਹਨਾਂ ਨੇ ਡਾਕਟਰਾਂ ਨੂੰ ਇੱਕ ਹਦਾਇਤ ਕਰੀ ਵੀ ਕਿੰਨੇ ਮਰੀਜ਼ ਆਉਂਦੇ ਆ ਉਹ ਕਹਿੰਦੇ ਹਜ਼ਾਰਾਂ ਦੀ ਤਾਦਾਦ 'ਚ ਆਉਂਦੇ ਨੇ ਜਦੋਂ ਆਪਣਾ ਇੱਥੇ ਸਮਾਜ 12,000 ਮਰੀਜ਼ 4 ਦਿਨਾਂ 'ਚ ਦੇਖਿਆ ਬਹੁਤ ਗਿਣਤੀ ਵੱਡੀ ਹੈ 12,000 ਦੀ ਸਾਰੇ ਡਾਕਟਰ ਲੱਗੇ ਹੋਏ ਸਾਡੇ ਵੀ ਉਹਨਾਂ ਦੇ ਵੀ ਉਹਨਾਂ ਨੇ ਕਿਹਾ ਵੀ ਰੀਜ਼ਨ ਦੇਖੋ ਕਿਉਂ ਇੰਨੇ ਬਿਮਾਰ ਰੀਜ਼ਨ ਇਹ ਨਿਕਲਿਆ ਵੀ 80% ਬਿਮਾਰ ਮਾਨਸਿਕ ਬਿਮਾਰ ਨੇ ਇਹਨਾਂ 'ਚੋਂ ਅੰਡਰ ਸਟਰੈਸ ਨੇ ਉਸ ਵੇਲੇ ਉਹਨਾਂ ਨੇ ਕਿਹਾ ਵੀ ਮੈਂ ਇੱਥੇ ਡਿਸਪੈਂਸਰੀ ਖੋਲ੍ਹ ਦਿੰਦਾ ਕਲੀਨਿਕ ਉਹ ਯੋਗ ਦੇ ਨਾਲ ਇਹਨਾਂ ਦੇ ਜਿਹੜਾ ਹੈਗਾ ਉਹ ਹਟਾਇਆ ਕਰਨਗੇ ਜਿੰਨੀ ਵੀ ਇਹਨਾਂ ਦੀ ਟੈਨਸ਼ਨ ਹੈ ਮਨ ਦੇ ਸੋ ਮਨ ਰੋਗੀ ਹੁੰਦਾ ਹੈ ਖਸਮ ਵਿਸਾਰ ਕੀਏ ਰਸ ਭੋਗ ਤਾਂ ਤਾਂ ਉੱਠ ਖਲੋਏ ਰੋਗ ਰੋਗਾਂ ਦਾ ਕਾਰਨ ਹੁੰਦਾ ਪਹਿਲਾਂ ਮਨ ਚਿੰਤਾ ਚ ਆਉਂਦਾ ਰੋਗ ਹੋਣ ਲੱਗ ਜਾਂਦਾ ਦਵਾਈ ਤਾਂ ਲੱਗਦੀ ਹੋ ਨਹੀਂ ਹੈ ਸੋ ਇਸ ਤਰ੍ਹਾਂ ਵੈਦ ਜੀ ਨੇ ਫਿਰ ਪੁੱਛਿਆ ਕਹਿੰਦੇ ਹੇ ਨਾਨ ਇਸ ਇਹਨਾਂ ਗੱਲਾਂ ਦਾ ਮੈਨੂੰ ਨਹੀਂ ਸੀ ਪਤਾ ਨਾ ਮੇਰੀਆਂ ਪੁਸਤਕਾਂ ਸੀ ਕਈ ਪ੍ਰੇਮੀਆਂ ਦਾ ਖਿਆਲ ਹੁੰਦਾ ਵੀ ਮਨ ਦੇ ਰਾਜੀ ਹੋਣ ਨਾਲ ਬੰਦਾ ਰਾਜੀ ਹੋ ਜਾਂਦਾ ਇੱਥੇ ਬੇਅੰਤ ਬਿਮਾਰ ਸਾਡੇ ਕੋਲ ਆਉਂਦੇ ਪਹਿਲਾਂ ਡਾਕਟਰ ਨਹੀਂ ਸੀਗੇ ਕਿਉਂਕਿ ਬਿਮਾਰ ਇੰਨੇ ਵੱਧ ਗਏ ਸਾਨੂੰ ਕਿੰਨੇ ਹੀ ਡਾਕਟਰ ਰੱਖਣੇ ਪਏ ਹੋਮਿਓਪੈਥੀ ਦੇ ਵੀ ਆਉਂਦੇ ਨੇ ਦੂਸਰੇ ਵੀ ਆਉਂਦੇ ਨੇ ਤੇ ਹੱਡੀਆਂ ਵਾਲੇ ਵੀ ਆਉਂਦੇ ਨੇ ਉਹ ਕਾਫੀ ਇੱਥੇ ਬਿਮਾਰ ਬਹੁਤ ਉਹਨਾਂ ਤੋਂ ਪਹਿਲਾਂ ਹੁਣ ਵੀ ਇਹ ਹੁੰਦਾ ਕਿ ਸਿੱਧੇ ਕੇ ਮੈਂ ਮੰਨ ਜਾਇਆ ਕਰਦਾ ਸੀ ਜਦ 2-4 ਵਾਰੀ ਕਿਹਾ ਜੀ ਮੈਂ ਬਿਮਾਰ ਹਾਂ ਬਿਮਾਰ ਹਾਂ ਮੈਂ ਚੰਗਾ ਤੂੰ ਸੇਵਾ ਕਰ ਤੇ ਪਾਠ ਕਰ ਇਹ ਸ਼ਬਦ ਉਹਦੇ ਨਾਲ ਕੀ ਹੁੰਦਾ ਸੀ ਕਿ ਉਹ ਬੰਦਾ 40 ਦਿਨਾਂ ਦੇ ਅੰਦਰ ਅੰਦਰ ਉਹਦਾ ਸਾਰਾ ਜਿਹੜਾ ਟੈਨਸ਼ਨ ਹੈ ਉਹ ਖਤਮ ਹੋ ਜਾਂਦੀ ਇੱਥੇ ਆਉਂਦਾ ਨਹੀਂ ਨਾ ਕੋਈ ਖੁਆਰ ਆਵੇ ਨਾ ਕੋਈ ਚੀਜ਼ ਆਵੇ ਇੱਥੇ ਐਨ ਵਾਤਾਵਰਨ ਸ਼ੁੱਧ ਹੈ ਇੱਧਰ ਫਸਲਾਂ 'ਚ ਘੁੰਮ ਲਓ ਦਰਖਤਾਂ ਥੱਲੇ ਫਿਰੀ ਜਾਓ ਖਾਣ ਨੂੰ ਸ਼ੁੱਧ ਮਿਲਦਾ ਦੇਸੀ ਘਿਓ ਇੱਥੇ ਮਿਲਦਾ ਦੁੱਧ ਆਪਣਾ ਹੈ ਸਪਰੇ ਅਸੀਂ ਇੰਨੀ ਨਹੀਂ ਕਰ ਸਬਜ਼ੀਆਂ ਤਾਂ ਅਸੀਂ ਕਰਦੇ ਹੀ ਨਹੀਂ ਹਾਂ ਜਿਹੜੀ ਸਾਡੇ ਚਲੀ ਜਾਵੇ ਸੋ ਇਹ ਸ਼ੁੱਧ ਹੈ ਇਸ ਥਾਂ 'ਤੇ ਸ਼ੁੱਧ ਖੁਰਾਕ ਕਰਕੇ ਮਨ ਤਕੜਾ ਹੋ ਜਾਂਦਾ ਸੀ ਪਾਠ ਕਰਕੇ ਰਾਜੀ ਹੋ ਕੇ ਚਲੇ ਗਏ ਔਰ ਇਹ ਜੇ ਹੋਏ ਕਿ ਆਦਮੀ ਹੈਰਾਨ ਹੁੰਦਾ ਜਦੋਂ ਮੇਰੇ ਨਿਊ ਪੱਥਰ ਰਖਾਇਆ ਸਵਾਮੀ ਜੀ ਨੇ ਆਪਣੇ ਮੈਡੀਕਲ ਕਾਲਜ ਦਾ ਤਾਂ ਉੱਥੇ ਬੜੇ ਡਾਕਟਰ ਬੈਠੇ ਸੀ ਮੈਂ ਉਹਨਾਂ ਨੂੰ ਕਿਹਾ ਵੀ ਦੇਖੋ ਇਲਾਜ ਜਿਹੜਾ ਪਰਮੇਸ਼ਰ ਨੇ ਆਦਮੀ ਦੇ ਅੰਦਰ ਦਵਾਈ ਰੱਖੀ ਹੋਈ ਹੈ ਜੇ ਤਾਂ ਇਹਨੂੰ ਦਵਾਈ ਦਾ ਪਤਾ ਲੱਗ ਜਾਵੇ ਤਾਂ ਇਹ ਰਾਜੀ ਹੋ ਜਾਂਦਾ ਜੇ ਦਵਾਈ ਦਾ ਨਾ ਪਤਾ ਲੱਗ ਜਾਵੇ ਬਾਹਰਲੀਆਂ ਦਵਾਈਆਂ ਖਾਂਦਾ ਇੱਥੇ ਮੇਰੇ ਕਹਿੰਦੇ ਜੀ ਬਥੇਰੀਆਂ ਖਾਲੀਆਂ ਤਾਂ ਰਾਜੀ ਨਹੀਂ ਹੁੰਦੇ ਇੰਨੇ ਗੱਲ ਪੈਂਦੇ ਨੇ ਵੀ ਜੀ ਆਹ ਵੀ ਕਰ ਲਈ ਮੈਂ ਕਹਿੰਦਾ ਤੁਸੀਂ ਡਾਕਟਰਾਂ ਕੋਲ ਜਾਓ ਫਿਰ ਕਹਿੰਦੇ ਨੇ ਅਸੀਂ ਤਾਂ ਖਾ ਕੇ ਜੀ ਉਹ ਅਸਲੀ ਦਵਾਈ ਤੱਕ ਨਹੀਂ ਪਹੁੰਚਦੇ ਮਹਾਰਾਜ ਕਹਿੰਦੇ ਅੰਦਰ ਪਰਮੇਸ਼ਰ ਨੇ ਦਵਾਈ ਰੱਖੀ ਹੋਈ ਹੈ ਲੱਲਾ ਲਾਵੋ ਔਗਤ ਜਾਵੋ ਦੁੱਖ ਦਰਦ ਤੇ ਮਿਟੇ ਖਣਾਓ ਇੱਕ ਖਿੰਦੇ ਵਿੱਚ ਦੁੱਖ ਦੂਰ ਹੋ ਜਾਂਦਾ ਨਾਮ ਔਖਤ ਜੇ ਹਿਰਦੇ ਹਤਾਵੇ ਨਾਮ ਦੀ ਦਵਾਈ ਜੇ ਉਹਦੇ ਨਾਲ ਪਿਆਰ ਪੈ ਜਾਵੇ ਨਾ ਤਾਂ ਇਹ ਰੋਗ ਸੁਪਨੇ ਨਹੀਂ ਆਵੇ ਸੁਪਨੇ ਦੇ ਵਿੱਚ ਵੀ ਉਹ ਰੋਗੀ ਨਹੀਂ ਹੁੰਦਾ ਹਰ ਔਖਤ ਸਭ ਘੱਟ ਹੈ ਭਾਈ ਸਾਰਿਆਂ ਦੇ ਅੰਦਰ ਉਹ ਦਵਾਈ ਹੈ। ਗੁਰਪੂਰੇ ਬਿਨ ਵਿਧ ਨਾ ਬਣਾਈ, ਲੇਕਿਨ ਗੁਰੂ ਦੇ ਬਗੈਰ ਇਹਦਾ ਪਤਾ ਨਹੀਂ ਲੱਗਦਾ। ਗੁਰਪੂਰੇ ਸੰਜਮ ਕਰਦੀ ਆ, ਨਾਨਕ ਤਾਂ ਫਿਰ ਦੁੱਖ ਨਾ। ਡਾਕਟਰ ਚਟਾਨੀ ਵਗੈਰਾ ਸਾਰੇ ਬੈਠੇ, ਮੈਂ ਦੇਖੋ ਇਹਦੇ ਤਿੰਨ ਅਸੂਲ ਕੰਮ ਕਰਦੇ ਹਾਂ ਅਸੀਂ, ਇਹ ਪਰਤਾ ਕੇ ਦੇਖ। ਇੱਕ ਇੱਥੇ ਬੀਬੀ, ਦੋ ਅੱਖਾਂ ਦੀ ਰੋਸ਼ਨੀ ਗਈ ਹੋਈ, ਸਟੋਨ ਉਹਦੇ ਕਿਡਨੀ ਦੇ ਵਿੱਚ, ਰਸੌਲੀ ਉਹਦੇ ਮੇਦੇ ਵਿੱਚ, ਤੇ ਬਲੱਡ ਪ੍ਰੈਸ਼ਰ 240, ਬਲੱਡ ਸ਼ੂਗਰ 240। ਡਾਕਟਰਾਂ ਨੇ ਕਿਹਾ ਵੀ ਤੇਰਾ ਇਲਾਜ ਨਹੀਂ ਕੋਈ ਵੀ। ਅਖਾਲਿਆਂ ਨੇ ਕਿਹਾ ਤੇਰੇ ਨਾੜੀਆਂ ਪਿੱਛੇ। ਮੈਂ ਕਿਹਾ ਵੀ ਇੱਥੇ ਤੈਨੂੰ ਰਹਿ ਕੇ ਸਾਲ ਭਰ ਭਜਨ ਕਰਨਾ ਪੈਣਾ। ਉਹ ਤਿਆਰ ਹੋ ਗਈ, ਉਹਨੇ ਭਜਨ ਕਰਿਆ, 20 ਦਿਨ ਚ ਕੱਖ ਖੁੱਲ ਗਈ। ਮੈਨੂੰ ਦੇਖ ਕੇ ਕਹਿਣ ਲੱਗੀ, ਵੀਰ ਜੀ ਮੈਂ ਪਛਾਣ ਲਿਆ ਤੈਨੂੰ। ਉਹ ਹੌਲੀ ਹੌਲੀ ਪਾਠ ਪੜ੍ਹੀ ਲਿਖੀ ਸੀ, ਪਾਠ ਵੀ ਕਰਦੀ ਰਹੀ। ਉਹਦੇ ਬਾਅਦ 9 ਮਹੀਨੇ ਬਾਅਦ ਸਟੋਨ ਨਿਕਲ ਗਿਆ, PGI ਗਈ। 20 ਦਿਨ ਬਾਅਦ ਕਹਿੰਦੀ ਮੈਂ ਚੈੱਕ ਕਰਾ ਲਿਆ ਵਾ, ਕਾਰਡ ਮੇਰਾ ਹੈਗਾ। ਉੱਥੇ ਗਈ, ਉਹ ਕਹਿੰਦੇ ਬਲੱਡ ਪ੍ਰੈਸ਼ਰ ਨਾਰਮਲ, ਬਲੱਡ ਸ਼ੂਗਰ ਨਾਰਮਲ, ਤਿੰਨ ਇੱਕਦਮ ਗਈਆਂ 20 ਦਿਨਾਂ ਚ। 9 ਮਹੀਨੇ ਚ ਸਟੋਨ ਨਿਕਲ ਗਿਆ। ਜਦ ਮੈਂ ਅਮੈਰੀਕਾ ਤੇ ਆਇਆ, ਕਹਿੰਦੀ ਵੀਰ ਜੀ ਹੁਣ ਮੈਂ ਕਾਣੀ ਹੋ ਜਾਊਂਗੀ ਇੱਥੋਂ। ਮੈਂ ਕਿਹਾ ਨਹੀਂ, ਤੂੰ ਭਰੋਸਾ ਰੱਖ। 1 ਜਨਵਰੀ ਨੂੰ ਆਇਆ, 20 ਜਨਵਰੀ ਨੂੰ ਖੁਸ਼ ਹੋਈ ਫਿਰੇ, ਕਹਿੰਦੀ ਮੇਰੀ ਦੂਜੀ ਅੱਖ ਚ ਰੋਸ਼ਨੀ ਆ ਗਈ। ਉਹਦੇ ਬਾਅਦ ਰੀੜ ਦੀ ਹੱਡੀ ਚ ਕਰੈਕ ਸੀ, ਉਹ ਜਾ ਕੇ ਐਕਸਰੇ ਲਏ, ਉਹ ਕਹਿੰਦੇ ਤੇਰੀ ਰੀੜ ਦੀ ਹੱਡੀ ਚ ਤਾਂ ਕਰੈਕ ਹੀ ਨੀ, ਕਿਤੇ ਵੀ ਨੀ, ਬਥੇਰਾ ਐਕਸਰੇ ਲਿਆ। ਮਹਾਰਾਜ ਕਹਿੰਦੇ ਉਹ ਦਵਾਈ ਵਰਤੀ ਗਈ, ਨਾਮ ਨੀ, ਨਾਮ ਦੀ ਦਵਾਈ ਨੇ ਰਾਜੀ ਕਰ ਦਿੱਤੀ। ਇੱਕ ਨਹੀਂ ਹੈ ਇੱਥੇ, ਪਹਿਲਾਂ 100 ਬੰਦੇ ਦਾ ਤਾਂ ਲਿਖਿਆ ਸੀ, ਉਹਦੇ ਬਾਅਦ ਅਸੀਂ ਛੱਡ ਦਿੱਤਾ, ਕਿਉਂਕਿ ਇਹ ਤਾਂ ਨੈਚੁਰਲ ਹੈ। ਅੰਦਰ ਆਦਮੀ ਦੇ ਪਰਮੇਸ਼ਰ ਨੇ ਐਸੀ ਸ਼ਕਤੀ ਰੱਖੀ ਹੈ, ਇਹ ਆਪੇ ਹੀ ਰਾਜੀ ਹੋ ਸਕਦਾ। ਇਹ ਡਾਕਟਰ ਬੈਠੇ ਸੀ ਸਾਰੇ, ਅਮੈਰੀਕਨ ਡਾਕਟਰ ਵੀ ਸੀ। ਮੈਂ ਕਿਹਾ ਉਹਦੇ 'ਚ 3 ਫੈਕਟਰ ਨੇ। ਪਹਿਲਾਂ ਤਾਂ ਇਹ ਹੈ ਵੀ ਜਿਹੜਾ ਬੰਦਾ ਆਉਂਦਾ ਹੈ 100% ਉਹਦੇ ਅੰਦਰ ਵਿਸ਼ਵਾਸ ਹੋਵੇ, ਅਤੇ ਫਿਰ ਮੇਰੇ ਅੰਦਰ ਵੀ 100% ਵਿਸ਼ਵਾਸ ਹੋ ਜਾਵੇ, ਰਾਜੀ ਹੋ ਜੂ। ਜੇ ਮੇਰੇ ਅੰਦਰ ਕਮਜ਼ੋਰੀ ਆ ਗਈ ਵੀ ਇਹ ਨਹੀਂ ਹੋਣਾ, ਫਿਰ ਨਹੀਂ ਹੁੰਦਾ। ਫਿਰ ਜਿਹੜਾ ਕੁਛ ਮੈਂ ਦੱਸਿਆ ਉਹਨੂੰ 100% ਕਮਾਵੇ ਉਹਦੇ 'ਚ। ਜੇ ਕਹਿੰਦਾ ਜੀ ਹੋਣਾ ਨਹੀਂ, ਇੰਨਾ ਪਾਠ ਨਹੀਂ ਜੀ ਹੋਣਾ, ਫਿਰ ਰਹਿ ਗਿਆ ਕੰਮ ਉੱਥੇ। ਉਹ 3 ਗੱਲਾਂ ਜੇ ਹੋਣ ਰਾਜੀ ਹੋ ਜਾਂਦੇ। ਉੱਥੇ ਡਾਕਟਰ ਪਾਠਕ ਮੇਰੇ ਬਾਅਦ ਬੋਲਣ ਲੱਗਿਆ, ਕਹਿੰਦਾ ਅਸੀਂ ਜਾਣਦੇ ਤਾਂ ਸੀ ਪਹਿਲਾਂ ਵੀ ਬਈ ਕੋਈ ਐਸੀ ਚੀਜ਼ ਹੈ ਆਦਮੀ ਦੇ ਅੰਦਰ, ਲੇਕਿਨ ਸਾਨੂੰ ਆਹ ਗੱਲਾਂ ਦਾ ਨਹੀਂ ਸੀ ਪਤਾ ਜਿਹੜੀਆਂ 3 ਇਹਨਾਂ ਨੇ ਦੱਸੀਆਂ। ਇਹ ਹੁਣ ਅਸੀਂ ਵੀ ਇਹ ਕੋਸ਼ਿਸ਼ ਕਰਿਆ ਕਰਾਂਗੇ ਕਿ ਪਹਿਲਾਂ ਮਾਨਸਿਕ ਝੰਝਟ ਜਿਹੜੇ ਨੇ ਬੰਦਿਆਂ ਦੇ, ਉਹਨੂੰ ਹੱਲ ਕਰਿਆ ਜਾਵੇ, ਉਹਨੂੰ ਸੋਚਿਆ ਜਾਵੇ। ਸੋ ਜੇ ਮਨ ਮਜ਼ਬੂਤ ਹੈ ਬਿਮਾਰੀ ਨਹੀਂ ਹੋਇਆ ਕਰਦੀ। ਸੋ ਸਾਧ ਸਿੰਘ ਜੀ ਗੁਰੂ ਨਾਨਕ ਪਾਤਸ਼ਾਹ ਨੇ ਵੈਦ ਦੇ ਕਹਿਣ ਤੇ ਉਹਨੇ ਪੁੱਛਿਆ ਵੀ ਸੱਚੇ ਪਾਤਸ਼ਾਹ ਕੋਈ ਇੱਕ ਇਲਾਜ ਵੀ ਹੈ ਸਾਰਿਆਂ ਦਾ? ਮਹਾਰਾਜ ਕਹਿੰਦੇ ਹਾਂ, ਇੱਕ ਇਲਾਜ ਸਰੀਰਕ ਬਿਮਾਰੀਆਂ, ਮਾਨਸਿਕ ਬਿਮਾਰੀਆਂ, ਆਰਥਿਕ ਔਕੜਾਂ, ਦੁਨੀਆਂ ਦੇ ਝੰਝਟ, ਪਰੇਸ਼ਾਨੀਆਂ, ਟੈਨਸ਼ਨਾਂ, ਸਾਰਿਆਂ ਦਾ ਜੇ ਕੋਈ ਇਲਾਜ ਹੈ ਤਾਂ ਇਹ ਹੈ। ਪੜੋ ਪਿਆਰ ਨਾਲ,
ਤੇਰੇ ਸਾਰਿਆਂ ਦੁੱਖਾਂ ਦੀ ਹੈ ਦਾਰੂ, ਇੱਕੋ ਨਾਮ ਸਾਰੇ
ਸੋ ਇੰਨੇ ਬਚਨ ਸੁਣ ਕੇ ਵੈਸ ਜੀ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਤੇ ਟਹਿ ਪਾਤਸ਼ਾਹ ਸਾਨੂੰ ਨਹੀਂ ਸੀ ਪਤਾ ਇਹ ਦਵਾਈ ਕਿਰਪਾ ਕਰਕੇ ਮੈਨੂੰ ਵੀ ਬਖਸ਼ ਦੋ। ਉਸ ਵੇਲੇ ਮਹਾਰਾਜ ਜੀ ਨੇ ਬੈਠ ਤੇ ਕਿਰਪਾ ਕਰੀ ਤੇ ਜੋ ਦਵਾਈ ਹੈ ਸਾਡੇ ਅੰਦਰ ਨੌ ਨੇ ਦਾ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਨਾਮ। ਉਹ ਹੈ ਕਿੱਥੇ? ਕਹਿੰਦੇ ਸੁੰਨ ਸੁਮਾਗ, ਉਹ ਹੋਰ ਅਵਸਥਾ ਹੈ ਜਿਸ ਥਾਂ ਦੇ ਉਹ ਦਵਾਈ ਰੱਖੀ ਹੋਈ ਹੈ। ਅਨਹਤ ਹੈ ਨਾਥ ਕਹਿ ਨਾ ਜਾਈਏ ਚੱਜ ਵਿਸਮਾਤ, ਇੰਨਾ ਆਨੰਦ ਹੈ ਉਸ ਥਾਂ ਦੇ ਉੱਤੇ। ਸੋ ਸਾਡਾ ਜੋ ਮਨੁੱਖ ਦਾ ਫਰਜ਼ ਹੈ ਉਹ ਇਹ ਹੈ ਕਿ ਅਸੀਂ ਅਰੋਗ ਜੀਵਨ ਬਤੀਤ ਕਰਨਾ। 80% ਬਿਮਾਰੀਆਂ ਕੀ 100% ਬਿਮਾਰੀਆਂ ਅਸੀਂ ਆਪਣੇ ਆਪ ਆਪੇ ਹੀ ਲਾਉਂਦੇ, ਗਲਤ ਵਰਤਦੇ ਹਾਂ। ਸਾਡੇ ਆਚਾਰ ਸ਼ੁੱਧ ਨਹੀਂ ਹੈ, ਵਿਹਾਰ ਸ਼ੁੱਧ ਨਹੀਂ ਹੈ, ਸਾਡੇ ਵਿਚਾਰ ਸ਼ੁੱਧ ਨਹੀਂ ਹੈ, ਅਸੀਂ ਬੇਅੰਤ ਗਲਤੀਆਂ ਕਰਦੇ ਹਾਂ। ਉਸ ਇਹਨਾਂ ਨਿੰਦਿਆ ਫਿਰਦਿਆ ਦੇ ਵਿੱਚ ਪਏ ਰਹਿੰਦੇ ਹਾਂ। ਈਰਖਾ ਤਾਂ ਨਹੀਂ ਜਾਲ ਦਿੰਦੀ ਹੈ, ਕਾਮ ਕ੍ਰੋਧ ਕਾਇਆਂ ਕੋ ਗਾਲੇ ਜਿਉਂ ਕੰਚਨ ਸੁਹਾਗਾ ਟਾਲੇ। ਸੋ ਜਦੋਂ ਅਸੀਂ ਪਰਮੇਸ਼ਰ ਦਾ ਨਾਮ ਜਪਾਂਗੇ, ਸਹੀ ਤਰੀਕੇ ਨਾਲ ਚੱਲੀਏ, ਉਸ ਵੇਲੇ ਸਾਧ ਜੀ ਫਿਰ ਰੋਗ ਹੀ ਨਹੀਂ ਹੋਇਆ ਕਰਦਾ। ਰੋਗ ਆਪ ਆਦਮੀ ਪੈਦਾ ਕਰਦਾ ਹੈ, ਫਿਰ ਉਹ ਬਾਹਰ ਤੁਰਿਆ ਫਿਰਦਾ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਨੇ ਕਿਰਪਾ ਕਰੀ, ਨਾਮ ਦੀ ਦਾਤ ਦਿੱਤੀ ਤੇ ਸਮਝਾਇਆ ਕਿ ਸਾਰੀਆਂ ਉਲਝਣਾਂ, ਸਾਰੇ ਝੰਝਟ, ਸਾਰੇ ਦੁੱਖ, ਸਾਰਿਆਂ ਦੀ ਜੇ ਕੋਈ ਪਰਮੇਸ਼ਰ ਨੇ ਦਵਾਈ ਰੱਖੀ ਹੈ ਉਹ ਆਦਮੀ ਦੇ ਅੰਦਰ ਹੀ ਰੱਖੀ ਹੋਈ ਹੈ, ਉਹ ਹੈ ਪਰਮੇਸ਼ਰ ਦਾ ਨਾਮ। ਸੋ ਹੁਣ ਸਮਾਂ ਜਾਤ ਨਹੀਂ ਦਿੰਦਾ, ਦੇਗ ਬਣੀ ਹੋਈ ਹੈ। ਸੋ ਸਾਰੇ ਪ੍ਰੇਮੀ ਹੁਣ ਆਨੰਦ ਸਾਹਿਬ ਚ ਬੋਲੋ, ਆਏ ਹੋਏ ਨੇ। ਹਾਂ, ਇੱਕ ਬੇਨਤੀ ਹੈ ਕਿ ਬਰਾੜ ਸਾਹਿਬ ਤੁਸੀਂ ਸਾਰੇ ਜਾਣਦੇ ਹੀ ਹੋ ਇਹਨਾਂ ਨੂੰ, ਜਦੋਂ ਵੀ ਇੱਥੇ ਆਏ ਨੇ ਉਸ ਵੇਲੇ ਇਹਨਾਂ ਦੇ ਮਨ ਵਿੱਚ ਜੋ ਵੀ ਮਹਿਕਮਾ ਹੈ ਆਹੀ ਹੁੰਦਾ ਕਿ ਅਸੀਂ ਇੱਥੇ ਕੁਛ ਨਾ ਕੁਛ ਕਰ ਦਈਏ। ਸੋ ਪਿਛਲੇ ਸਾਲ ਆਪ ਨੇ ਪਹਿਲੇ ਸਮਾਗਮ ਤੇ ਮੈਂ ਉੱਥੇ ਬੈਠਾ ਸੀ ਦਰਖਤ ਕੋਲ, ਤਾਂ ਆਪਨੇ ਕਿਹਾ, ਮੈਂ ਕਿਹਾ ਵੀ ਇੱਥੇ ਇਲਾਕੇ 'ਚ ਬੜੀ ਤੰਗੀ ਹੈ, ਬੈਕਵਰਡ ਏਰੀਆ ਹੈ, ਕੋਈ ਇੱਥੇ ਪ੍ਰਬੰਧ ਨਹੀਂ ਹੈ ਇਹਨਾਂ ਦੀ ਸਿਹਤ ਦਾ। ਸਾਡੇ ਆਪਣੇ ਡਾਕਟਰ ਨੇ ਉਹ ਲਿਮਿਟ ਵਿੱਚ ਹੈ, ਸਾਡੇ ਆਉਂਦੇ ਹੈਗੇ ਬਾਕਾਇਦਾ ਦੇਖਦੇ ਨੇ। ਤਾਂ ਉਸ ਵੇਲੇ ਇਹਨਾਂ ਨੇ ਕਿਹਾ ਕਿ ਮੈਂ ਇੱਥੇ ਡਿਸਪੈਂਸਰੀ ਬਣਾ ਦਾਂਗਾ। ਸੋ ਉਹਨਾਂ ਦੇ ਕਹੇ ਦੇ ਮੁਤਾਬਕ 4-5 ਕਮਰੇ ਅਸੀਂ ਉੱਧਰ ਬਣਾ ਤੇ ਨੇ ਬਾਹਰ, ਵੱਡੇ ਵੱਡੇ ਸ਼ੈੱਡ ਮੂਹਰੇ ਪਾ ਦਾਂਗੇ, ਹੋਰ ਛਾਂ ਵਗੈਰਾ ਹੋ ਜਾਏਗੀ। ਸੋ ਉਹਦੇ ਵਾਸਤੇ ਆਪ ਨੇ ਵੱਡੀ ਡਿਸਪੈਂਸਰੀ ਇੱਥੇ ਜਿਹਨੂੰ ਮਿੰਨੀ ਹੈਲਥ ਸੈਂਟਰ ਕਹਿੰਦੇ, ਉਹਦੇ ਵਾਸਤੇ ਆਪ ਸੰਗਤਾਂ ਦੀ ਸੇਵਾ ਵਿੱਚ ਹਾਜ਼ਰ ਹੋਏ ਨੇ। ਮੇਰੇ ਮਨ ਵਿੱਚ ਇਹਨਾਂ ਦਾ ਬੜਾ ਸਤਿਕਾਰ ਹੈ ਕਿਉਂਕਿ ਰੰਧਾਵਾ ਸਾਹਿਬ ਇਹਨਾਂ ਨੂੰ ਬੜਾ ਪਿਆਰ ਕਰਦੇ ਨੇ। ਰੰਧਾਵਾ ਸਾਹਿਬ ਤੇ ਮੇਰੇ ਬਚਪਨ ਤੋਂ ਹੀ ਇੱਕੋ ਜਿਹੇ ਖਿਆਲ ਸੀਗੇ, ਇਹ ਵੀ ਜੀਵਨ ਬੜਾ ਕਰੜਾ ਜਿਉਂਦੇ ਸੀ, ਬੜੇ ਇਹਨਾਂ ਮਾੜੇ ਕੰਮਾਂ ਤੋਂ ਦੂਰ ਰਹਿੰਦੇ ਸੀ। ਸੋ ਕੁਦਰਤੀ ਹੁੰਦਾ ਪਿਆਰ ਦੀ ਬਾਤ ਕੋਈ ਐ ਨਹੀਂ ਹੁੰਦੀ ਹੈ, ਸਤਿਕਾਰ ਵੀ ਹੈ ਪਿਆਰ ਵੀ ਹੈ। ਸੋ ਅੱਜ ਸੰਗਤਾਂ ਦੇ ਵਿੱਚ ਆਏ ਨੇ, ਇਹ ਵੀ ਆਪ ਨੂੰ ਦਰਸ਼ਨ ਦੇਣਗੇ। ਸੋ ਉਸ ਤੋਂ ਪਹਿਲਾਂ ਆਪ ਗੁਰੂ ਸਤੋਤਰ ਤੇ ਆਨੰਦ ਸਾਹਿਬ ਪੜ੍ਹ ਲਓ ਸਾਰੇ ਪ੍ਰੇਮੀ। ਰਾਮ ਚੱਲੀ ਮਰਲਾ ਤੀਜਾ ਨੰਦ ਕਿਉਂ ਕਰ, ਸਤਿਗੁਰ ਗੁਰੂ ਸਾਹਿਬ ਨੰਦ ਧਿਆਵੇ
ਸਮਝੀ ਸੀ ਜਦੋਂ ਇੱਥੇ ਦਰਸ਼ਨ ਕਰਕੇ ਗਏ ਹਾਂ ਉਹਨਾਂ ਨੇ ਕਿਹਾ ਸੀ ਕਿ ਮੈਂ ਆਪਣਾ ਜੀਵਨ ਸਫਲ ਕੀਤਾ ਹੈ ਇਸ ਦਰਬਾਰ ਦੇ ਵਿੱਚ ਰਜਵਾੜਾ ਸਾਹਿਬ ਸੰਗਤ ਦੀ ਹਾਜ਼ਰੀ ਭਰ ਕੇ ਔਰ ਉਦੋਂ ਪੰਚਾਇਤ ਨੇ ਜਿਹੜੀ 5 ਏਕੜ ਜ਼ਮੀਨ ਦਿੱਤੀ ਤੁਸੀਂ ਸੰਗਤ ਨੇ ਕਾਰ ਸੇਵਾ ਰਾਹੀਂ ਉਹ ਬਿਲਡਿੰਗ ਬਣਾਈ ਅੱਜ ਉਹਦੇ ਵਿੱਚ ਜਿੱਥੇ ਸਟਾਫ ਪਹੁੰਚ ਚੁੱਕਾ ਹੈ ਉੱਥੇ ਮਹਾਰਾਜ ਜੀ ਦੇ ਹੁਕਮ ਦੇ ਮੁਤਾਬਕ ਪੰਜਾਬ ਦੇ ਸਿਹਤ ਮੰਤਰੀ ਇਸ ਗੁਰੂ ਘਰ ਦੇ ਸੇਵਕ ਸਰਦਾਰ ਹਰਚਰਨ ਸਿੰਘ ਜੀ ਬਰਾੜ ਜਿਨ੍ਹਾਂ ਦਾ ਪੁਰਾਣਾ ਖਾਨਦਾਨ ਜਿਹੜੇ ਬਜ਼ਾਤੇ ਖੁਦ ਗੁਰੂ ਘਰ ਦੇ ਬੜੇ ਵੱਡੇ ਸੇਵਕ ਹਨ ਉਨ੍ਹਾਂ ਤੇ ਵਾਹਿਗੁਰੂ ਦੀ ਕਿਰਪਾ ਹੈ ਔਰ ਸੰਗਤ ਦੀ ਕਿਰਪਾ ਹੈ ਮਹਾਰਾਜ ਦੀ ਕਿਰਪਾ ਹੈ ਉਹ ਤੁਹਾਡੇ ਹਾਜ਼ਰੀ ਵਿੱਚ ਇੱਥੇ ਹਾਜ਼ਰ ਹੋਏ ਹਨ ਤੋ ਮੈਂ ਅਰਜ਼ ਕਰਨਾ ਮਨਿਸਟਰ ਬਣਨਾ ਕੋਈ ਬਹੁਤ ਵੱਡੀ ਗੱਲ ਨਹੀਂ ਪਰ ਸੰਗਤ ਦਾ ਧਿਆਨ ਰੱਖ ਕੇ ਸੇਵਾ ਭਾਵ ਰੱਖਣਾ ਬਹੁਤ ਵੱਡੀ ਗੱਲ ਪੁਰਾਣੇ ਜ਼ਮਾਨਿਆਂ ਚ ਵਜ਼ੀਰ ਜਿਹੜੇ ਹੁੰਦੇ ਸੀ ਉਹ ਬਾਦਸ਼ਾਹਾਂ ਦਾ ਖਿਆਲ ਰੱਖਦੇ ਸੀ ਜਿਵੇਂ ਬਾਦਸ਼ਾਹ ਅਕਬਰ ਦਾ ਵਜ਼ੀਰ ਪ੍ਰਧਾਨ ਮੰਤਰੀ ਉਹਦਾ ਬੜਾ ਨਾਂ ਆਉਂਦਾ ਲੇਕਿਨ ਹੁਣ ਬਾਦਸ਼ਾਹ ਕੌਣ ਹੈ ਇਸ ਲੋਕ ਰਾਜ ਦੇ ਵਿੱਚ ਬਾਦਸ਼ਾਹ ਪਬਲਿਕ ਹੈ ਮਨਿਸਟਰਾਂ ਦਾ ਕੰਮ ਜਾਂ ਚੀਫ ਮਨਿਸਟਰ ਦਾ ਕੰਮ ਹੈ ਉਨ੍ਹਾਂ ਦਾ ਖਿਆਲ ਰੱਖਣਾ ਇਹ ਨਹੀਂ ਕਿ ਆਪਣਾ ਹੀ ਖਿਆਲ ਰੱਖਣਾ ਸੋ ਸਰਦਾਰ ਹਰਚਰਨ ਸਿੰਘ ਜੀ ਬਰਾੜ ਤੇ ਸੰਗਤ ਦੀ ਕਿਰਪਾ ਹੈ 3 ਸਾਲ ਸਵਾ 3 ਸਾਲ ਆ ਵੀ ਹੋਏ ਨੇ ਪਿੱਛੇ ਵੀ ਇਹ ਮਨਿਸਟਰ ਰਹੇ ਨੇ ਗਵਰਨਰ ਵੀ ਰਹੇ ਨੇ ਲੇਕਿਨ ਵਾਹਿਗੁਰੂ ਦੀ ਕਿਰਪਾ ਰਹੀ ਹੈ ਸੰਗਤ ਦਾ ਡਰ ਰਿਹਾ ਸੰਕੋਚ ਕੇ ਚੱਲੇ ਨੇ ਤੋ ਮੈਂ ਸਮਝਣਾ ਜੀਵਨ ਚੰਗਾ ਰਿਹਾ ਤੋ ਮੈਂ ਅਰਜ਼ ਕਰਨਾ ਕਿ ਐਸੀ ਸੰਗਤ ਵਿੱਚ ਪਹੁੰਚ ਕੇ ਜਿਵੇਂ ਬਾਬਾ ਜੀ ਫਰਮਾ ਰਹੇ ਸੀ ਕਿ ਮਾਨਸਿਕ ਰੋਗ ਜਿਹੜੇ ਨੇ ਉਨ੍ਹਾਂ ਦਾ ਨਾਸ਼ ਹੁੰਦਾ ਸੰਗਤ ਵਿੱਚ ਸੰਗਤ ਬਹੁਤ ਵੱਡੀ ਚੀਜ਼ ਹੈ ਸੰਗਤ ਤੋਂ ਬਗੈਰ ਬਿਲਕੁਲ ਇਹ ਜਿਹੜੀ ਤ੍ਰਿਸ਼ਨਾ ਜਾਂ ਹੁਣੇ ਦੱਸ ਰਹੇ ਸੀ ਹੋਮੇ ਦਾ ਰੋਗ 5 ਰੋਗ ਕਾਮ ਕ੍ਰੋਧ ਕਾਇਆ ਕੋ ਗਾਲੇ ਜਿਉਂ ਕੰਚਨ ਸੁਹਾਗਾ ਢਾਲੇ ਇਸ ਤਰ੍ਹਾਂ ਆਦਮੀ ਦਾ ਬਿਲਕੁਲ ਨਾਸ ਹੋ ਜਾਂਦਾ ਬੜੀ ਵੱਡੀ ਗੱਲ ਹੈ ਸੰਗਤ ਵਿੱਚ ਪਹੁੰਚ ਕੇ ਇਨ੍ਹਾਂ ਬਿਮਾਰੀਆਂ ਦਾ ਨਾਸ ਹੁੰਦਾ ਮਾਨਸਿਕ ਅਵਸਥਾ ਮਜ਼ਬੂਤ ਹੁੰਦੀ ਹੈ ਇਹ ਜਿਹੜੀਆਂ ਤ੍ਰਿਸ਼ਨਾਵਾਂ ਉੱਠਦੀਆਂ ਉਨ੍ਹਾਂ ਨੂੰ ਸੰਕੋਚ ਕੇ ਮਨੁੱਖ ਜਿਹੜਾ ਹੈ ਉਹ ਮਨੁੱਖਤਾ ਵੱਲ ਨੂੰ ਆਉਂਦਾ ਮਨੁੱਖ ਬਣਨਾ ਇਨਸਾਨ ਬਣਨਾ ਬਹੁਤ ਵੱਡੀ ਗੱਲ ਹੈ ਪਰ ਇਨਸਾਨ ਉਦੋਂ ਬਣਿਆ ਜਾਂਦਾ ਜਦੋਂ ਮਹਾਂਪੁਰਸ਼ਾਂ ਦੀ ਸੰਗਤ ਕੀਤੀ ਜਾਏ ਐ ਮਨੁੱਖ ਨਹੀਂ ਬਣਦਾ ਰਸਤਾ ਤਾਂ ਦੱਸਦਾ ਮਾਰਗਦਰਸ਼ਨ ਤਾਂ ਹੁੰਦੇ ਨੇ ਐਵੇਂ ਨਹੀਂ ਹੁੰਦੇ ਤੋ ਇਸ ਲਈ ਮੈਂ ਜ਼ਿਆਦਾ ਨਾਰਜ਼ ਕਰਾਂ ਕਿ ਜਿੰਨੇ ਰੋਗ ਤੁਸੀਂ ਇੱਥੇ ਮਹਾਂਪੁਰਖਾਂ ਦੇ ਹਾਜ਼ਰੀ ਭਰ ਕੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਸੁਣ ਕੇ ਮਾਨਸਿਕ ਰੋਗ ਦੂਰ ਕਰਦੇ ਹੋ ਮਾਨਸਿਕ ਅਵਸਥਾ ਮਜ਼ਬੂਤ ਕਰਦੇ ਹੋ ਉੱਥੇ ਜਿਹੜੇ ਉਤਲੇ ਕੋਈ ਰੋਗ ਹਨ ਉਨ੍ਹਾਂ ਲਈ ਵੀ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਦੋਂ ਭਾਈ ਕਨ੍ਹਈਆ ਜੀ ਪਾਣੀ ਪਿਲਾ ਰਹੇ ਸੀ ਉਹ ਸਭ ਨੂੰ ਪਿਲਾ ਰਹੇ ਸੀ ਚਾਹੇ ਉਹ ਆਪਣਾ ਸੀ ਕੋਈ ਤੇ ਚਾਹੇ ਬਗਾਨਾ ਸੀ ਉਨ੍ਹਾਂ ਦੇ ਦਿਮਾਗ ਚ ਇਹ ਨਹੀਂ ਸੀ तो उन्हें पूछया कि तेरी शिकायत आई आ, तो उन्हें कहा महाराज मैनू तो आपका ही सारा रूप दिखाई दिंदा, उन्हें दवाई भी दिती सी, मलम भी दिता सी, पानी ना पिलाओ बल्कि ए उत्ते ला के जख्मियां दी मलम पट्टी करो। तो इसलिए इत्थे जिथे इस जगह दे उत्ते जिन्हों बिल्कुल जंगल बियाबान किया जांदा सी, आ एक लागों दी वग रहा सी जड़ा कट कट के ले जांदा सी सारी जगह नूं, ए सारी संगत ने तुसी महाराज दी कृपा दे नाल इनू आबाद किया। अज वेख रहे हैं इत्थे किस तरह लह लहा रहा सारा, और जिवें महाराज जी ने हुणे फरमाया बाबा जी ने कि इत्थे आके मानसिक रोग जदों इस माहौल च रहिंदे ने ते फिर मानसिक अवस्था वधदी है, उहदे नाल भी रोग खत्म हुंदे ने, पर नाल ही दूसरे रोग जिहड़े खत्म ने इस शरीर दे इन्हां नूं दूर करन लई पहलां भी चल रही सी 3-4 होम्योपैथिक, आयुर्वेदिक और दूसरी जिहड़ी हैगी एलोपैथी। तो अज मैनूं खुशी है कि सरदार हरचरण सिंह बराड एक गुरु सिख दे रूप विच, एक गुरु एक सेवक दे रूप विच इत्थे हाजिर होए हन, और उन्हां ने इत्थे जो हस्पताल महाराज जी ने कहा उहदे मुताबक उहनूं चलाउण दा इत्थे उपराला करना, और उन्हां ने दसना भी है कि किस तरह दा हस्पताल बनेगा। तो मैं अर्ज करां बराड़ साहब तुसीं बड़ा अच्छा कीता, एक तो 2-3 साल पहलां एक गल कही सी, उस गल दे उत्ते अज सारे आ रहे हैं, हरपाल सिंह उन्होंने भी किया सी जदों असीं अंदर आके बैठे हां जलपान कर रहे सौणा गया बराड़ साहब, वह जिहड़ी गल उदों कही सी उहदे ते सारे ही आ गए ने, सारी तुहाडी मिनिस्ट्री भी उहदे ते आ गई है। ठीक है दूसरे इलाकियां नूं सारियां चीजां देणियां चाहीदियां, लेकिन पहलां जिहदे तुसीं सेवादार हो उस इलाके नूं देखो। पाणी आया पंजाब लई पूरा है कि पूरा है ते फिर अगाम ही दिओ। उदों बराड़ साहब ने कहा कि पानी जरूर देंगे पर पंजाब की एक इंच धरती जिहड़ी है वह असी बरान नहीं होने देंगे। ऐसा वक्त आया ऐसी गल हुई, कहन लगे जी बराड़ साहब ने तो डिसिपलिन की उलंघना कर दी है, वह नहरी महकमा ही खोलिया। उन्हें कहा मैं इस्तीफा देने भी तैयार हूं, तुम खोना तो खोलो जो मर्जी कर लो। अज उस गल के उत्ते आए ने सारे कि ठीक है पानी नूं पानी दी हर एक नूं लोड़ है, पर पहला जिथे पानी आ रहा है उथों दी जमीन जिहड़ी ओह वीरान ना होवे। अज उस गल ते आए ने, तो इसलिए कथनी और करनी दे विच बड़ा फर्क है, जिहड़ा उहदे ते रह के खलो के अपने आप नूं अगे लै जांदा अखीर ते उहदी कामयाबी हुंदी है, संगत ही उहदा साथ दिंदी है, वाहिगुरू भी उहदा साथ दिंदा, परमात्मा और मार मुरखां दी भी मेहर जड़ी है उसते हुंदी है। तो मैं ज्यादा अर्ज ना करदा होया मैं इहो बेनती करांगा कि जिहड़ा महाराज जी ने कहा सी कि संतोख सिंह दा थोड़ा जिहा मेरे नाल तअल्लुक पुराना रहा, मैं ते देखिया हर माहौल दे विच संतां दे विच मैं कदी मत्थे दे उत्ते तिउड़ी नहीं वेखी। उन्हां दी मानसिक अवस्था जिहड़ी उच्ची है वह इस करके ही है कि उन्होंने सब बराबर दिसते ने। अगर सामने कोई नुकसान हो रहा, पुराने जमाने च मैं देखिया उन्होंने पता ही नहीं सी नुकसान हो रहा कि नहीं हो रहा, गुस्सा ही नहीं करना। यूपी दे विच मैं फार्म च गया, जो कोई नुकसान है कोई गल है कोई ऐसी है, चाहे वह कोई बड़ा वड्डा लीडर सी जिन्हों के इलेक्शन च मैं गया सा, लेकिन उन्होंने आखिर ना ठीक ने इन्हों के नाल भाई चलो कोई ऐसी गल नहीं, मन च कोई गल ही नहीं आई। इहो ही है सब तो वड्डी गल कि बिल्कुल ए ऐसी गल ना मन विच लियाईए कि ईरखा लियाईए, ईरखा लियाउणी ए मानसिक तौर ते आदमी नूं बहुत थल्ले लै जांदी है। खेड़ा रहना, खेड़ा क्यों रहिंदा जे वाहिगुरू दे चरणां विच हमेशा इंसान दी लिव लगी होवे। तो मैं 2-4-10 मिनट वध लै गया, मैं इको अर्ज करांगा बराड साहब तुसीं खुशकिस्मत हो, तुहाडे वाहिगुरू तुहाडे ते अगे भी वाहिगुरू की कृपा है, तुसी इत्थे आए हो संतां दे नाल तुहाडी संगत हुई पहलां तो और तुहाडे मन ते असर होया, इह नहीं भी सिर्फ हस्पताल बनाउण लई असर होया, अपनी मानसिक अवस्था ठीक करन लई भी। तुसी कहा भी बिल्कुल ठीक है संतोख सिंह, जदों भी मैं कहा भाई जी उत्थे दर्शन करने ਤੁਸੀਂ ਆਖਿਆ ਮੈਂ ਚਾਹੁੰਦਾ ਅੱਗੇ ਹੀ ਚਾਹੁੰਦਾ ਹੈ ਵੀ ਉੱਥੇ ਦਰਸ਼ਨ ਕਰਨੇ ਆ ਆਓ ਫਿਰ ਡੇਟ ਫਿਕਸ ਕਰ ਲਈਏ ਉਸ ਵੇਲੇ ਡੇਟ ਫਿਕਸ ਕਰੀਏ ਜਦੋਂ ਸੰਗਤ ਉੱਥੇ ਹੋਵੇ ਇਸ ਪ੍ਰਚਾਰ ਕਰਕੇ ਨਾ ਹੋਵੇ ਕਿ ਕੋਈ ਮੰਤਰੀ ਉੱਥੇ ਪਹੁੰਚ ਰਿਹਾ ਇਸ ਤਰ੍ਹਾਂ ਹੋਵੇ ਵੀ ਸੰਗਤ ਜੁੜੀ ਹੋਵੇ ਕੀਰਤਨ ਹੁੰਦਾ ਹੋਵੇ ਤੇ ਮੈਂ ਸੇਵਕ ਦੇ ਰੂਪ ਦੇ ਵਿੱਚ ਉੱਥੇ ਪਹੁੰਚ ਜਾਵਾਂ ਅੱਜ ਤੁਸੀਂ ਫੇਰ ਇੱਕ ਗੁਰਸਿੱਖ ਦੇ ਰੂਪ ਵਿੱਚ ਪਹੁੰਚੇ ਹੋ ਮੈਂ ਬਹੁਤ ਤੁਹਾਡੇ ਸਾਥੀ ਦੇ ਰੂਪ ਵਿੱਚ ਮਹਾਰਾਜ ਦੇ ਸੇਵਕ ਦੇ ਰੂਪ ਵਿੱਚ ਸੰਗਤ ਦੇ ਰੂਪ ਵਿੱਚ ਔਰ ਜਿਵੇਂ ਮਹਾਰਾਜ ਨੇ ਕਿਹਾ ਕਿ ਸੰਤੋਖ ਹੋਣਾ ਚਾਹੀਦਾ ਮੈਂ ਪਿਛਲੀ ਦਫਾ ਵੀ ਸੰਗਤ ਨੂੰ ਕਿਹਾ ਸੀ ਵੀ ਨਾ ਤਾਂ ਮੇਰਾ ਸੰਤੋਖ ਰੱਖਿਆ ਪਰ ਸੰਗਤ ਕਿਰਪਾ ਕਰੇ ਮੇਰੇ ਚ ਵੀ ਸੰਤੋਖ ਆਵੇ ਇੱਕ ਸੰਤੋਖ ਸਿੰਘ ਦੇ ਰੂਪ ਵਿੱਚ ਤੁਹਾਨੂੰ ਜੀ ਆਇਆਂ ਨੂੰ ਕਹਿਣਾ ਔਰ ਬੇਨਤੀ ਕਰਨਾ ਕਿ ਆਓ ਆ ਕੇ ਆਪਣੀਆਂ ਖੁਸ਼ੀਆਂ ਸੰਗਤ ਦੀਆਂ ਔਰ ਮਹਾਰਾਜ ਦੀਆਂ ਗੁਰੂ ਘਰ ਦੀਆਂ ਇੱਥੇ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਆਂ ਦੇ ਚਰਨਾਂ ਚ ਬੇਨਤੀ ਹੈ
ਗੁਰੂ ਗ੍ਰੰਥ ਸਾਹਿਬ ਦੇ ਦਰਬਾਰ ਦੇ ਵਿਚ ਸਜੀ ਹੋਈ ਸਾਧ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੰਧਾਵਾ ਜੀ ਨੇ ਮੈਂ ਤੋਂ ਪਹਿਲਾਂ ਬੋਲਦਿਆਂ ਹੋਇਆ ਤਕਰੀਬਨ ਸਭ ਕੁਝ ਕਹਿ ਦਿੱਤਾ ਹੈ ਔਰ ਕੋਈ ਗੱਲ ਐਸੀ ਨਹੀਂ ਛੱਡੀ ਜਿਹੜੀ ਕਿ ਮੈਂ ਕਵਾਂ ਜਿਹੜੀ ਬਾਕੀ ਰਹਿ ਗਈ ਹੋਵੇ। ਤੁਹਾਨੂੰ ਸਾਰਿਆਂ ਨੂੰ ਯਾਦ ਹੋਏਗਾ 3 ਸਾਲ ਹੋਏ ਉਸ ਵੇਲੇ ਬਾਰਿਸ਼ ਬੜੀ ਜ਼ਿਆਦਾ ਹੋਈ ਔਰ ਕਾਫੀ ਪਹਿਲਾਂ ਹੋਈ ਔਰ ਉਸਦਾ ਨੁਕਸਾਨ ਜ਼ਿਲ੍ਹਾ ਰੋਪੜ ਔਰ ਪਟਿਆਲੇ ਦੇ ਵਿੱਚ ਬੜਾ ਹੋਇਆ। ਉਸ ਵੇਲੇ ਲੋਕਾਂ ਨੂੰ ਬੜੀ ਜ਼ਰੂਰਤ ਸੀ ਕਿ ਕੋਈ ਉਨ੍ਹਾਂ ਦੀ ਉਸ ਵੇਲੇ ਮਦਦ ਕਰੇ। ਸੰਤ ਜੀ ਮਹਾਰਾਜ ਨੇ ਉਸ ਵੇਲੇ ਲੋਕਾਂ ਦੀ ਬੜੀ ਮਦਦ ਕੀਤੀ ਔਰ ਮੇਰੀ ਲੜਕੀ ਪਹਿਲਾਂ ਜਦੋਂ ਕਿ ਇਹ ਪਟਿਆਲਾ ਜ਼ਿਲ੍ਹਾ ਦੇ ਵਿੱਚ ਫਿਰ ਰਹੇ ਸਨ ਰਿਸ਼ਪਾਲ ਮਲਹੋਤਰੇ ਹੋਰਾਂ ਨਾਲ ਇਹਨਾਂ ਦੇ ਚਰਨਾਂ ਚ ਹਾਜ਼ਰ ਹੋਈ। ਕੁਛ ਉਸ ਨੇ ਲੋਕਾਂ ਦੀ ਸਹਾਇਤਾ ਵਾਸਤੇ ਬਾਬਾ ਜੀ ਦੇ ਪੇਂਟ ਕੁਛ ਮਾਇਆ ਕੀਤੀ ਔਰ ਮੈਨੂੰ ਆ ਕੇ ਉਨ੍ਹਾਂ ਨੇ ਦੱਸਿਆ ਤੇ ਮੈਂ ਮਲਹੋਤਰਾ ਸਾਹਿਬ ਨਾਲ ਤੇ ਰੰਧਾਵਾ ਸਾਹਿਬ ਨਾਲ ਇੱਥੇ ਆ ਕੇ ਬਾਬਾ ਜੀ ਦੇ ਦਰਸ਼ਨ ਕੀਤੇ। ਮੇਰੇ ਤੋਂ ਵਾਹਿਗੁਰੂ ਦੀ ਬੜੀ ਹੀ ਕਿਰਪਾ ਹੈ। ਮੇਰਾ ਜਨਮ ਉਸ ਪਿੰਡ ਦੇ ਵਿੱਚ ਹੋਇਆ ਜਿੱਥੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਅਵਤਾਰ ਤਾਰਿਆ ਸਰਾਏ ਨਾਗਾ। ਉਸ ਵੇਲੇ ਉਸ ਪਿੰਡ ਦਾ ਨਾਂ ਮੱਤੇ ਦੀ ਸਾਂ ਸੀ। ਤੇ ਮੈਨੂੰ ਮੈਂ ਇਕੱਲਾ ਹੀ ਸੀ। ਮੇਰੇ ਪਿਤਾ ਜੀ ਬੜਾ ਮੈਂ ਛੋਟਾ ਸਾਂ ਜਦੋਂ 3 ਸਾਲ ਦਾ ਗੁਜ਼ਰ ਗਏ ਤੇ ਮੇਰੀ ਮਾਤਾ ਨੇ ਮੈਨੂੰ ਬੜੇ ਹੀ ਅੱਛੇ ਸਕੂਲ ਦੇ ਵਿੱਚ ਲਾਹੌਰ ਪੜ੍ਹਨ ਪਾਇਆ। ਉਦੋਂ ਕੋਈ ਇਸ ਕਰਕੇ ਨਹੀਂ ਪੜ੍ਹਦਾ ਸੀ ਕਿ ਕੋਈ ਉਸਨੇ ਗਿਆਨ ਹਾਸਲ ਕਰਨਾ ਵਿਦਿਆ ਹਾਸਲ ਕਰਕੇ। ਉਸ ਵੇਲੇ ਲੋਕ ਆਮ ਬੱਚਿਆਂ ਨੂੰ ਬਹੁਤ ਘੱਟ ਪੜਾਉਂਦੇ ਸੀ। ਜੋ ਪੜਾਉਂਦੇ ਸਨ ਉਹ ਸਿਰਫ ਨੌਕਰੀ ਦੀ ਖਾਤਰ। ਸਾਡੇ ਇਲਾਕੇ ਦੇ ਸਾਡੇ ਰਿਸ਼ਤੇਦਾਰ ਲੋਕ ਮੇਰੇ ਮਾਤਾ ਜੀ ਨੂੰ ਬੜੇ ਨਾਰਾਜ਼ ਹੋਏ ਪਿਆਰ ਨਾਲ ਕਿ ਇੱਕੋ ਤੁਹਾਡਾ ਲੜਕਾ ਤੇ ਤੁਸੀਂ ਉਹਨੂੰ ਇੰਨੀ ਦੂਰ ਭੇਜਤਾ, ਤੁਸੀਂ ਇਹਦੇ ਕੋਲੋਂ ਕਿਹੜਾ ਨੌਕਰੀ ਕਰਵਾਉਣੀ ਹੈ, ਕਰ ਰੱਖਣਾ ਚਾਹੀਦਾ। ਲੇਕਿਨ ਮੇਰੀ ਖੁਸ਼ਕਿਸਮਤੀ ਸੀ ਉਹਨਾਂ ਨੂੰ ਬੜਾ ਸ਼ੌਕ ਸੀ कि मेरा लड़का बड़े अच्छे तरह जगह पढ़े और वध तो वध विद्या हासिल करे। उन्होंने मेरी जिंदगी दी ना सिर्फ मैनु जन्म दिता बल्कि दुनियावी जिंदगी दी नींह रखी। कला होने करके मैनु उन्होंने प्यार ते मां हर बच्चे नु कर दी आवदे, लेकिन कई तरह का प्यार हुंदा, कई प्यार ऐसे हुंदे जिहड़े बच्चा नु खराब कर देंदे, कई प्यार ऐसे हुंदे जिहड़े कि उन्होंने सीधे रस्ते लाउंदे। मेरी मां ने मैनु ओह जिहा प्यार नहीं कीता कि मैं खराब हुंदा, लेकिन उन्होंने मैनु सीधे रस्ते लाए। वो बड़ा पाठ पूजा करते सन, मैं छोटा जा सा, उन्होंने सुबह सर्दियों के दिन 4 बजे उठना और मैं उन्होंने गोदी च हुंदा सी, 3-4 घंटे उन्होंने पाठ करना। पाठ दे विच बड़ी ही बरकत है। और फिर मैं इत्थे जदों आया इन्हां दे दर्शन किते, मैं बड़ा ही प्रभावित होया और इन्होंने हुक्म किया कि इत्थे कोई डिस्पेंसरी होनी चाहिए। तो कहने लगे कि असी इत्थे कमरा दे देंगे, तुसी डॉक्टर भेज दो। मैं एक डॉक्टर भेजा, वो चलती रही। फिर उन्होंने हुक्म आया कि इसनु वड्डा करना चाहिए और इन्हां दी कृपा दे नाल तुसीं देखिया वो बिल्डिंग बनी। फिर असीं उत्थे होर स्टाफ भेजिया। हुण भी अगे वास्ते जो इन्हां दा हुक्म होएगा वो मैं कोशिश करांगा उसनु सिरे चाढ़न वास्ते। हिंदुस्तान दे विच और खास करके हिंदू धर्म दे विच एक गल है नहीं सी लोगों की सेवा करनी। सब तो वड्डी गल जो हिंदू धर्म दे विच लोग समझदे सन कि जाके पहाड़ां दे विच उत्थे बैठ के भगती करो, तपस्या करो ते मंगो कि मुक्ति हो जाए साड़ी। हिंदुस्तान दे विच सब तो पहला गुरु नानक देव जी महाराज ने मानवता दी सेवा जो करन दा भाव सी लोगां दे विच पैदा किया। और सिख धर्म दे विच सेवा दा जो दर्जा है बड़ा उच्चा है। और उत्थों ये गल शुरू हुई और उन्होंने कहा कि पहाड़ां च जान दी कोई लोड़ नहीं, तुसी ग्रिस्त विच रह के ग्रिस्ती होके बहुत कुछ कर सकते। और उन्होंने एक कीता और करके विखाया। सिख गुरुओं दे विच जो दूसरा वाला फर्क है वो ही है कि उन्होंने किसी चीज का ऐसा प्रचार नहीं किया जिहड़ा कि आम साधारण आदमी कर ना सके। उन्होंने आप वो करके दिखाया ते लोगों नूं कहा ये करना चाहिए। जिस तरह मैं अर्ज की, सब तो पहला गुरु साहब ने, गुरु नानक देव जी महाराज ने सेवा का भाव लोगों के मन च पैदा किया। और अज भी सिख संगतां दे विच जो सेवा का भाव है वह कितने नहीं तुहानू मिलता। तुसी देखो इस मुल्क दे विच जिहड़ी इस मुल्क की दौलत है वो जो हिंदू धर्म नूं मनण वाले लोग ने उन्हां कोल बहुत ज्यादा अपने नाल, लेकिन जो सेवा करन दा जिहड़े लंगर लगदे ने जो सिखां दे विच ने। मैं एक दफा आनंदपुर साहब दा होले दा मेला सी ते मैं पिंडों आया बरासता पटियाला, तो बठिंडे तो लैके इथों तक क्योंकि मैं सिर्फ चंडीगढ़ ही आना सी, मैं देखा कि जिथे अगे सिर्फ दाल और फुलका लंगरां दे विच लोगां नूं छकांदे सन, उथे जलेबियां ਲੱਡੂ ਔਰ ਬੜੇ ਉਤਸ਼ਾਹ ਦੇ ਨਾਲ ਮੋਟਰਾਂ ਰੋਕ ਰੋਕ ਕੇ ਉਹਨਾਂ ਨੂੰ ਖਵਾਉਣੀ। ਇਹ ਕਿਸੇ ਜਗ੍ਹਾ ਨਹੀਂ ਮਿਲਦਾ। ਜਿਹੜੇ ਇੱਥੇ ਬਾਹਰ ਦੇ ਮੁਲਕਾਂ ਦੇ ਲੋਕ ਆਉਂਦੇ ਬੜੇ ਧਨੀ ਮੁਲਕਾਂ ਦੇ, ਉਹ ਵੀ ਬੜੇ ਵੇਖ ਕੇ ਹੈਰਾਨ ਹੁੰਦੇ। ਇਹ ਲੰਗਰ ਦੀ ਮਰਿਆਦਾ ਤੀਸਰੇ ਪਾਤਸ਼ਾਹ ਨੇ ਚਲਾਈ ਸੀ ਔਰ ਸਿੱਖਾਂ ਦੇ ਵਿੱਚ ਅਜੇ ਤੱਕ ਬੜੀ ਕਾਇਮ ਹੈ ਔਰ ਰਹੇਗੀ। ਤੁਹਾਨੂੰ ਪਤਾ ਹੈ ਕਿ ਅੱਜਕੱਲ ਸਾਰੀ ਦੁਨੀਆਂ ਦੇ ਵਿੱਚ ਔਰ ਖਾਸ ਕਰਕੇ ਆਪਣੇ ਮੁਲਕ ਦੇ ਵਿੱਚ ਇੱਕ ਅੱਗ ਲੱਗੀ ਹੋਈ ਹੈ ਲੋਕਾਂ, ਪੈਸਾ ਪੈਸਾ ਪੈਸਾ। ਔਰ ਇਹੋ ਜਿਹੇ ਥਾਂ ਜਿੱਥੇ ਆਪਾਂ ਸਾਰੇ ਅੱਜ ਬੈਠੇ ਹਾਂ, ਇਸ ਮੁਲਕ ਨੂੰ ਬਚਾਇਆ ਇਹਨਾਂ ਸੰਤਾਂ ਮਹਾਤਮਾ ਨੇ। ਨਹੀਂ ਤਾਂ ਕੋਈ ਨਾਲ ਦੀ ਭੈਣ ਨੂੰ ਠੱਗਣੋਂ ਗਰੇਜ਼ ਕਰਦਾ, ਨਾ ਭਰਾ ਨੂੰ, ਨਾ ਮਾਂ ਨੂੰ, ਨਾ ਪਿਓ ਨੂੰ, ਨਾ ਕੋਈ ਇਹ ਵੇਖੇ ਕਿ ਗਰੀਬ ਹੈ। ਹਰ ਇੱਕ ਦੀ ਮਜਬੂਰੀ ਤੋਂ ਫਾਇਦਾ ਉਠਾਉਂਦਾ। ਹਾਲਾਂਕਿ ਸਾਡੇ ਮੁਲਕ ਦੇ ਵਿੱਚ ਜਿੰਨਾ ਧਰਮ ਦਾ ਪ੍ਰਚਾਰ ਹੋਇਆ ਕਿਸੇ ਮੁਲਕ ਚ ਨਹੀਂ ਹੋਇਆ, ਲੇਕਿਨ ਜਿੰਨਾ ਘੱਟ ਹੈ ਸਰ ਸਾਡੇ ਲੋਕਾਂ ਤੋਂ, ਇੰਨਾ ਵੀ ਕਿਸੇ ਤੋਂ ਘੱਟ ਨਹੀਂ ਹੋਇਆ। ਔਰ ਅਸੀਂ ਬਚੇ ਹੀ ਇਹਨਾਂ ਮਹਾਂਪੁਰਸ਼ਾਂ ਦਾ ਕਰਕੇ ਕਿ ਕੋਈ ਥਾਂ ਐਸੀ ਹੈ ਜਿੱਥੇ ਜਾ ਕੇ ਆਦਮੀ ਨੂੰ ਜਿਹੜਾ ਪੀਸ ਆਫ ਮਾਇੰਡ ਉਹ ਮਿਲਦਾ ਹੈ ਔਰ ਉਹਨਾਂ ਤੋਂ ਕੁਝ ਸ਼ਾਂਤੀ ਮਿਲਦੀ ਹੈ, ਜਿਸ ਤਰ੍ਹਾਂ ਰੰਧਾਵਾ ਸਾਹਿਬ ਨੇ ਕਿਹਾ ਔਰ ਗੁਰੂ ਸਾਹਿਬ ਨੇ ਫਰਮਾਇਆ ਹੈ ਸੁਖਮਨੀ ਸਾਹਿਬ ਦੇ ਵਿੱਚ, ਬਿਨਾਂ ਸੰਤੋਖ ਤੋਂ ਕੋਈ ਨਾ ਰਾਜਾ ਨਾ ਕੋਈ ਭੁੱਖਾ ਰਹਿ ਸਕਦਾ ਹੈ। ਜਿਸ ਨੂੰ ਸੰਤੋਖ ਆ ਜਾਏ ਉਹੀ ਸਭ ਤੋਂ ਵੱਡਾ ਅਮੀਰ ਹੈ, ਕਿਉਂਕਿ ਇਹਦੀ ਹੱਦ ਕੋਈ ਨਹੀਂ। ਮਾਰੇ ਆਪਾਂ ਨੇ ਅਮਰੀਕਾ ਬੜਾ ਧਨੀ ਮੁਲਕ ਹੈ, ਉਹ ਵੀ ਪੈਸੇ ਦੇ ਮਗਰ ਭੱਜੇ ਪਏ। ਆਪਾਂ ਕਹਿੰਦੇ ਬਿਰਲੇ ਟਾਟੇ ਬੜੇ ਅਮੀਰ ਹੈ, ਉਹ ਵੀ ਸਾਰਾ ਦਿਨ ਪੈਸੇ ਦੇ ਮਗਰ ਭੱਜੇ ਫਿਰਦੇ। ਤੇ ਅਮੀਰ ਕੌਣ ਹੈ? ਜਿਸ ਨੂੰ ਸੰਤੋਖ ਆ ਗਿਆ। ਸੰਤੋਖ ਤੋਂ ਬਿਨਾਂ ਕੋਈ ਹੋਰ ਗੱਲ ਨਹੀਂ ਹੋ ਸਕਦੀ। ਔਰ ਮੈਂ ਅੱਜ ਆਪਦੇ ਆਪ ਨੂੰ ਬੜਾ ਹੀ ਭਾਗਾਂ ਵਾਲਾ ਸਮਝਦਾ। ਇੱਥੇ ਇੱਕ ਦਿਨ ਪਹਿਲਾਂ ਵੀ ਤਾਰੀਖ ਮੁਕੱਦਰ ਹੋਈ ਸੀ, ਅਸੀਂ ਦੋਵਾਂ ਨੇ ਆਉਣਾ ਸੀ, ਰੰਧਾਵ ਸਾਹਿਬ ਨੇ ਔਰ ਮੈਂ। ਉਦੋਂ ਦਸਾਈ ਸਾਹਿਬ ਗੁਜ਼ਰ ਗਏ ਤੇ ਉਸ ਵੇਲੇ ਇੱਕ ਹਫ਼ਤੇ ਦਾ ਸੋਗ ਮੁਲਕ ਦੇ ਵਿੱਚ ਮਨਾਇਆ ਗਿਆ ਤੇ ਮੈਂ ਇੱਥੇ ਹਾਜ਼ਰ ਨਹੀਂ ਹੋ ਸਕਿਆ। ਅੱਜ ਬੜਾ ਹੀ ਅੱਛਾ ਦਿਹਾੜਾ ਹੈ ਕਿ ਮੈਂ ਇੱਥੇ ਹਾਜ਼ਰ ਹੋਇਆ, ਸੰਤਾਂ ਦੇ ਦਰਸ਼ਨ ਕੀਤੇ ਔਰ ਇਸ ਤੋਂ ਬਾਅਦ ਉਸ ਹਸਪਤਾਲ ਨੂੰ ਚਾਲੂ ਕਰਨਾ ਜੋ ਇਨ੍ਹਾਂ ਦੇ ਹੁਕਮ ਨਾਲ ਬਣਿਆ ਹੈ ਤੇ ਜੋ ਉਸ ਦੇ ਵਾਸਤੇ ਇਨ੍ਹਾਂ ਦਾ ਹੁਕਮ ਹੋਏਗਾ ਉਹ ਕਰਾਂਗੇ ਤਾਂ ਕਿ ਲੋਕਾਂ ਨੂੰ ਉਸ ਦਾ ਵੱਧ ਤੋਂ ਵੱਧ ਫਾਇਦਾ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।
ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਾਰੇ ਪੂਰਨਮਾਸ਼ੀ ਦੇ ਸਮਾਗਮ ਤੇ ਆਏ ਹੋਏ, ਇਨ੍ਹਾਂ ਦੇ ਵਚਨ ਸੁਣੇ ਰੰਧਾਵਾ ਸਾਹਿਬ ਦੇ ਤੇ ਫਿਰ ਬਰਾੜ ਸਾਹਿਬ ਦੇ। ਇਹ ਜਿਸ ਵਕਤ ਪਹਿਲੀ ਵਾਰੀ ਆਏ ਸੀ, ਮੈਂ ਉੱਥੇ ਦਰਖਤ ਥੱਲੇ ਬੈਠਾ ਸੀ ਤਾਂ ਉੱਥੇ ਜਦੋਂ ਮੈਂ ਇਹਨਾਂ ਨੂੰ ਦੇਖਿਆ, ਕੁਦਰਤੀ ਮੇਰੇ ਮਨ ਦੇ ਉੱਤੇ ਬਹੁਤ ਹੀ ਚੰਗਾ ਅਸਰ ਪਿਆ ਤੇ ਮੈਂ ਕਿਹਾ ਵੀ ਇੱਥੇ ਹਸਪਤਾਲ ਦੀ ਲੋੜ ਹੈ, ਬਹੁਤ ਹੀ ਬੈਕਵਰਡ ਏਰੀਆ ਹੈ। ਇੱਕ ਤਾਂ ਕਾਰ ਦਾ ਏਰੀਆ, ਇੱਕ ਬਿਲਕੁਲ ਇਗਨੋਰਡ ਸੀ, ਇਹਨਾਂ ਪਿੰਡਾਂ ਨੂੰ ਕੋਈ ਜਾਣਦਾ ਹੀ ਨਹੀਂ ਸੀ। ਜਦ ਮੈਂ ਇੱਥੇ ਆਇਆ 1978 ਵਿੱਚ, ਇਹ ਇਲਾਕੇ ਦਾ ਮੈਂ ਸਰਵੇ ਕੀਤਾ, ਬੀਬੀ ਮੇਰੇ ਨਾਲ ਸੀ, ਸੀਗਾ ਕੀ ਬਣੂਗਾ ਇੱਥੇ। 95% ਬੰਦੇ ਜਰਦਾ ਖਾਂਦੇ ਸੀ, ਤੰਬਾਕੂ ਠੁੱਕਦੇ ਰਹਿੰਦੇ ਸੀ, ਹਿਲਦੇ ਸੀ, ਬਹੁਤ ਬੁਰੀ ਹਾਲਤ ਸੀ ਤੇ ਫਾਈਨੈਂਸ਼ੀਅਲ ਤੌਰ ਦੇ ਉੱਤੇ ਇੰਨੇ ਗਰੀਬ ਸੀਗੇ ਕਿ ਕੋਈ ਵੀ ਪੈਸਾ ਨਹੀਂ ਸੀ ਕਰ ਸਕਦੇ। ਅਸੀਂ ਵਿਚਾਰ ਕਰੀ ਦੋਹਾਂ ਨੇ ਵੀ ਜੇ ਆਪਾਂ ਚੁੱਪ ਕਰਕੇ ਘਰ ਚ ਬਹਿ ਗਏ ਤਾਂ ਬੜਾ ਬੜੇ ਗਿਲਟੀ ਹੋਵਾਂਗੇ। ਮਹਾਰਾਜ ਪੁੱਛਣਗੇ ਵੀ ਤੁਸੀਂ ਕੀ ਕਰਿਆ, ਜੇ ਉਹ ਇਲਾਕਾ ਐਸਾ ਸੀ ਤਾਂ ਕੀ ਕਰਿਆ। 78 ਤੋਂ ਲੈ ਕੇ 86 ਤੱਕ ਸਾਰਾ ਖਰਚਾ ਆਪਣੀ ਜੇਬ ਚੋਂ ਕਰਕੇ ਇਕੱਲੇ ਇਕੱਲੇ ਪਿੰਡ ਅਸੀਂ ਜਾਣਾ ਤੇ ਇਹਨਾਂ ਨੂੰ ਕਹਿਣਾ ਵੀ ਤੁਸੀਂ ਸਾਡੇ ਦੀਵਾਨ ਸੁਣ ਲਓ, ਅਸੀਂ ਕੀਰਤਨ ਕਰਾਂਗੇ। ਕੋਈ ਨਹੀਂ ਸੀ ਪਤਾ ਵੀ ਕੀ ਹੁੰਦਾ ਕੀਰਤਨ, ਕੀ ਹੁੰਦਾ ਦੀਵਾਨ। ਮੈਂ ਕਿਹਾ ਕੋਈ ਸਿੰਘ ਵੀ ਹੈ? ਕਹਿੰਦੇ ਸਾਡੇ ਪਿੰਡ ਤਾਂ ਕੋਈ ਨਹੀਂ, ਆਹੀ ਪਿੰਡ ਜਿਹੜਾ ਹੈ ਚਾਰ ਮਾਜਰਾ। ਮੈਂ ਕਿਹਾ ਮਹਾਰਾਜ ਦੀ ਸਵਾਰੀ ਸੀ, ਮੈਂ ਕਿਹਾ ਤੁਸੀਂ ਰੋਜ਼ ਪ੍ਰਕਾਸ਼ ਕਰ ਲਿਆ ਕਰੋ। ਕਹਿੰਦੇ ਕਰ ਤਾਂ ਲਈਏ ਪਰ ਸਾਨੂੰ ਐਂ ਨਹੀਂ ਪਤਾ ਵੀ ਸਿੱਧਾ ਕਿੱਧਰੋਂ ਹੁੰਦਾ ਪੁੱਠਾ ਕਿੱਧਰੋਂ ਹੁੰਦਾ। ਉਹ ਸਾਡੇ ਇੱਕ ਸਿੰਘ ਸੀ, ਉਹ ਕਹਿੰਦਾ ਵੀ ਜਿੱਧਰ ਆ ਮੁਣਮਣਾ ਜਿਹਾ ਲੱਗਿਆ ਹੋਇਆ ਨਾ, ਇਹ ਉੱਤੇ ਨੂੰ ਰੱਖਿਆ ਕਰ। ਇਹ ਹਾਲ ਸੀ ਇੱਥੇ, ਕੁਛ ਵੀ ਨਹੀਂ ਸੀ। ਮੈਂ ਕਿਹਾ ਵੀ ਇਹ ਤਾਂ ਦੇਖੋ ਚੰਡੀਗੜ੍ਹ ਬਣੇ ਨੂੰ ਕਿੰਨਾ ਹੋ ਗਿਆ ਸਮਾਂ, ਬੜੇ ਬੜੇ ਪੜ੍ਹੇ ਲਿਖੇ ਬੰਦੇ ਗੁਰਦੁਆਰਿਆਂ ਚ ਬੈਠ ਕੇ ਮੀਟਿੰਗਾਂ ਕਰੀ ਜਾਂਦੇ ਨੇ, ਬਰਫੀਆਂ ਖਾ ਲਈਆਂ, ਕੌਫੀ ਦੇ ਕੱਪ ਹੀ ਲੈ, ਸਿੱਖੀ ਦਾ ਪ੍ਰਚਾਰ ਕਰੀਏ ਜੀ। ਕੋਈ ਵੀ ਨਹੀਂ ਐਕਸ਼ਨ ਹੋਇਆ ਜਦ ਤੱਕ ਇੱਥੇ ਮੈਂ 78 ਚ ਆਇਆ। ਮੈਂ ਕਿਹਾ ਇਹ ਨਹੀਂ ਹੈ ਵੀ ਆਪਾਂ ਚੱਲੀਏ। ਉਹ ਜਦ ਅਸੀਂ ਪਹਿਲੇ ਦਿਨ ਆਏ ਅਸੀਂ ਦੇਖਿਆ ਵੀ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਕਿਸੇ ਗੱਲ ਦਾ, ਸਾਰੇ ਪਿੰਡ ਦੇ ਜਵਾਕ ਸਾਡੇ ਦੁਆਲੇ ਇਕੱਠੇ ਹੋ ਗਏ, ਉਹ ਮਰਜ਼ੀ ਨਾਲ ਖੜ ਜਾ ਕਰਨ, ਮਰਜ਼ੀ ਨਾਲ ਜਾਂ ਅਸੀਂ ਕਹਿ ਦਈਏ ਬਹਿ ਜਾਓ ਬਹਿ ਜਾ ਕਰਨ। ਇੱਕ ਬ੍ਰਾਹਮਣ ਆਇਆ, ਉਹ 2 ਰੁਪਈਏ ਆਏ ਫੜੀ ਜਾਵੇ। ਮੈਂ ਕਿਹਾ ਕੀ ਕਰਨੇ ਬਾਬਾ? ਕਹਿੰਦਾ ਗਾਉਂਦਾ ਕਿਹੜਾ ਸੀ? ਉਹ ਮੈਂ 10 ਰੁਪਈਏ ਨੂੰ ਢੋਲਕੀ ਵਾਲਾ ਲੈ ਕੇ ਆਇਆ ਸੀ। ਮੈਂ ਕਿਹਾ ਆਹ ਗਾਉਂਦਾ ਸੀ? ਕਹਿੰਦਾ ਇਹ ਤਾਂ ਨਹੀਂ ਗਾਉਂਦਾ, ਤੂੰ ਗਾਉਂਦਾ ਹੋਵੇਂਗਾ। ਮੈਂ ਕਿਹਾ ਦੱਸ। ਮੈਂ ਤਾਂ ਬਾਬਾ ਕਿਸੇ ਤੋਂ ਪੈਸੇ ਨਹੀਂ ਲੈਂਦਾ ਹੁੰਦਾ, ਮੈਂ ਤਾਂ ਘਰੋਂ ਹੀ ਖਰਚਦਾ ਹੁੰਦਾ। ਕਹਿੰਦਾ ਇਹ 2 ਰੁਪਈਏ ਨਹੀਂ ਹੈ, ਮੈਂ ਗੂੜ ਸਾਹਿਬ ਬ੍ਰਾਹਮਣ ਦਾ ਨੁਮਾਇੰਦਾ ਬਣ ਕੇ ਨਾ ਭੇਟਾ ਦੇਣਾ ਹੈ। ਇਹ ਜਿਹੜਾ ਤੈਂ ਕੀਰਤਨ ਕਰਿਆ ਇੱਥੇ ਗੁਰਦੁਆਰੇ ਕੋਈ ਨਹੀਂ ਆਇਆ ਪਰ ਸਾਰੇ ਪਿੰਡ ਨੇ ਸੁਣਿਆ। ਕਹਿੰਦਾ ਸਾਡੇ 150 ਬ੍ਰਾਹਮਣ ਮੰਜਿਆਂ ਤੇ ਬੈਠਾ, ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਮੁਖੀ ਹੈ ਸਾਡਾ, ਜਾਂ 2 ਰੁਪਈਏ ਦੀ ਆਸ਼ੀਰਵਾਦ ਦੇ ਕੇ ਆ ਵੀ ਇਹ ਕੰਮ ਛੱਡਣ ਨਾ ਇੱਥੇ। ਇਸ ਤਰ੍ਹਾਂ ਦੇ ਨਾਲ ਇਹ ਇਕੱਲੇ ਇਕੱਲੇ ਪਿੰਡ ਅਸੀਂ ਜਾਣਾ, ਉਹਨਾਂ ਨੂੰ ਕਹਿਣਾ ਵੀ ਤੁਹਾਡਾ ਕੁਛ ਨਹੀਂ ਲੈਣਾ, ਸਾਨੂੰ ਕੋਈ ਥਾਂ ਦੱਸ ਦਿਓ ਵੀ ਜਿੱਥੇ ਬੈਠ ਕੇ ਅਸੀਂ ਗਾ ਲਈਏ, ਜੇ ਤੁਹਾਨੂੰ ਚੰਗਾ ਲੱਗਿਆ ਸੁਣ ਲਿਓ, ਨਾ ਚੰਗਾ ਲੱਗਿਆ ਨਾ ਸੁਣੇ। ਉਹ ਨਤੀਜਾ ਹੋਇਆ ਕਿ ਇੱਥੇ ਸਿੱਖੀ ਫੈਲਣੀ ਸ਼ੁਰੂ ਹੋ ਗਈ ਤੇ ਅੱਜ ਤੱਕ 370,000 ਬੰਦਾ ਅੰਮ੍ਰਿਤਪਾਨ ਕਰਕੇ ਨਸ਼ੇ ਛੱਡ ਕੇ, ਸ਼ਰਾਬ ਜਰਦਾ ਤੇ ਹੋਰ ਚੀਜ਼ਾਂ ਸਾਰੀਆਂ ਛੱਡ ਕੇ ਇੱਥੇ ਆ ਗਿਆ। ਤੇ ਦੂਜਾ ਮੈਂ ਨਾਲ ਇਹ ਰੱਖਿਆ ਵੀ ਇਹਨਾਂ ਦੀ ਫਾਈਨੈਂਸ਼ੀਅਲ ਹਾਲਤ ਕਿਵੇਂ ਸਹੀ ਹੋਵੇ। ਉੱਥੇ ਮੈਂ ਯੂਪੀ ਚ ਵੀ ਐਵੇਂ ਕਰਦਾ ਸੀ, ਕੀਰਤਨ ਦੇ ਨਾਲ 15 ਮਿੰਟ ਮੈਂ ਰੋਜ਼ ਲਾਉਂਦਾ ਸੀ। ਉਹਨਾਂ ਨੂੰ ਦੱਸਣਾ ਵੀ ਹੁਣ ਫਸਲਾਂ ਚ ਖਾਦ ਪਾ ਲਓ, ਹੁਣ ਪਾਣੀ ਪਾ ਲਓ, ਹੁਣ ਦਵਾਈ ਦਓ, ਕਿਉਂਕਿ ਜੇ ਆਦਮੀ ਫਾਈਨੈਂਸ਼ੀਅਲੀ ਕਮਜ਼ੋਰ ਹੈ ਧਰਮ ਦਾ ਕੰਮ ਵੀ ਨਹੀਂ ਚੱਲਦਾ ਹੁੰਦਾ। ਪਹਿਲਾਂ ਘਰੋਂ ਚੰਗਾ ਰੱਜਿਆ ਹੋਵੇ ਫਿਰ ਇਹ ਕੰਮ ਚੱਲਦਾ। ਉੱਥੇ ਵੀ ਮੈਂ 12 ਸਾਲ ਰਿਹਾ, ਰੰਧਾਵਾ ਸਾਹਿਬ ਵੀ ਗਏ, ਸਾਰੀ ਮਿਨਿਸਟਰੀ ਉਹ ਮੇਰੇ ਕੋਲ ਗਈ ਸੀ, ਇੰਦਰਾ ਜੀ ਨੂੰ ਵੀ ਬੁਲਾਇਆ ਮੇਰੇ ਨਾਲ, ਇਹਨਾਂ ਨੂੰ ਪਤਾ ਹੈ ਖਾਸ ਕੰਮ ਸੀ। ਉੱਥੇ ਮੈਂ ਕੋਲੋਂ ਹੀ ਖਰਚਦਾ ਸੀ ਸਾਰੇ, ਇੱਥੇ ਵੀ ਮੈਨੂੰ ਇਹੀ ਸੁਭਾਅ ਪਿਆ ਹੋਇਆ ਸੀ। ਤੇ ਪੈਸਾ ਜਿਹੜਾ ਇਹ ਮਹਾਰਾਜ ਦੇ ਚੜਿਆ ਹੋਇਆ, ਇਹ ਬੀਬੀ ਨੂੰ ਤਾਂ ਐਂ ਲੱਗਦਾ ਸੀ ਵੀ ਕੋਈ ਨਾਗ ਫਿਰਦੇ ਨੇ ਵੀ ਕੱਟ ਨਾ ਜਾਣ ਆਪਾਂ ਨੂੰ, ਅਸੀਂ ਉਵੇਂ ਜਿਵੇਂ ਛੱਡਿਆ ਉਹਨੇ। ਉਹਦੇ ਬਾਅਦ ਜਦ ਇੱਥੇ ਅਸੀਂ ਆਏ ਤਾਂ ਇਹ ਇਸ ਤਰ੍ਹਾਂ ਪਿੰਡ ਪਿੰਡ ਫਿਰਨ ਦੇ ਨਾਲ ਰੋਪੜ ਦਾ ਜਿਹੜਾ ਬੈਕਵਰਡ ਏਰੀਆ ਸੀ, ਮੈਂ ਪੁੱਛਣਾ ਵੀ ਇੱਥੇ ਕੋਈ ਨਹੀਂ ਆਉਂਦਾ, ਕਹਿੰਦੇ ਨਾ। ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਮਿਲ ਗਏ ਇੱਕ ਵਾਰੀ, ਮੈਨੂੰ ਮਿਲ ਗਏ। ਮੈਂ ਕਿਹਾ ਤੁਸੀਂ ਪ੍ਰਚਾਰ ਨਹੀਂ ਕਰਦੇ? ਇੱਕ ਬੜਾ ਇਮਾਨਦਾਰ ਬੰਦਾ ਸੀ, ਉਹ ਕਹਿੰਦਾ ਜੀ ਤੁਹਾਨੂੰ ਕੀ ਰਸੀਏ, ਅਸੀਂ ਤਾਂ ਗਿਲਟੀਆਂ। ਕਹਿੰਦਾ ਅਸੀਂ ਝੂਠਾ ਹੀ ਬਿੱਲ ਬਣਾ ਦਿੰਦੇ ਹਾਂ ਵੀ ਇੰਨੀਆਂ ਕੁਰਬਾਨਾਂ ਵੇਚਤੀਆਂ, ਇੰਨਾ ਅੰਮ੍ਰਿਤ ਛਕਾਤਾ, ਇੰਨੇ ਸ਼ਾਮਿਆਨੇ ਲੱਗੇ। ਕਹਿੰਦਾ ਅਸੀਂ ਵੰਡ ਲੈਂਦੇ ਹਾਂ ਫਿਰ ਆਪਸ ਵਿੱਚ। ਕਹਿੰਦਾ ਤੁਹਾਡੇ ਪ੍ਰਚਾਰ ਕੀਰਤਨ ਸੁਣ ਕੇ ਸਾਡੇ ਵੀ ਅੱਖਾਂ ਖੁੱਲੀਆਂ ਨੇ ਵੀ ਅਸੀਂ ਬੜਾ ਮਾੜਾ ਕੰਮ ਕਰਿਆ। ਨਤੀਜਾ ਹੋਇਆ ਕਿ ਰੋਪੜ ਜ਼ਿਲ੍ਹੇ ਚ ਕੋਈ ਪਿੰਡ ਨਹੀਂ ਰਿਹਾ ਜਿੱਥੇ ਮੈਂ ਨਾ ਗਿਆ ਹੋਵਾਂ। ਫਿਰ ਮੈਂ ਬੈਕਵਰਡ ਏਰੀਆ ਇੱਧਰ ਲਾ ਲਿਆ। ਇੱਕ ਦਿਨ ਮੇਰੇ ਅੱਖਾਂ ਚੋਂ ਪਾਣੀ ਆ ਗਿਆ, ਮੈਂ ਕਿਹਾ ਵੀ ਇਹ ਸੱਚੇ ਪਾਤਸ਼ਾਹ ਇਹ ਜਿਹੜੇ ਫਿਰਦੇ ਨੇ ਸਾਧੂ ਸੰਤ ਤੋਂ, ਉਹਨਾਂ ਦਾ ਪਹਿਲਾਂ ਹੀ ਬੰਦੋਬਸਤ ਕਰ ਦਿੰਦਾ, ਕੋਈ ਦਰੀਆਂ ਵਿਛਾ ਦਿੰਦਾ, ਕੋਈ ਹਾਰ ਲਈ ਖੜੇ ਹੁੰਦੇ ਨੇ, ਕੋਈ ਜੀਆਂ ਨੂੰ ਕਹਿੰਦੇ ਆ। ਮੈਂ ਜਦ ਉਹਨਾਂ ਇੱਥੇ ਕੁਛ ਵੀ ਨਹੀਂ ਹੁੰਦਾ, ਆਪੇ ਹੀ ਮਹਾਰਾਜ ਪ੍ਰਕਾਸ਼ ਕਰਦੇ ਆ, ਆਪੇ ਹੀ ਦਰੀਆਂ ਵਿਛਾਉਂਦੇ ਆ, ਆਪੇ ਇਹਨਾਂ ਨੂੰ ਘਰਾਂ ਚੋਂ ਕੱਢਦੇ ਆ ਵੀ ਤੁਸੀਂ ਆ ਕੇ ਸੁਣੋ। ਕੁਦਰਤ ਐਸੀ ਸੀ ਵੀ ਇੱਕ ਬਾਜ ਜਿੱਥੇ ਮੈਂ ਕੀਰਤਨ ਕਰਨਾ ਸਾਹਮਣੇ ਆ ਕੇ ਬਹਿ ਜਾਂਦਾ, ਸਾਰੀਆਂ ਟੇਪਾਂ ਚ ਆਇਆ ਹੋਇਆ ਬਾਜ। ਉਹ ਮੈਨੂੰ ਫਿਰ ਹੌਸਲਾ ਹੋ ਜਾਂਦਾ ਸੀ ਵੀ ਮੈਂ ਇਕੱਲਾ ਨਹੀਂ ਹਾਂ, ਮੇਰੇ ਨਾਲ ਕੋਈ ਹੋਰ ਵੀ ਹੈ। ਸੋ ਇਸ ਤਰ੍ਹਾਂ ਇਹ ਸਾਰਾ ਬੈਕਵਰਡ ਏਰੀਆ ਦੂਰ ਤੱਕ ਅਸੀਂ ਲੈ ਲਿਆ, ਰਾਜਪੁਰੇ ਤੱਕ, ਕਨੌਰ ਤੱਕ। ਛਾਲਾਂ ਨਹੀਂ ਮਾਰੀਆਂ ਵੀ ਅਸੀਂ ਬੰਬੇ ਨੂੰ ਜਾਈਏ, ਕਲਕੱਤੇ ਨੂੰ ਜਾਈਏ, ਕਿਉਂਕਿ ਪੈਸੇ ਕਮਾਉਣ ਦਾ 1% ਵੀ ਸਾਡੇ ਵਿੱਚ ਖਿਆਲ ਨਹੀਂ ਸੀ। ਸਾਡਾ ਇਹ ਸੀ ਵੀ ਕਿਸੇ ਤਰੀਕੇ ਨਾਲ ਨਸ਼ਿਆਂ ਤੋਂ ਬਚ ਜਾਣ। ਐਡੇ ਬੜੇ ਸ਼ਹਿਰ ਕੋਲ ਰਹਿ ਕੇ ਜੇ ਇਹ ਨਸ਼ੇ ਖਾਂਦੇ ਨੇ, ਜੇ ਪੜ੍ਹਦੇ ਨਹੀਂ ਹੈ, ਤਾਂ ਬੜੀ ਮਾੜੀ ਗੱਲ ਹੈ। ਅਸੀਂ ਕ੍ਰਿਮੀਨਲ ਤਾਂ ਅਸੀਂ ਹਾਂ, ਜਿਹੜਿਆਂ ਨੇ ਇਹਨਾਂ ਵੱਲ ਧਿਆਨ ਨਹੀਂ ਦਿੱਤਾ। ਇਹਨਾਂ ਨੂੰ ਤਾਂ ਪਤਾ ਹੀ ਨਹੀਂ ਹੈ ਵੀ ਇਹ ਪੜ੍ਹੀ ਦਾ ਵੀ ਹੁੰਦਾ, ਦੁੱਧ ਵੇਚਦੇ ਸੀ। ਉਹ ਹੁਣ ਤੁਸੀਂ ਸਾਰਿਆਂ ਦੇ ਚਿਹਰਿਆਂ ਵੱਲ ਦੇਖੋ, ਚਿਹਰਿਆਂ ਦੇ ਉੱਤੇ ਰੌਣਕਾਂ ਨੇ, ਸੋਝੀ ਹੈ, ਪੈਸਾ ਕਮਾਉਣ ਦੀ ਯੋਗਤਾ ਆ ਗਈ, ਪੜ੍ਹਨ ਲੱਗ ਗਏ ਬੱਚੇ, ਸਕੂਲ ਮੰਗਦੇ ਨੇ, ਇੱਥੋਂ ਬੱਸਾਂ ਜਾਂਦੀਆਂ ਜਿਨ੍ਹਾਂ 'ਚ ਬੱਚੇ ਬੈਠ ਕੇ ਸ਼ਹਿਰ ਨੂੰ ਜਾਂਦੇ। ਉਹਦਾ ਨਤੀਜਾ ਇਹ ਹੋਇਆ ਕਿ ਸਾਰਾ ਬੈਕਵਰਡ ਏਰੀਆ ਸਿੱਖੀ ਫੋਲਡ 'ਚ ਆ ਗਿਆ। ਅਤੇ ਇੱਥੇ ਜਦ ਹੁਣ ਅਸੀਂ ਇਕੱਠ ਕਰਦੇ ਹਾਂ, ਸਾਰੇ ਹੈਰਾਨ ਹੁੰਦੇ ਹਾਂ ਵੀ 10 ਲੱਖ ਬੰਦਾ ਤੁਹਾਡੇ ਕਿਵੇਂ ਇਕੱਠਾ ਹੋ ਜਾਂਦਾ। ਸਾਰੇ ਸੰਤ ਹੈਰਾਨ ਨੇ। ਮੈਂ ਕਿਹਾ ਅਸੀਂ ਘਰ ਘਰ ਫਿਰੇ ਹਾਂ, ਇਕੱਲੇ ਇਕੱਲੇ ਬੰਦੇ ਦੇ ਕੋਲ ਗਏ ਹਾਂ, ਬੰਦਿਆਂ 'ਤੇ ਬੈਠੇ ਹਾਂ, ਭੁੰਜੇ ਬੈਠੇ ਨੇ ਅਸੀਂ, ਭੁੰਜੇ ਨਾਲ ਬੈਠੇ। ਅੱਜ ਤੱਕ ਨਾ ਕਿਸੇ ਤੋਂ ਪਾਣੀ ਪੀਤਾ, ਨਾ ਦੁੱਧ ਪੀਤਾ, ਨਾ ਕਿਤੇ ਪ੍ਰਸ਼ਾਦਾ ਛਕਿਆ। ਘਰੋਂ ਛੱਕ ਕੇ ਜਾਣਾ, ਜੇ ਦੇਰ ਲੱਗਣੀ ਹੈ ਤਾਂ 2 ਰੋਟੀਆਂ ਬੀਬੀ ਨੇ ਲਾ ਲੈਣੀਆਂ, ਅਸੀਂ ਉੱਥੇ ਰਾਹ 'ਚ ਖਾ ਲੈਣੀ। ਜਿਸ ਵਕਤ ਫਲੱਡ ਆਏ, ਉਸ ਵੇਲੇ ਮੈਂ ਗਿਆ ਅਤੇ ਜਾ ਕੇ ਦੇਖਿਆ, ਬੁਰਾ ਹਾਲ, ਮੈਂ ਰੋਣ ਲੱਗ ਗਿਆ ਦੇਖ ਕੇ ਉਹਨਾਂ ਦਾ ਹਾਲ, ਬਈ ਇਹ ਕੀ ਹਾਲ ਹੋਊ ਇਹਨਾਂ ਲੋਕਾਂ ਦਾ। ਘਰ ਰੁੜ ਗਏ ਇਹਨਾਂ ਦੇ, ਕੋਈ ਚੀਜ਼ ਰਹੀ ਨਹੀਂ, ਬਾਹਰ ਬੈਠੇ ਨੇ। ਸਾਡੇ ਉੱਤੇ ਵੀ ਮੀਂਹ ਪੈਣ ਲੱਗ ਗਿਆ, ਅਸੀਂ ਵੀ ਭਿੱਜ ਗਏ, ਉਹ ਵੀ ਭਿੱਜੇ ਹੋਏ, ਅਤੇ ਲੰਘਣ ਨੂੰ ਰਾਹ ਕੋਈ ਨਾ। ਮੈਂ ਇੱਕ ਥਾਂ ਦੇ ਉੱਤੇ ਤਿਲਕ ਜਾਣਾ ਸੀ, ਮੈਂ ਕਿਹਾ ਪਾਣੀ ਬੜਾ ਜ਼ੋਰਦਾਰ ਚੱਲਦਾ, ਮੈਂ ਕਿਹਾ ਤੁਸੀਂ ਅੱਜ ਦਾ ਦਿਨ ਤਾਂ ਕੱਟ ਲਓ, ਕੱਲ ਨੂੰ ਅਸੀਂ ਆਏ ਖੜੋ ਤੁਹਾਡੀ ਮਦਦ ਵਾਸਤੇ, ਤੁਹਾਡੇ ਬੱਚਿਆਂ ਨੂੰ ਕਿਤਾਬਾਂ ਵੀ ਦੇਵਾਂਗੇ, ਫੀਸਾਂ ਵੀ ਦੇਵਾਂਗੇ, ਵਰਦੀਆਂ ਵੀ ਦੇਵਾਂਗੇ, ਤੁਹਾਨੂੰ ਵੀ ਸਭ ਕੁਝ ਜਿੰਨਾ ਸਾਨੂੰ ਹੋ। ਮੈਂ ਆ ਕੇ ਸੰਗਤ ਨੂੰ ਕਿਹਾ ਵੀ ਅੱਜ ਤੱਕ ਤਾਂ ਨਹੀਂ ਮੈਂ ਮੰਗਿਆ ਕਿਸੇ ਤੋਂ, ਨਾ ਮੰਗਣ ਦੀ ਮੈਨੂੰ ਲੋੜ ਪਈ ਹੈ, ਅੱਜ ਮੈਂ ਨਹੀਂ ਮੰਗਣਾ, ਅੱਜ ਮੈਂ ਤੁਹਾਨੂੰ ਸਲਾਹ ਦਊਂਗਾ ਵੀ ਤੁਸੀਂ ਸਾਰੇ ਹੀ ਮੰਗਤੇ ਬਣ ਜਾਓ, ਝੋਲੀਆਂ ਅੱਡ ਲਓ। ਇਹ ਜਿਹੜੇ ਆਰਾਮ ਨਾਲ ਬੈਠੇ ਨੇ ਸ਼ਹਿਰ ਦੇ ਬੰਦੇ, ਇਹਨਾਂ ਨੂੰ ਦੱਸੋ ਬਈ ਤੁਹਾਡੇ ਭਰਾ ਗਰੀਬ, ਕੁਛ ਨਹੀਂ ਉਹਨਾਂ ਕੋਲ, ਰੁੜ ਗਿਆ ਸਭ ਸਮਾਨ, ਉਹਨਾਂ ਨੂੰ ਰਹਿਣ ਨੂੰ ਥਾਂ ਨਹੀਂ, ਪਸ਼ੂ ਉਹਨਾਂ ਦੇ ਮਰ ਗਏ, ਦਾਣੇ ਉਹਨਾਂ ਦੇ, ਬਦਬੂ ਮਾਰ ਰਹੀ ਹੈ ਪਿੰਡਾਂ ਦੇ ਅੰਦਰ। ਜੇ ਤੁਸੀਂ ਨਹੀਂ ਜਾਣਾ, ਸਾਨੂੰ ਕੁਛ ਸਾਡੀ ਝੋਲੀ 'ਚ ਪਾਓ। ਇਹ ਬੀਬੀਆਂ ਦੇ ਰੰਗ ਕਾਲੇ ਹੋ ਗਏ ਤਵਿਆਂ ਵਰਗੇ, ਮੈਂ ਹੈਰਾਨ ਹੋਵਾਂ ਵੀ ਕਿੰਨੀ ਮਿਹਨਤ ਕਰ ਰਹੀਆਂ ਨੇ। ਇਹਨਾਂ ਨੇ ਦਿਨਾਂ 'ਚ ਹੀ ਲਿਆ, ਨਾ ਦਿਨ ਦੇਖਿਆ ਨਾ ਰਾਤ ਦੇਖਿਆ, ਸੈਂਕੜੇ ਹੀ ਬੀਬੀਆਂ, ਸੈਂਕੜੇ ਹੀ ਭਾਈ ਚੱਲ ਪਏ ਝੋਲੀਆਂ ਅੱਡ ਕੇ, ਤੇ ਥੋੜੇ ਦਿਨਾਂ ਦੇ ਅੰਦਰ 70 ਲੱਖ ਰੁਪਈਏ ਦਾ ਸਮਾਨ ਇਕੱਠਾ ਕਰਕੇ ਤੇ ਗੁਰਦੁਆਰੇ ਆਉਣਾ ਸ਼ੁਰੂ ਹੋ ਗਿਆ। ਇੱਕ ਪਾਸਿਓਂ ਟਰੱਕ ਆਈ ਜਾਂਦੇ ਨੇ, ਇੱਕ ਪਾਸਿਓਂ 4 ਟਰੱਕ ਭਰ ਕੇ ਜਾਈ ਜਾਂਦੇ ਨੇ। ਇਹਨੇ 'ਚ ਅਸੀਂ ਸਰਵੇ ਕਰਕੇ ਇਕੱਲੇ ਇਕੱਲੇ ਬੰਦੇ ਦੀ ਲਿਸਟ ਬਣਾ ਲਈ, ਟਾਈਮ ਦੇ ਤਾ ਤੇ ਉੱਥੇ ਬੈਠ ਕੇ ਲਿਸਟਾਂ ਪਰਮਿਟ ਦੇ ਤੇ, ਤੇ ਇਹ ਨਹੀਂ ਵੀ ਕਿਸੇ ਦੇ ਘਰ ਨਾ ਜਾਵੇ। ਸਾਡੇ ਨਾਲ 200 ਸਿੰਘ ਨੇ ਜਾਣਾ, ਉਹ ਦਾਣੇ ਬਹੁਤੇ ਹੁੰਦੇ, ਤੇ ਇਹਨਾਂ ਨੇ ਆਪਣੇ ਸਿਰਾਂ ਤੇ ਚੱਕ ਕੇ ਪੁੱਛਣਾ ਵੀ ਤੁਹਾਡਾ ਘਰ ਕਿੱਥੇ ਹੈ, ਸਾਨੂੰ ਦੱਸੋ, ਅਸੀਂ ਤੁਹਾਡੇ ਘਰ ਛੱਡ ਕੇ ਆਵਾਂ। 23 ਆਈਟਮਾਂ ਅਸੀਂ ਦਿੰਦੇ ਸੀ, ਤੇ ਨਾਲ ਕਿਤਾਬਾਂ, ਸਕੂਲਾਂ ਜਾਣਾ, ਸਾਰੇ ਬੱਚਿਆਂ ਨੂੰ ਕਿਤਾਬਾਂ। ਉੱਥੇ ਹੀ ਬਸ ਨਹੀਂ, ਅਸੀਂ ਸਾਰੇ ਸਕੂਲਾਂ ਦੀ ਮੁਰੰਮਤ ਕਰਾਈ, ਸਾਰੇ ਸਕੂਲਾਂ ਵਾਈਟ ਵਾਸ਼ਿੰਗ ਕਰਾਈ, ਡਿਸਇਨਫੈਕਟ ਕਰਾਏ, ਦਰਵਾਜ਼ੇ ਲਵਾਏ, ਜਿੱਥੇ ਤੇੜਾਂ ਆ ਗਈਆਂ ਸੀ ਉਹ ਤੋੜ ਕੇ ਸੀਮੈਂਟ ਲਵਾਇਆ। ਸੋ ਇਸ ਤਰ੍ਹਾਂ ਦੇ ਨਾਲ ਇਹ ਸੰਗਤ ਜਿੱਥੇ ਪਤਾ ਹੀ ਨਹੀਂ ਸੀ ਲੱਗਦਾ ਵੀ ਇਹ ਕਮਿਊਨਿਟੀ ਦੇ ਕੰਮ ਆ ਸਕਦੇ ਨੇ, ਉਹ ਜਦੋਂ ਇਹਨਾਂ ਨੂੰ ਕਿਹਾ ਤਾਂ ਇੰਨਾ ਇਹਨਾਂ ਦੇ ਉੱਤੇ ਪ੍ਰਭਾਵ ਹੋਇਆ ਕਿ ਨਾ ਕੋਈ ਪਬਲਿਸਿਟੀ ਹੈ, ਨਾ ਕੋਈ ਦਿਖਾਵਾ ਹੈ, ਕੁਛ ਨਹੀਂ ਹੈ। ਜਾ ਕੇ ਮੰਗੀ ਜਾਂਦੇ ਨੇ, ਸਮਾਂ ਸ਼ਹਿਰ ਵਾਲੇ ਕਹਿਣ ਲੱਗੇ ਵੀ ਇੱਥੇ ਮੰਗਤਿਆਂ ਦੀ ਜਮਾਨ ਆਈ ਹੋਈ ਹੈ, ਕਿ ਜਮਾਤ ਉਹ ਖਹਿੜਾ ਨਹੀਂ ਛੱਡਦੇ। ਬੀਬੀਆਂ ਨੂੰ ਕਹਿਣ ਤੁਸੀਂ ਮੰਗਦੇ ਹੋ, ਕਹਿੰਦੇ ਹਾਂ ਭਾਈ ਅਸੀਂ ਮੰਗਦੇ ਹਾਂ, ਪਰ ਮੰਗਦੇ ਹਾਂ ਅਸੀਂ ਲੈ ਕੇ ਜ਼ਰੂਰ ਜਾਣਾ, ਨਹੀਂ ਅਸੀਂ ਇੱਥੇ ਬੈਠੇ ਹਾਂ, ਸਾਨੂੰ ਰੋਟੀ ਪਾਣੀ ਵੀ ਖਿਲਾਓ। ਫਿਰ ਇੱਕ ਨੇ 1 ਰੁਪਈਆ ਸੁੱਟਦਾ ਉੱਥੋਂ, ਉਹ ਬੀਬੀ ਨੇ ਲੈ ਕੇ ਮੱਥੇ ਨਾਲ ਲਾਇਆ, ਕਹਿੰਦੀ ਸ਼ੁਕਰ ਹੈ ਤੇਰੇ ਕੋਲ 1 ਰੁਪਈਆ ਤਾਂ ਆਇਆ, ਇਹ ਵੀ ਸਾਨੂੰ ਬਹੁਤ ਵੱਡੀ ਬਾਤ ਹੈ, ਪਤਾ ਨਹੀਂ ਕਿਸ ਦੇ ਕੋਲ ਜਾ ਕੇ ਇਹਨੇ ਕੰਮ ਕਰਨਾ। ਸੋ ਇਸ ਤਰ੍ਹਾਂ ਦੇ ਨਾਲ ਇਹ ਸੰਗਤ ਜਿਹੜੀ ਹੈ ਉਹਦੇ ਉੱਤੇ ਅਸਰ ਪਿਆ ਇਸ ਇਲਾਕੇ ਦੇ ਉੱਤੇ, ਤੇ ਹੁਣ ਭਰਾਤਰੀ ਭਾਵ, ਕੋਈ ਡਿਫਰੈਂਸ ਨਹੀਂ ਹੈ, ਕੋਈ ਰੌਲੇ ਗੌਲੇ ਨਹੀਂ, ਕੋਈ ਪਾਰਟੀਆਂ ਬਾਜ਼ੀਆਂ ਨਹੀਂ। ਆਹ ਇਲਾਕੇ ਜਿੱਥੇ ਜਿੱਥੇ ਸਾਡੇ ਘੁੰਮੇ ਨੇ ਸਿੰਘ ਜਾਂ ਅਸੀਂ ਘੁੰਮੇ ਹਾਂ, ਬੜੇ ਹੀ ਪਿਆਰ ਨਾਲ ਰਹਿੰਦੇ ਨੇ। ਤੇ ਇੱਥੇ ਤੱਕ ਦੇਖ ਲਓ, ਸਾਰਿਆਂ ਨੂੰ ਪਤਾ, ਫਿਗਰਸ ਲੈ ਲਓ, ਆਹ ਜਿਹੜੇ 10 ਸਾਲ 12 ਸਾਲ ਲੰਘੇ ਨੇ, ਇਹ ਇਲਾਕਾ ਪੀਸਫੁੱਲ ਰਿਹਾ ਤੇ ਇੱਥੇ ਬੜਾ ਘੱਟ ਨੁਕਸਾਨ ਹੋਇਆ। ਸੋ ਇਹ ਮਹਾਰਾਜ ਦੀ ਕਿਰਪਾ ਹੈ। ਇਹ ਬਰਾੜ ਸਾਹਿਬ ਜਦ ਮੇਰੇ ਕੋਲ ਆਏ, ਮੈਂ ਮੇਰੇ ਇਹਨਾਂ ਨੂੰ ਦੇਖਦੀ ਸਾਰ ਮੇਰੇ ਮਨ ਚ ਆ ਗਿਆ ਵੀ ਬਹੁਤ ਭਲੇ ਪੁਰਸ਼ ਦੇ ਦਰਸ਼ਨ ਹੋਏ। ਉਹਦਾ ਕੁਛ ਅਸਰ ਇਹ ਸੀ ਵੀ ਰੰਧਾਵਾ ਸਾਹਿਬ ਨੂੰ ਮੈਂ ਮੁੜ ਤੋਂ ਜਾਣਦਾ, ਇਹ ਮੈਨੂੰ ਜਾਣਦੇ, ਮੈਂ ਇਹਨੂੰ ਜਾਣਦਾ, ਇਹ ਵੀ ਭੁੱਖ ਦੁੱਖ ਨਾਲ ਗੁਜ਼ਾਰਾ ਕਰਦੇ, ਮੈਂ ਵੀ ਐਵੇਂ ਜਿਵੇਂ ਕਰਦਾ ਸੀ, ਤੇ ਮੇਰੀ ਹਾਲਤ ਅੱਛੀ ਤਰ੍ਹਾਂ ਜਾਣਦੇ ਨੇ, ਇਹਨਾਂ ਦੀ ਮੈਂ ਅੱਛੀ ਤਰ੍ਹਾਂ, ਮੈਂ ਕਿਹਾ ਇਹਨਾਂ ਦੇ ਨਾਲ ਜਿਹੜਾ ਬੰਦਾ ਹੈ ਉਹ ਇਹਨਾਂ ਦੇ ਖਿਆਲ ਦਾ ਹੀ ਹੋਣਾ, ਦੂਜੇ ਨਾਲ ਤਾਂ ਮੇਲ ਹੀ ਨਹੀਂ ਹੋ ਸਕਦਾ। ਸੋ ਇਹ ਜਦ ਆਏ ਤਾਂ ਬੜੇ ਪਿਆਰ ਨਾਲ ਮੇਰੇ ਕੋਲ ਬੈਠੇ, ਮੈਂ ਕਿਹਾ ਵੀ ਇਹ ਇਲਾਕੇ ਦੀ ਸਾਰ ਲਓ, ਇਹਨੂੰ ਕੋਈ ਨਹੀਂ ਪੁੱਛਣਾ। ਇਹਨਾਂ ਨੇ ਕਿਹਾ ਵੀ ਅੱਛਾ, ਅਸੀਂ ਹਸਪਤਾਲ ਇੱਥੇ ਦੇਵਾਂਗੇ। ਮੈਂ ਕਿਹਾ ਬਰਾੜ ਸਾਹਿਬ ਇੱਕ ਮੈਂ ਗੱਲ ਕਹਾਂ, ਇੱਥੇ ਜਦੋਂ ਆਇਆ ਸੀ ਤਾਂ ਇੱਥੇ ਅਕਾਲੀ ਬਾਜ਼ਾਰ ਸੀ, ਰਜਿੰਦਰ ਸਿੰਘ ਸੀ, ਮੈਂ ਉਹਨੇ ਸੜਕ ਦਾ ਪੱਥਰ ਰੱਖਤਾ, ਮੈਨੂੰ ਕਹਿੰਦੇ ਤੁਸੀਂ ਇਹਦਾ ਕੱਟੋ, ਮੈਂ ਕਿਹਾ ਮੈਂ ਨਹੀਂ ਕੱਟਣਾ, ਮੇਰੇ ਕੋਲ ਜ਼ਬਰਦਸਤੀ ਆ ਗਏ ਇੱਥੇ ਜੋਗਿੰਦਰ ਸਿੰਘ ਆਉਣੀ, ਕਹਿੰਦੇ ਥੋਤੇ ਕਟਾਉਣਾ, ਮੈਂ ਨਹੀਂ ਕੱਟਣਾ। ਕਹਿੰਦੇ ਕਿਉਂ? ਮੈਂ ਤੁਸੀਂ ਵਜ਼ੀਰ ਲੋਕ ਪੱਥਰ ਹੀ ਰੱਖੀ ਜਾਂਦੇ ਹੋ, ਕੰਮ ਦਾ ਕੋਈ ਕਰਜ਼ੇ ਨਹੀਂ ਆਉਂਦਾ, ਮੈਨੂੰ ਵੀ ਧੋਖਾ ਦਉਂਗੇ, ਮੈਂ ਹੀ ਬਦਨਾਮ ਹਾਂ। ਉਹ ਕਹਿਣ ਲੱਗੇ, ਕਹਿੰਦੇ ਨਹੀਂ ਨਹੀਂ ਅਸੀਂ ਕਰ ਦਾਂਗੇ। ਮੈਂ ਬਿਲਕੁਲ ਨਹੀਂ, ਤੁਸੀਂ ਆਪਣਾ ਕੰਮ ਆਪ ਕਰੋ, ਬਣਾਉਣੀ ਹੈ ਬਣਾਓ, ਨਹੀਂ ਬਣਾਉਣੀ ਨਾ ਬਣਾਓ। ਕਹਿੰਦੇ ਕਿਉਂ? ਮੈਂ ਕਿਹਾ ਜਿੱਦਣ ਸਾਡੇ ਮਨ ਚ ਆਇਆ ਨਾ, ਅਸੀਂ ਆਪੇ ਹੀ ਬਣਾ ਲੈਣੀ ਹੈ, ਸਰਕਾਰ ਵੱਲ ਨਹੀਂ ਦੇਖਣਾ, ਸਾਡੇ ਸਾਰੇ ਸਿੰਘ ਨੇ, ਅਸੀਂ ਇਕਦਮ ਲੱਗ ਜਾਣਾ। ਦੋ ਦਿਨ ਚ ਅਸੀਂ ਇਹ ਸਾਰਾ ਪੱਥਰ ਪਾਤਾ, ਬਹੁਤਾ ਟਾਈਮ ਨਹੀਂ ਲਾਇਆ ਸੜਕ ਨੂੰ, ਕਿਸੇ ਤੋਂ ਮੰਗਿਆ ਨਹੀਂ ਪੈਸਾ, ਸੋਚਿਆ ਹੀ ਨਹੀਂ ਵੀ ਕਿੰਨਾ ਪੈਸਾ ਕਰ। ਸੋ ਮੈਂ ਕਿਹਾ ਮਹਾਰਾਜ ਉੱਧਰ ਉਹ ਆਏ ਸੀ, ਉਹ ਇੱਥੋਂ ਪੱਥਰ ਵੀ ਕੋਈ ਲਾ ਕੇ ਲੈ ਗਏ, ਇੱਟਾਂ ਵੀ ਸਾਡੀਆਂ ਚੱਕ ਕੇ ਲੈ ਗਈਆਂ, ਇੱਥੇ ਦੀਆਂ ਲੱਗੀਆਂ ਹੋਈਆਂ ਸੀ, ਇਹਨਾਂ ਮੈਂ ਨਹੀਂ ਤੁਸੀਂ। ਇਹ ਕਹਿੰਦਾ ਨਹੀਂ ਨਹੀਂ ਇੱਥੇ ਜ਼ਰੂਰ ਹੋਏਗਾ। ਉਹ ਮੈਨੂੰ ਵੀ ਯਕੀਨ ਸੀ ਵੀ ਇਹ ਜਿਹੜਾ ਵਚਨ ਕਰਨਗੇ ਨਾ, ਇਹ ਵੈਸੇ ਹੀ ਬਰਾੜ ਨੇ, ਇਹਨਾਂ ਦਾ ਵਚਨ ਬੜਾ ਪੱਕਾ ਹੁੰਦਾ, ਗੁਰਸਿੱਖੀ ਨਾਲ ਬਰਾੜਾਂ ਦਾ ਬੜਾ ਜ਼ਬਰਦਸਤ ਸੰਬੰਧ ਹੈ। ਗੁਰੂ ਸਾਹਿਬ ਨੇ ਤਾਂ ਕਿਹਾ ਸੀ ਮੇਰੇ ਸਿੱਖ ਜਿਹੜੇ ਬਰਾੜ ਨੇ।